सुकहौ टल गुर सेविय अहनिस सहज सुभाए, दर्शन परसे आए गुरु के जन्म मरण दुख जाए। होवे सिफत खसामदी नूर यार सह कुर सह चटिया, तुद ढिठे सच्चे पात सार मल जन्म जन्म दी कटिया, सज्जन सच्चा पात साहो सिर साहांद साहो, जिस पास बैठिया सोहिया सब नावे साहो। बाणी गुरु गुरु है बाणी, विच बाणी अमृत सारे, गुरबाणी कह सेवक जन मान, प्रतख गुरु निस्तारे।
सतनाम श्री वाहिगुरु साहिब जी, मूसन मर्म न जानई मर्त हिरत संसार, प्रेम पिरम ना बेदेव उर्ज्यो मिथ व्योहार, मूसन मर्म न जानई मर्त हिरत संसार, प्रेम पिरम ना बेदेव उर्ज्यो मिथ व्योहार।
वाहिगुरु जी का खालसा, वाहिगुरु जी की फतेह। सतगुरु दी साजी नवाजी होई, गुरु की साध संगत जीओ, सतगुरां दी अपार कृपा बख्शिश दा सदका, गुरु के सजे हुए सुंदर दीवाना दियां हाजरियां भरदियां होया, गुरु की बाणी दा शब्द कीर्तन गुरमुख प्यारियां दी रसना द्वारा सरवण करके आनंद मानण दा यतन कीता है, और खालसे दी रहत मर्यादा जो कलगी वाले सतगुरु ने सानू बख्शी है, और ऐसी मर्यादा कि गुरु के सिख ने पंजा प्यारियां कोलों अमृत दी दात प्राप्त करनी है, और जेड़ी ओ पंज प्यारे सिखिया दिलड़ कराउंदे ने उस ते पूरा अमल करना ते पहरा देण दा यतन करना है। सतगुरु ने सानू शस्त्र धारी बनाया है, आग्या कीती कृपान पान तहारियं करोड़ पाप टारियं, सो करोड़ा पापा नू टालन वाली ए गात्रे कृपान हजूर सच्चे पातशाह जी ने बख्शी, जिस दे खालसा जी दो भाव ने कृपान कृपा ते आन, मजलूम ते कृपा करनी है, गरीब ते कृपा करनी है, नताने ते कृपा करनी है, लेकिन अपनी आन शान नू गुरु के सिख ने कायम रखना है। ये हजूर ने साडे गात्रे कृपान पाई ते हर वेले किसे वेले भी खालसा जी गुरु के सिख दे गात्रे कृपान ले नहीं सकदे, गात्रे कृपान पा के रखनी गुरु के सिख ने, ये हजूर ने सानू हुक्म कीता है। फिर जद साहिब दी निशानी कशहरा बख्शिया, आग्या कीती सील जात की कश पहर पकड़ो हथियार, और जद साहिब दी निशानी कशहरा गरीब नवाज ने बख्शिश कीता, गुरु के सिख ने कशहरा धारण करना है। फिर खालसा जी सानू वीणी बंद शस्त्र साडे गुट दे उपर कड़ा पाया है, मैदाने जंग च दुश्मन दा वार जेड़ा है वह गुट ते कीता होया कड़ा रोकदा है, ਤੇ ਨਾਲੇ ਸਾਡੀਆਂ ਬਾਹਾਂ ਨੂੰ ਕੜ ਕੇ ਰੱਖਦਾ ਹੈ, ਯਾਦ ਕਰਾਉਂਦਾ ਹੈ ਵੀ ਸਿੱਖਾ ਇਹ ਬਾਂਹ ਤੇਰੀ ਨਹੀਂ ਰਹੀ, ਇਹ ਬਾਂਹ ਕਲਗੀਧਰ ਸਤਿਗੁਰੂ ਦੀ ਬਣ ਗਈ ਹੈ, ਇਹਦੇ ਨਾਲ ਝੂਠੇ ਅੰਗੂਠੇ ਨਹੀਂ ਲਾਏ ਜਾ ਸਕਦੇ, ਝੂਠੇ ਦਸਖਤ ਨਹੀਂ ਕੀਤੇ ਜਾ ਸਕਦੇ, ਕਿਸੇ ਦੀ ਇੱਜ਼ਤ ਲੁੱਟਣ ਵਾਸਤੇ, ਬਰਬਾਦੀ ਕਰਨ ਵਾਸਤੇ, ਧੱਕੇਸ਼ਾਹੀ ਕਰਨ ਵਾਸਤੇ ਇਹ ਹੱਥ ਕਦੇ ਵੱਧ ਨਹੀਂ ਸਕਦੇ। ਇਹ ਖਾਲਸਾ ਜੀ ਸਾਨੂੰ ਸਿੱਖਿਆ ਦਿੰਦੇ, ਜਿਉਂ ਕੋਈ ਚੀਜ਼ ਕਰਕੇ ਰੱਖੀ ਦੀ ਹੈ ਇਉਂ ਸਾਡੀਆਂ ਬਾਹਾਂ ਨੂੰ ਕੱਢ ਕੇ ਰੱਖਣ ਵਾਸਤੇ ਹਜ਼ੂਰ ਨੇ ਸਾਨੂੰ ਇਹ ਕੜੇ ਦੀ ਬਖਸ਼ਿਸ਼ ਕੀਤੀ ਹੈ। ਫਿਰ ਖਾਲਸਾ ਜੀ ਗਰੀਬ ਨਵਾਜ ਨੇ ਸਾਨੂੰ ਚੌਥਾ ਕਕਾਰ ਕੇਸਾਂ ਵਿੱਚ ਕੰਘਾ ਰੱਖਣ ਦਾ ਹੁਕਮ ਕੀਤਾ ਹੈ। ਸਾਬਤ ਸੂਰਤ ਸਿੱਧਾ ਦਾੜਾ ਕਾਠ ਕਾ ਕੰਘਾ ਕੇਸੀ ਚਾੜਾ, ਕਿਸੇ ਦੰਦ ਮਸਾਲੇ ਦਾ ਨਹੀਂ, ਕਾਠ ਲੱਕੜ ਦਾ ਕੰਘਾ ਗੁਰੂ ਕੇ ਸਿੱਖ ਨੇ ਸਿਰ ਵਿੱਚ ਰੱਖਣਾ ਹੈ। ਹਜ਼ੂਰ ਦੇ ਰਹਿਤਨਾਮੇ 'ਚ ਬਚਨ ਕਈ ਵਾਰ ਪੜ੍ਹੇ ਹੋਣਗੇ, ਕੇਸਾਂ ਦੀ ਸੰਭਾਲ ਕੰਘੇ ਸੌਂ ਕਰਨੇ, ਅਤੇ ਦੋ ਵੇਲੇ ਗੁਰੂ ਕੇ ਸਿੱਖ ਨੇ ਕੰਘਾ ਕਰਨਾ, ਦੋ ਵੇਲੇ, ਕੋਈ ਮਾਈ ਹੋਵੇ, ਕੋਈ ਭਾਈ ਹੋਵੇ, ਕੋਈ ਬੱਚੀ ਹੋਵੇ, ਕੋਈ ਬੱਚਾ ਹੋਵੇ, ਸਾਰਿਆਂ ਵਾਸਤੇ ਇੱਕੋ ਹੀ ਕਾਇਦਾ ਕਾਨੂੰਨ ਹੈ, ਕੋਈ ਵੱਖਰਾ ਨਹੀਂ, ਇੱਕੋ ਹੀ ਅੰਮ੍ਰਿਤ ਹੈ, ਇੱਕੋ ਹੀ ਅੰਮ੍ਰਿਤ ਦੀ ਦਾਤ, ਇੱਕੋ ਹੀ ਪੰਜ ਬਾਣੀਆਂ ਦਾ ਨਿਤਨੇਮ ਹੈ। ਇਹ ਨਹੀਂ ਵੀ ਮਨੁੱਖ ਵਾਸਤੇ ਕੋਈ ਹੋਰ ਉਪਦੇਸ਼ ਹੋਵੇ ਅਤੇ ਬੀਬੀ ਵਾਸਤੇ ਕੋਈ ਹੋਰ ਹੋਵੇ, ਇਹ ਵਿਤਕਰਾ ਵਖਰੇਵਾਂ ਮੇਰੇ ਸਤਿਗੁਰਾਂ ਨੇ ਰਹਿਣ ਨਹੀਂ ਦਿੱਤਾ ਹੈ। ਇੱਕੋ ਜਿਹਾ ਅਧਿਕਾਰ ਸਤਿਗੁਰੂ ਗਰੀਬ ਨਵਾਜ ਨੇ ਬਖਸ਼ਿਆ, ਔਰ ਦੋ ਵੇਲੇ ਕੇਸਾਂ ਦੀ ਸੰਭਾਲ ਕੰਘੇ ਨਾਲ ਕਰਨੀ ਅਤੇ ਕੇਸਾਂ ਦੀ ਸਫਾਈ ਕਰਨੀ, ਭਾਵ ਕੰਘਾ ਕੇਸਾਂ 'ਚ ਫੇਰਨਾ ਹੈ। ਜਿਵੇਂ ਕੰਘਾ ਖਾਲਸਾ ਜੀ ਟੁੱਟੇ ਹੋਏ ਰੋਮਾਂ ਨੂੰ ਕੱਢ ਦਿੰਦਾ ਹੈ, ਇਉਂ ਗੁਰੂ ਕੇ ਸਿੱਖ ਨੇ ਆਪਣੇ ਅੰਦਰ ਵੀ ਵਿਚਾਰ ਦੀ ਕੰਘੀ ਫੇਰਨੀ ਹੈ ਕਿ ਮੈਂ ਕਿੰਨੇ ਪਾਪ ਕੀਤੇ ਹਨ, ਕਿੰਨੇ ਲੋਕਾਂ ਨਾਲ ਠੱਗੀ ਮਾਰੀ ਹੈ, ਕਿੰਨਿਆਂ ਨਾਲ ਦਗਾ ਕੀਤਾ, ਕਿੰਨਿਆਂ ਨਾਲ ਫਰੇਬ ਕੀਤਾ ਹੈ। ਇਹ ਸਾਰੇ ਗੁਰੂ ਕੇ ਸਿੱਖ ਨੇ ਇਹ ਵਿਚਾਰ ਦੀ ਕੰਘੀ ਵੀ ਆਪਣੇ ਅੰਤਾਕਰਨ ਵਿੱਚ ਫੇਰਨੀ ਹੈ। ਇਹ ਸਤਿਗੁਰੂ ਨੇ ਸਾਨੂੰ ਕੰਘੇ ਦੀ ਕਿਰਪਾ ਕਰਕੇ ਦਾਤ ਗੁਰਸਿੱਖਾਂ ਨੂੰ ਬਖਸ਼ੇ। ਫਿਰ ਖਾਲਸਾ ਜੀ ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਰੋਮਾਂ ਨੂੰ ਕਸਾਉਣਾ, ਪਟਾਉਣਾ, ਰਗੜਾਉਣਾ, ਮਨਾਉਣਾ, ਰੰਗਾਉਣਾ ਹੈ। ਸਤਿਗੁਰੂ ਨੇ ਸਿੱਖ ਨੂੰ ਵਿਵਰਜਿਤ ਕੀਤਾ ਹੋਇਆ ਵੀ ਗੁਰੂ ਕੇ ਸਿੱਖਾ ਬੱਚੀ ਬੱਚਾ ਕੋਈ ਮਹਾਈ ਭਾਈ ਆਪਣੇ ਕੇਸਾਂ ਦੀ ਬੇਅਦਬੀ ਨਾ ਕਰੇ। ਜਿਹੋ ਜਿਹੇ ਅਸੀਂ ਜਨਮ ਤੋਂ ਲੈ ਕੇ ਪੈਦਾ ਹੋਏ ਹੈ ਸਾਰੀ ਜ਼ਿੰਦਗੀ 'ਚ ਤਿਆਰ ਪ੍ਰਤਿਆਰ ਗੁਰਸਿੱਖਾਂ ਨੇ ਰਹਿਣਾ ਹੈ, ਭੁੱਲ ਕੇ ਵੀ ਕੇਸਾਂ ਨੂੰ ਕਸਾਉਣਾ, ਪਟਾਉਣਾ, ਰਗੜਾਉਣਾ ਨਹੀਂ, ਕੋਈ ਕੋਝਾ ਯਤਨ ਨਹੀਂ ਕਰਨਾ ਗੁਰੂ ਕੇ ਸਿੱਖ ਨੇ, ਤਿਆਰ ਪ੍ਰਤਿਆਰ ਰਹਿਣਾ ਹੈ। ਇਹ ਹਜ਼ੂਰ ਸੱਚੇ ਪਾਤਸ਼ਾਹ ਨੇ ਪੰਜ ਕਕਾਰ ਬਖਸ਼ੇ, ਪੰਜਾਂ ਕਕਾਰਾਂ ਦੀ ਦਾਤ ਬਖਸ਼ ਕੇ ਸਾਨੂੰ ਹੁਕਮ ਕੀਤਾ ਵੀ ਪ੍ਰਥਮ ਰਹਿਤ ਜੈ ਜਾਨ ਹੈ, ਖੰਡੇ ਕੀ ਪਾਹੁਲ ਛਕੇ ਸੋਈ ਸਿੰਘ ਸੁਜਾਨ ਅਵਰ ਨਾ ਪਾਹੁਲ ਜੋ ਲਏ। ਇਹ ਪੰਜ ਕਕਾਰ ਨੇ ਤੇ ਨਾਲ ਧਾਰਨੀ ਹੋ ਕੇ ਫਿਰ ਪੰਜ ਪਿਆਰਿਆਂ ਦੁਆਰਾ ਪੰਜ ਸਿੰਘ ਅੰਮ੍ਰਿਤ ਜੋ ਦੇਵੈ ਤਾ ਕਉ ਛਕ ਗਏ ਪੁਨ ਛਕ ਪੁਨ ਲੇਵੈ ਪੁਨ ਮਿਲ ਪੰਚੋ ਰਹਿਤ ਜੋ ਭਾਖ ਹੈ ਤਾ ਕਉ ਦ੍ਰਿੜ ਕਰ ਰਾਖੇ। ਹਜ਼ੂਰ ਦੇ ਇਸ ਤਰ੍ਹਾਂ ਬਚਨ ਆਉਂਦੇ ਨੇ ਰਹਿਤਨਾਮੇ ਵਿੱਚ, ਉਹਨਾਂ ਪੰਜਾਂ ਪਿਆਰਿਆਂ ਦੀ ਦਰਸਾਈ ਹੋਈ ਰਹਿਤ ਮਰਿਆਦਾ ਨੂੰ ਦ੍ਰਿੜ ਕਰਕੇ ਮੰਨੇ। ਫਿਰ ਪੂਜਾ, ਇੱਕ ਅਕਾਲ ਪੁਰਖ ਦੇ ਲੜ ਲਾਇਆ ਹਜ਼ੂਰ ਨੇ, ਕੋਈ ਭਰਮ ਵਹਿਮ ਨਹੀਂ ਰਹਿਣ ਦਿੱਤਾ। ਪੂਜਾ ਇੱਕ ਅਕਾਲ ਕੀ ਪਰਜਾ ਸ਼ਬਦ ਕਾ ਦੀਦਾਰ ਖਾਲਸੇ ਰਹਿਣ, ਇਹ ਨਿਯਮ ਕਿਰਪਾ ਕਰਕੇ ਖਾਲਸਾ ਜੀ ਬਖਸ਼ੇ ਤੇ ਹੁਕਮ ਹੀ ਕਰ ਦਿੱਤਾ ਸੀ ਸਾਰਿਆਂ ਨੂੰ। ਕੋਈ ਸਿੱਖ ਹੋਵੇ, ਕੋਈ ਸਿੱਖਣੀ ਹੋਵੇ, ਕੋਈ ਮਾਈ ਹੋਵੇ, ਕੋਈ ਭਾਈ ਹੋਵੇ, ਕੋਈ ਵੱਡਾ ਹੋਵੇ, ਕੋਈ ਛੋਟਾ ਹੋਵੇ, ਸਾਰਿਆਂ ਨੂੰ ਹੁਕਮ ਹੈ ਭਾਈ ਪੀਵਹੋ ਪਾਹੁਲ ਖੰਡੇ ਤਹਾਰ ਹੋਵੇ ਜਨਮ ਸੁਹੇਲਾ। ਅੰਮ੍ਰਿਤ ਛਾ ਕੇ ਆਪਣੇ ਜੀਵਨ ਨੂੰ ਸੁਖਾਲਾ ਬਣਾਉਣਾ ਹੈ, ਗੁਰੂ ਕੀ ਰਹਿਤ, ਗੁਰੂ ਕੀ ਮਰਿਆਦਾ ਵਿੱਚ ਪਰਪਕਤਾ ਸਹਿਤ ਗੁਰੂ ਕੇ ਗੁਰਸਿੱਖਾਂ ਨੇ ਰਹਿਣਾ ਹੈ। ਇਹ ਖਾਲਸਾ ਜੀ ਮਰਿਆਦਾ ਹਜ਼ੂਰ ਨੇ ਕਾਇਮ ਕੀਤੀ, ਭਾਵੇਂ ਅੰਮ੍ਰਿਤ ਦੀ ਮਰਿਆਦਾ ਪਹਿਲੇ ਸਰੂਪ ਤੋਂ ਕਿਰਪਾ ਕਰਕੇ ਬਖਸ਼ ਦਿੱਤੀ ਸੀ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਵੇਲੇ ਚਰਨ ਪੌਲ ਦੀ ਮਰਿਆਦਾ ਸੀ, ਚਰਨ ਪੌਲ ਦੇ ਕੇ ਸਿੱਖ ਸਜਾਏ ਜਾਂਦੇ ਰਹਿ। ਔਰ ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਨੇ, ਸੁਣੀ ਪੁਕਾਰ ਦਾਤਾਰ ਪ੍ਰਭ ਗੁਰ ਨਾਨਕ ਜਗ ਮਾਹੇ ਪਠਾਇਆ, ਚਰਨ ਧੋਏ ਰਹਿ ਰਾਸ ਕਰ ਚਰਨਾਮ੍ਰਿਤ ਸਿੱਖਾਂ ਪੀ ਲਾਇਆ। ਇਹ ਚਰਨ ਪੌਲ ਦੀ ਮਰਿਆਦਾ ਚੱਲਦੀ ਰਹੀ। ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੋਈ ਸੰਮਤ 1732-11 ਮਗਰ ਸੁਦੀ ਪੰਚਮੀ ਵੀਰਵਾਰ ਵਾਲੇ ਦਿਨ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੋਈ। ਸਤਿਗੁਰੂ ਦੀ ਸ਼ਹਾਦਤ ਤੋਂ 24 ਸਾਲ ਬਾਅਦ ਕਲਗੀਆਂ ਵਾਲੇ ਸਤਿਗੁਰੂ ਨੇ ਸਾਨੂੰ ਖੰਡੇ ਬੱਟ ਦੇ ਅੰਮ੍ਰਿਤ ਦੀ ਦਾਤ ਦਿੱਤੀ। ਆਪ ਜੀ ਨੂੰ ਯਾਦ ਹੋਵੇਗਾ 1732 ਵਿੱਚ ਗੁਰੂ ਤੇਗ ਬਹਾਦਰ ਸ਼ਹੀਦ ਹੋਏ, 1756 ਬਿਕਰਮ ਵਿੱਚ ਸਤਿਗੁਰੂ ਗਰੀਬ ਨਿਵਾਜ ਨੇ ਅੰਮ੍ਰਿਤ ਬਖਸ਼ਿਆ, 1675 ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀ ਈਸਵੀ ਸੰਨ ਵਿੱਚ ਸ਼ਹੀਦੀ ਹੋਈ ਹੈ ਤੇ 1699 ਵਿੱਚ ਹਜ਼ੂਰ ਕਲਗੀਆਂ ਵਾਲੇ ਨੇ ਸਾਨੂੰ ਇਹ ਅੰਮ੍ਰਿਤ ਬਖਸ਼ਿਆ। 24 ਸਾਲ ਦੇ ਸਮੇਂ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਵੀ ਜਿਹੜੀ ਸੰਗਤ ਹਾਜ਼ਰ ਹੁੰਦੀ, ਸਿੱਖੀ ਧਾਰਨ ਕਰਨ ਵਾਸਤੇ ਆਉਂਦੇ ਸਿੱਖ ਬਣਦੇ, ਉਹਨਾਂ ਨੂੰ ਚਰਨ ਪੌਲ ਦੇ ਕੇ ਸਿੱਖ ਸਜਾਇਆ ਜਾਂਦਾ ਰਿਹਾ। ਅੱਗੇ ਜੁਗੋ ਜੁਗ ਅਟਲ ਗੁਰਿਆਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਬਖਸ਼ ਦੇਣੀ ਹੈ, ਇਸ ਕਰਕੇ ਹੁਣ ਇਹ ਚਰਨ ਪੌਲ ਦੀ ਮਰਿਆਦਾ ਨਹੀਂ, ਹੁਣ ਖੰਡੇ ਬੱਟ ਦੇ ਅੰਮ੍ਰਿਤ ਦਾਤ 5 ਪਿਆਰੇ ਦੇ ਸਕਦੇ ਆ, ਇਕੱਲਾ ਦੁਕੱਲਾ ਵਿਅਕਤੀ ਨਹੀਂ। ਖੰਡੇ ਬੱਟ ਦੇ ਅੰਮ੍ਰਿਤ ਦੀ ਮਰਿਆਦਾ ਕਾਇਮ ਕੀਤੀ, ਪਹਿਲੋਂ ਸਿੱਖ ਚਰਨ ਪੌਲ ਲੈ ਕੇ ਛੱਕ ਕੇ ਤਿਆਰ ਹੁੰਦੇ ਰਹੇ। ਦਸਮ ਸਰੂਪ ਚ ਸੱਚੇ ਪਾਤਸ਼ਾਹ ਨੇ ਸਾਨੂੰ ਹੁਕਮ ਹੀ ਕਰ ਦਿੱਤਾ ਵੀ ਅੰਮ੍ਰਿਤ ਛਕੋ ਔਰ 5 ਕਕਾਰ ਗਾਤਰੇ ਤਹਾਰਨੇ ਕਰਨੇ ਹਨ, ਹਰ ਗਿਜ ਨਾ ਬਾਸ਼ਦ 5 ਈ ਮੁਆਫ। ਹਰ ਗਿਜ ਕਦੇ ਵੀ ਇਹ 5 ਕਕਾਰ ਕਿਸੇ ਨੂੰ ਮੁਆਫ ਨਹੀਂ ਕੀਤੇ ਜਾ ਸਕਦੇ। ਇਹ ਰਹਿਤ ਮਰਿਆਦਾ ਦੇ ਇੱਕ ਅਨਿੱਖੜਵਾਂ ਅੰਗ ਨੇ, ਇਹਨੂੰ ਧਾਰਨ ਕਰਕੇ ਗੁਰੂ ਕੇ ਸਿੱਖਾਂ ਨੇ ਰੱਖਣਾ ਹੈ। ਇਹ ਸਾਡੇ ਵਾਸਤੇ ਹਜ਼ੂਰ ਨੇ ਹੁਕਮ ਫਰਮਾਇਆ ਸੀ। ਔਰ ਖਾਲਸਾ ਜੀ, ਕੱਲ ਨੂੰ ਸਾਡੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਧਰਮੀ ਪਿਤਾ ਦੀ ਰਹਿਮਤ ਬਖਸ਼ਿਸ਼ ਦਾ ਸਦਕਾ ਖਾਲਸੇ ਪੰਥ ਦੀ ਸਿਰਜਣਾ ਦਾ ਸ਼ੁਭ ਦਿਹਾੜਾ, ਵਿਸਾਖੀ ਦਾ ਪੁਰਬ, ਗਰੀਬ ਨਿਵਾਜ ਦੀ ਬਖਸ਼ਿਸ਼ ਨਾਲ ਇੱਥੇ ਆ ਰਿਹਾ। ਆਪਾਂ ਰਲ ਮਿਲ ਕੇ ਗੁਰੂ ਕਾ ਇਹ ਗੁਰਪੁਰਬ ਖਾਲਸੇ ਦੇ ਦਿਹਾੜੇ ਦਾ ਜਿੱਥੇ ਮਨਾਉਣਾ, ਉੱਥੇ ਆਪਣੇ ਜੀਵਨ ਦੇ ਅੰਦਰ ਵੀ ਝਾਤੀਆਂ ਮਾਰ ਕੇ ਵੇਖਣੀਆਂ ਨੇ, ਅਸੀਂ ਕਦੇ ਗੁਰੂ ਨਾਲ ਟੁੱਟ ਤਾਂ ਨਹੀਂ ਗਏ, ਸਾਡੀ ਕਿਤੇ ਰਹਿਤ ਮਰਿਆਦਾ 'ਚ ਫਰਕ ਤਾਂ ਨਹੀਂ ਪੈ ਗਿਆ, ਅਸੀਂ ਕਦੇ ਕਬਰਾਂ 'ਤੇ ਮੱਥੇ ਟੇਕਣ ਵਾਲੇ ਤਾਂ ਨਹੀਂ ਬਣ ਗਏ, ਕਦੇ ਭੂਤਾਂ ਪ੍ਰੇਤਾਂ ਡੱਬਿਆਂ ਛੱਪਿਆਂ ਛਾਇਆਂ ਦੀ ਉਪਾਸ਼ਨਾ ਤਾਂ ਨਹੀਂ ਕਰਨ ਲੱਗ ਪਏ, ਕੁਝ ਯਤਨ ਤਾਂ ਨਹੀਂ ਸਾਡੇ ਹਿਰਦੇ 'ਚ ਕਦੇ ਪੈਦਾ ਹੁੰਦੇ। ਸੋ ਖਾਲਸਾ ਜੀ, ਗੁਰੂ ਕੇ ਸਿੱਖ ਬਣ ਕੇ ਅਸੀਂ ਆਪਣੇ ਜਨਮ ਦਿਹਾੜੇ ਨੂੰ ਜਿੱਥੇ ਚੜ੍ਹਦੀ ਕਲਾ ਨਾਲ ਮਨਾਉਣਾ, ਉੱਥੇ ਆਈ ਹੋਈ ਕਮਜ਼ੋਰੀ ਨੂੰ ਦੂਰ ਕਰਕੇ ਵੀ ਗੁਰੂ ਕਾ ਅੰਮ੍ਰਿਤ ਛਕ ਕੇ ਤਿਆਰ ਪ੍ਰਤਿਆਰ ਹੋਣਾ ਹੈ। ਦ੍ਰਿੜ ਵਿਸ਼ਵਾਸ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਉੱਪਰ ਰੱਖਣਾ ਹੈ। ਗੁਰੂ ਕੇ ਸਿੱਖਾਂ ਨੇ ਕਦੇ ਭੁਲੇਖਾ ਨਹੀਂ ਖਾਣਾ, ਕਦੇ ਹੋਰ ਕੋਈ ਪੂਜਾ ਪ੍ਰਤਿਸ਼ਠਾ ਵਿੱਚ ਨਹੀਂ ਕਦੇ ਉਲਝਣਾ, ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਉੱਪਰ ਦ੍ਰਿੜ ਭਰੋਸਾ ਰੱਖਣਾ ਹੈ। ਸੋ ਸਤਿਗੁਰੂ ਕਿਰਪਾ ਕਰਨ ਖਾਲਸਾ ਜੀ, ਸਤਿਗੁਰੂ ਦੀ ਰਹਿਮਤ ਹੋਵੇ। ਚੱਲ ਰਹੀ ਲੜੀਵਾਰ ਕਥਾ 4 ਬੋਲਿਆਂ ਦੀ ਬਾਣੀ ਹੈ, 11 ਇਹਦੇ ਖਾਲਸਾ ਜੀ ਪੌੜੀਆਂ ਹਨ, 2-2 ਤੁਕਾਂ ਵਾਲੀ ਭਾਵ 1 ਦੁਕਾਂਤ ਵਾਲੀ ਇਹ ਪੌੜੀ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਿੱਖਾਂ ਨੂੰ ਜੋ ਉਪਦੇਸ਼ ਕਿਰਪਾ ਕਰਕੇ ਬਖਸ਼ਿਆ, ਸੰਮਣ ਤੇ ਮੂਸਣ ਲਾਹੌਰ ਦੇ ਵਿੱਚ ਕਾਰੀਗਰ ਦਾ ਕੰਮ ਕਰਨ ਵਾਲੇ, ਉਹਨਾਂ ਨੂੰ ਹਜ਼ੂਰ ਸੱਚੇ ਪਾਤਸ਼ਾਹ ਨੇ ਉਪਦੇਸ਼ ਦੇ ਕੇ ਨਿਹਾਲ ਕਰਨਾ ਹੈ। ਭਾਈ ਜਮਾਲ ਤੇ ਭਾਈ ਪਤੰਗ ਜੀ ਸਾਈ, ਉਹਨਾਂ ਨੂੰ ਉਪਦੇਸ਼ ਦੇ ਕੇ ਸਤਿਗੁਰੂ ਨੇ ਨਿਹਾਲ ਕਰਨਾ, ਅੰਮ੍ਰਿਤ ਵੇਲੇ ਸਾਖੀਆਂ ਬੇਨਤੀਆਂ ਕੀਤੀਆਂ ਸਨ। ਇਸ ਤਰੀਕੇ ਨਾਲ ਉਹਨਾਂ ਜਮਾਲ ਤੇ ਪਤੰਗ ਸਾਈ ਨੂੰ ਨਿਹਾਲ ਕੀਤਾ। ਜਦੋਂ ਪਤੰਗ ਦੀ ਸੰਗਤ ਕਰਕੇ ਜਮਾਲ ਵੀ ਸਤਿਗੁਰੂ ਗੁਰੂ ਅਰਜਨ ਸਾਹਿਬ ਦੇ ਪਾਸ ਆਇਆ, ਆ ਕੇ ਦਰਸ਼ਨ ਕੀਤੇ, ਉਹਦੀ 800 ਮੋਹਰ ਸੀ ਨਾ ਉਹਦੀ ਭੁਲੇਖੇ ਵਿੱਚ ਪਤੰਗ ਜੀ ਕੋਲ ਸੀ। ਉਹ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਸ੍ਰੀ ਹਰਿਮੰਦਰ ਸਾਹਿਬ ਦੀ ਸੇਵਾ ਵਾਸਤੇ ਦੇ ਗਿਆ, ਮੈਂ ਹੁਣ ਵਾਪਸ ਲੈ ਕੇ ਨਹੀਂ ਜਾਵਾਂਗਾ। ਸੋ ਉਸ ਸਮੇਂ ਗੁਰੂ ਕਾ ਸਿੱਖ ਬਣਿਆ ਅਤੇ ਗੁਰੂ ਕਾ ਉਪਦੇਸ਼ ਪਵਿੱਤਰ ਗ੍ਰਹਿਣ ਕੀਤਾ। ਇਹ 11 ਸ਼ਬਦ ਨੇ ਸਾਰੇ ਖਾਲਸਾ ਜੀ ਸਲੋਕ ਨੇ, 7 ਸਲੋਕ ਜਿਹੜੇ ਨੇ ਉਹ ਸੰਮਣ ਮੂਸਣ ਦੇ ਪ੍ਰਥਾਏ ਵਿੱਚ ਹਨ। 8ਵਾਂ ਸਲੋਕ ਸਤਿਗੁਰੂ ਗਰੀਬ ਨਿਵਾਜ ਨੇ ਆਸ਼ੀਰਵਾਦ ਦਿੱਤਾ ਆਪਣੇ ਪਿਆਰੇ ਭਗਤਾਂ ਸੰਤਾਂ ਨੂੰ। ਧੰਨ ਗੁਰੂ ਅਰਜਨ ਸਾਹਿਬ ਜੀ ਨੇ 8ਵਾਂ ਸ਼ਬਦ ਕਿਰਪਾ ਕਰਕੇ ਫਰਮਾਇਆ। ਜਿਹੜਾ 9ਵਾਂ ਸਲੋਕ ਹੈ ਖਾਲਸਾ ਜੀ, ਇਸ ਸ਼ਬਦ ਦਾ ਉਹ ਜਮਾਲ ਜੀ ਵੱਲੋਂ ਜੋ ਬੇਨਤੀ ਰੂਪ ਵਿੱਚ ਹਜ਼ੂਰ ਨੇ ਉਪਦੇਸ਼ ਬਖਸ਼ਿਸ਼ ਕੀਤਾ। ਜਿਹੜਾ 10ਵਾਂ ਸਲੋਕ ਹੈ ਉਹ ਸੰਮਣ ਜੀ ਵੱਲੋਂ ਮੂਸਣ ਸੰਮਣ ਦਾ ਸੰਵਾਦ ਹੈ। ਜਿਹੜਾ 11ਵਾਂ ਸਲੋਕ ਹੈ ਉਹ ਪਤੰਗ ਸਾਈਂ ਜੀ ਦਾ ਉਪਦੇਸ਼ ਹੈ, ਸਤਿਗੁਰੂ ਜੀ ਤੋਂ ਸਿੱਖਿਆ ਪ੍ਰਾਪਤ ਕੀਤੀ ਹੈ। 5 ਸ਼ਬਦ ਅੰਮ੍ਰਿਤ ਵੇਲੇ ਆਪ ਜੀ ਦੀ ਸੇਵਾ 'ਚ ਬੇਨਤੀ ਕੀਤੀ ਸੀ, ਬਾਕੀ ਸ਼ਬਦਾਂ ਦੀ ਆਪ ਜੀ ਦੀ ਸੇਵਾ 'ਚ ਬੇਨਤੀ ਕਰਨੀ ਚਾਹੁੰਦਾ ਹਾਂ। ਮਨ ਬਿਰਤੀਆਂ ਨੂੰ ਇਕਾਗਰਤਾ ਸਹਿਤ ਕਰਦਿਆਂ ਹੋਇਆਂ ਗੱਜ ਕੇ ਕਹੋ ਸਤਨਾਮ
ਸ੍ਰੀ
ਵਾਹਿਗੁਰੂ।
ਮੂਸਨ ਮਰਮ ਨਾ ਜਾਣੈ,
ਮੂਸਨ ਜੀ ਕਹਿੰਦੇ ਨੇ ਹੇ ਸਤਿਗੁਰੂ ਗਰੀਬ ਨਿਵਾਜ, ਗੁਰੂ ਅਰਜਨ ਸਾਹਿਬ ਉਪਦੇਸ਼ ਦੇ ਰਹੇ ਹਨ, ਮੂਸਨ ਮਰਮ ਨਾ ਜਾਣੈ, ਜਿਹੜੇ ਉਸ ਵਾਹਿਗੁਰੂ ਪਰਮੇਸ਼ਰ ਦੇ ਮਰਮ ਭੇਦ ਨੂੰ ਨਹੀਂ ਜਾਣਦੇ। ਜਿਹੜੇ ਲੋਕ ਉਸ ਵਾਹਿਗੁਰੂ ਪਰਮੇਸ਼ਰ ਦੇ ਹੇ ਮੂਸਨ ਜੀ ਮਰਮ ਨਾ ਜਾਣੈ, ਮਰਮ ਨਾਮ ਹੁੰਦਾ ਭੇਦ ਦਾ, ਵਾਹਿਗੁਰੂ ਪਰਮੇਸ਼ਰ ਦੇ ਸਰੂਪ ਦਾ ਭੇਦ ਨਹੀਂ ਜਾਣਦੇ, ਪਰਮੇਸ਼ਰ ਦੇ ਸਰੂਪ ਨੂੰ ਨਹੀਂ ਕਦੇ ਜਾਣਦੇ। ਜਿਹੜੇ ਮਨਮੁਖ ਲੋਕ
ਹਿਰਤ ਸੰਸਾਰ,
ਉਹ ਹਿਰਤ ਵੇਖਣ ਵਿੱਚ ਆ ਰਿਹਾ ਮਰਤ ਸੰਸਾਰ ਹੈ, ਉਹ ਸਾਰਾ ਸੰਸਾਰ ਮਰਨ ਗੋਚਰ ਹੀ ਹੈ, ਮਰਨ ਵਿੱਚ ਹੀ ਆ ਰਿਹਾ। ਜਿਹੜੇ ਵਾਹਿਗੁਰੂ ਪਰਮੇਸ਼ਰ ਨੂੰ ਕਦੇ ਜਾਣਦੇ ਹੀ ਨਹੀਂ, ਉਹਦੇ ਵਾਹਿਗੁਰੂ ਦੇ ਭੇਦ ਨੂੰ ਕਦੇ ਪ੍ਰਾਪਤ ਨਹੀਂ ਕਰਦੇ, ਪਰਮੇਸ਼ਰ ਦੀ ਭਾਵ ਭਗਤੀ ਨਹੀਂ ਕਰਦੇ, ਮਰਤ ਹਿਰਤ ਸੰਸਾਰ ਹੈ। ਉਹ ਸੰਸਾਰ ਦੇ ਜੀਵ ਹਿਰਤ ਵੇਖਣ ਵਿੱਚ ਆਉਂਦੇ ਨੇ, ਮਰਤ ਧੰਦਿਆਂ ਦੇ ਵਿੱਚ, ਵਿਹਾਰਾਂ ਵਿੱਚ, ਵਿਕਾਰਾਂ 'ਚ ਮਰਦੇ ਖਪਦੇ ਜਾਂਦੇ ਹਨ। ਪਲ 'ਚ ਪਲ 'ਚ ਸਗਲੀ ਮੋਈ, ਝੂਠਾ ਧੰਦਾ ਮੋਹ, ਝੂਠੇ ਧੰਦਿਆਂ ਨੇ ਮੋਹ 'ਚ ਪੈ ਕੇ ਸਾਰੀ ਸ੍ਰਿਸ਼ਟੀ ਗਲਤਾਨ ਹੋ ਕੇ ਮਰ ਖਪ ਰਹੀ ਹੈ। ਵਾਹਿਗੁਰੂ ਦਾ ਨਾਮ ਇੱਕ ਸ਼ਾਂਤੀ ਦੇਣ ਵਾਲਾ ਸੀ, ਟਿਕਾ ਦੇਣ ਵਾਲਾ ਸੀ। ਵਾਹਿਗੁਰੂ ਦੇ ਮਰਮ ਭੇਦ ਨੂੰ ਜਿਨ੍ਹਾਂ ਲੋਕਾਂ ਨੇ ਨਹੀਂ ਜਾਣਿਆ, ਉਹ ਮਰਤ ਹਿਰਤ ਸੰਸਾਰ ਹੈ, ਮਰਦੇ ਨੇ ਉਹ ਜੀਵ ਹਿਰਤ ਵੇਖਣ ਵਿੱਚ ਆਉਂਦੇ ਨੇ। ਸੰਸਾਰ ਦੇ ਜਿਹੜੇ ਲੋਕ ਹਨ ਮਰਦੇ ਖਪਦੇ ਰਹਿੰਦੇ ਨੇ, ਜੰਮ ਜੰਮ ਮਰੈ ਮਰੈ ਫਿਰ ਜੰਮੈ, ਬਹੁਤ ਸਜਾਈ ਪਿਆ ਦੇਸ ਲੰਮੈ, ਜਿਨ ਕੀਤਾ ਤਿਸਹਿ ਨਾ ਜਾਣੀ, ਅੰਧਾ ਤਾਂ ਦੁੱਖ ਸਹੇ ਪਰਾਣੀਆਂ। ਐਸੀ ਹਾਲਤ ਹੁੰਦੀ ਉਹਨਾਂ ਜੀਵਾਂ ਦੀ,
ਪ੍ਰਮ ਨਾ ਵੇਦਿਓ,
ਜਿਨ੍ਹਾਂ ਦੇ ਹਿਰਦੇ ਦੇ ਅੰਦਰ ਪ੍ਰਮ ਨਾਮ ਹੁੰਦਾ ਪਿਆਰੇ ਪਰਮੇਸ਼ਰ ਦਾ ਪਿਆਰਾ, ਜਿਹੜਾ ਪ੍ਰਮ ਪਿਆਰਾ ਹੈ ਨਾ ਮੇਰਾ ਵਾਹਿਗੁਰੂ ਪਰਮੇਸ਼ਰ ਨਿਰੰਕਾਰ ਹੈ, ਉਹਦੇ ਪ੍ਰਤੀ ਪ੍ਰੇਮ ਨਾ ਵੇਦਿਓ, ਪ੍ਰੇਮ ਦਾ ਵਿੱਚ ਵੇਦਿਓ ਤਦਾਕਾਰ ਨਹੀਂ ਹੋਏ, ਵਿਨਿਆ ਨਹੀਂ ਹਿਰਦਾ ਹੈ, ਵਾਹਿਗੁਰੂ ਦੇ ਪ੍ਰੇਮੀ ਨਹੀਂ ਬਣੇ, ਪਰਮੇਸ਼ਰ ਦੀ ਯਾਦ ਵਿੱਚ ਨਹੀਂ ਜਿਹੜੇ ਜੁੜੇ ਹੋਏ, ਵਾਹਿਗੁਰੂ ਪਰਮੇਸ਼ਰ ਦੇ ਸਤਸੰਗੀ ਨਹੀਂ ਬਣੇ, ਵਾਹਿਗੁਰੂ ਦੇ ਚਰਨਾਂ ਨਾਲ ਜਿਨ੍ਹਾਂ ਦੀ ਬੇਦਿਓ ਨਹੀਂ ਮਨ ਵਿੰਨਿਆ ਹੋਇਆ, ਨਹੀਂ ਸੁਰਤ ਟਿਕੀ ਹੋਈ, ਉਹ ਜੀਵ ਉਲਝੇ ਹੋਏ ਨੇ ਮਿਥ ਵਿਵਹਾਰ, ਜਿਹੜੇ ਸੰਸਾਰ ਦੇ ਮਿਥਿਆ ਪਦਾਰਥ ਨੇ ਨਾ ਝੂਠੇ, ਉਹਨਾਂ ਪਦਾਰਥਾਂ ਦੇ ਵਿਹਾਰਾਂ ਵਿੱਚ ਹੀ ਉਲਝੇ ਹੋਏ ਹਨ, ਪਰਮੇਸ਼ਰ ਦੇ ਸਰੂਪ ਨੂੰ ਨਹੀਂ ਕਦੇ ਜਾਣਦੇ, ਵਾਹਿਗੁਰੂ ਪਰਮੇਸ਼ਰ ਨਾਲ ਕਦੇ ਪ੍ਰੇਮ ਲਾਇਆ ਹੀ ਨਹੀਂ, ਵਾਹਿਗੁਰੂ ਵਿੱਚ ਕਦੇ ਸੁਰਤ ਜੋੜੀ ਨਹੀਂ, ਉਰਜਿਓ ਮਿਥ ਵਿਵਹਾਰ, ਜਿਹੜੇ ਮਿਥਿਆ ਵਿਹਾਰ ਨੇ ਨਾ ਪਦਾਰਥ ਨੇ ਲਾਸ ਹੋ ਜਾਣ ਵਾਲੇ, ਉਹਨਾਂ ਵਿੱਚ ਹਰ ਵੇਲੇ ਉਲਝੇ ਰਹਿੰਦੇ, ਗਲਤਾਨ ਹੋਏ ਰਹਿੰਦੇ ਹਨ। ਬੇਨਤੀ ਕੀਤੀ ਹਜ਼ੂਰ ਸੱਚੇ ਪਾਤਸ਼ਾਹ ਦੇ ਪਾਸ ਭਾਈ ਮੂਸਨ ਸੰਮਣ ਨੇ, ਸੱਚੇ ਪਾਤਸ਼ਾਹ ਢੱਬ ਦੱਬ ਜਬ ਜਾ ਰਹੀ ਹੈ, ਕਿਹੋ ਜਿਹਾ ਪ੍ਰੇਮ ਹੋਵੇ ਗੁਰੂ ਕੇ ਸਿੱਖਾਂ ਦਾ, ਕਿੰਨਾ ਕੁ ਪ੍ਰੇਮ ਹੋਣਾ ਚਾਹੀਦਾ ਹੈ। ਜਿਨ੍ਹਾਂ ਨੇ ਪ੍ਰੇਮ ਕੀਤਾ ਨਾ ਇਹ ਉਹੀ ਜਾਣਦੇ ਨੇ, ਦੂਸਰੇ ਨੂੰ ਨਹੀਂ ਪਤਾ ਹੈ। ਜਿਨ੍ਹਾਂ ਨੇ ਵਾਹਿਗੁਰੂ ਨਾਲ ਐਸੀ ਪ੍ਰੇਮ ਦੀ ਸਾਂਝ ਪਾਈ ਹੋਈ ਹੈ, ਕੱਬ ਦੱਬ ਜਬ ਜਾ ਰਹੀ ਹੈ, ਕੱਬ ਨਾਮ ਹੁੰਦਾ ਘਰ ਦਾ, ਦੱਬ ਨਾਮ ਹੁੰਦਾ ਧਨ ਦਾ, ਜਬ ਜਦੋਂ ਭਾਵੇਂ ਜਾ ਰਹੀ ਹੈ ਸੜ ਜਾਵੇ, ਘਰ ਸੜ ਜਾਵੇ ਤੇ ਕੋਈ ਪਰਵਾਹ ਨਹੀਂ, ਸਾਰੀ ਸੰਪਤੀ ਵਿਭੂਤੀ ਅੱਗ ਵਿਚ ਪੈ ਕੇ ਸੜ ਜਾਵੇ ਤਾਂ ਵੀ ਕੋਈ ਚਿੰਤਾ ਨਹੀਂ, ਕੋਈ ਫਿਕਰ ਨਹੀਂ ਗੁਰੂ ਕੇ ਪਿਆਰਿਆਂ ਦੇ ਮਨ ਵਿਚ। ਘਰ ਸੜ ਜਾਵੇ, ਘਰ ਦੇ ਪਦਾਰਥ ਸਾਰੇ ਸੜ ਜਾਣ, ਜਿੰਨਾ ਸਾਧਨ ਹੈ ਨਾ ਖਾਲਸਾ ਜੀ ਧਨ ਪਦਾਰਥਾਂ ਦਾ, ਉਹ ਵੀ ਭਾਵੇਂ ਅੱਗ ਚ ਪੈ ਕੇ ਸੜ ਜਾਵੇ,
ਵਿਸ਼ਰਤ ਪ੍ਰੇਮ ਬਿਹਾਲ,
ਉਹਨਾਂ ਨੂੰ ਕੋਈ ਦੁੱਖ ਇੰਨਾ ਮਹਿਸੂਸ ਨਹੀਂ ਕਰਦੇ। ਪਰ ਕਦੋਂ ਦੁੱਖ ਹੁੰਦਾ ਹੈ? ਵਿਸ਼ਰਤ ਪ੍ਰੇਮ ਬਿਹਾਲ, ਜਦੋਂ ਵਾਹਿਗੁਰੂ ਪਰਮੇਸ਼ਰ ਦੇ ਪ੍ਰੇਮ ਵੱਲੋਂ ਵਿਛੜ ਜਾਂਦੇ ਹੈ ਨਾ, ਵਿਛੋੜਾ ਪੈ ਜਾਂਦਾ ਹੈ, ਫਿਰ ਬਿਹਾਲ ਦੁਖੀ ਹੋ ਜਾਂਦੇ ਹਨ। ਘਰ ਸੜ ਗਿਆ ਤੇ ਕੋਈ ਚਿੰਤਾ ਨਹੀਂ, ਧਨ ਬਰਬਾਦ ਹੋ ਗਿਆ ਤੇ ਕੋਈ ਗੱਲ ਨਹੀਂ, ਆਉਣ ਜਾਣ ਵਾਲੀ ਚੀਜ਼ ਹੈ। ਪਰ ਜੇ ਮਾਲਕ ਨਾਲੋਂ ਪ੍ਰੀਤ ਟੁੱਟ ਗਈ ਹੈ, ਉਹ ਕਹਿੰਦੇ ਰਿਆਈ ਪੱਲੇ ਕੁਛ ਨਹੀਂ। ਖਾਲਸਾ ਜੀ, ਐਸਾ ਪ੍ਰੇਮ ਜਿਨ੍ਹਾਂ ਦਾ ਲੱਗਾ ਹੋਇਆ, ਵਿਸ਼ਰਤ ਪ੍ਰੇਮ ਬਿਹਾਲ, ਜਦੋਂ ਉਹ ਵਿਛੋੜਾ ਪੈ ਜਾਂਦਾ ਨਾ ਪਰਮੇਸ਼ਰ ਦੇ ਪ੍ਰੇਮ ਨਾਲੋਂ, ਤਾਂ ਉਹਨਾਂ ਦਾ ਚਿੱਤ ਬਹੁਤਾ ਬਿਹਾਲ ਦੁਖੀ ਹੁੰਦਾ ਹੈ। ਧੰਨ ਗੁਰੂ ਕਾ ਸਿੱਖ ਲੱਖੀ ਸ਼ਾਵਣ ਜਾ ਰਹਿਣ। ਧੰਨ ਗੁਰੂ ਤੇਗ ਬਹਾਦਰ ਸਾਹਿਬ ਦਾ ਤੜ ਕਰ ਲੈ ਆਉਂਦਾ ਹੈ, ਔਰ ਜਿੰਨੀਆਂ ਲੱਕੜਾਂ ਅਸੀਂ ਇਕੱਠੀਆਂ ਕੀਤੀਆਂ, ਘਰ ਦੀ ਸਮੱਗਰੀ ਸਾਰੀ ਵਿੱਚ ਪਾਈ, ਹਜੂਰ ਦੀ ਚਿਤਾ ਤਿਆਰ ਕੀਤੀ ਤੇ ਘਰ ਨੂੰ ਅੱਗ ਲਾ ਕੇ ਵਿੱਚ ਸਤਿਗੁਰੂ ਦੀ ਚਿਤਾ ਰੱਖੀ ਹੋਈ, ਸਰੀਰ ਰੱਖਿਆ ਹੋਇਆ ਤੜ ਹੈ, ਔਰ ਸਰੀਰ ਨੂੰ ਚਿਤਾ ਅਗਨ ਭੇਟ ਕਰਕੇ ਕੋਠੇ ਤੇ ਚੜ ਕੇ ਪੱਲੂ ਫੇਰ ਰਿਹਾ ਹੈ। ਅਸੀਂ ਲੁੱਟੇ ਗਏ ਹਾਂ, ਬਰਬਾਦ ਹੋ ਗਏ ਹਾਂ, ਮੇਰਾ ਘਰ ਸੜ ਰਿਹਾ ਹੈ। ਲੋਕ ਹਮਦਰਦੀ ਕਰ ਰਹੇ ਸੀ, ਤੂੰ ਵਿਚਾਰ ਦਾ ਘਰ ਸੜ ਗਿਆ ਹੈ, ਪਰ ਅੰਦਰੋਂ ਕੂਕ ਕੂਕ ਕੇ ਆਵਾਜ਼ ਨਿਕਲਦੀ ਸੀ ਵੀ ਅਸੀਂ ਲੁੱਟੇ ਪੁੱਟੇ ਗਏ ਹਾਂ। ਇਸ ਅਗਨੀ ਦੇ ਅੰਦਰ ਮੇਰੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਧੜ ਦਾ ਸੰਸਕਾਰ ਹੋ ਰਿਹਾ ਹੈ। ਸਭ ਕੁਝ ਲੇਖੇ ਲਾ ਤਾ ਗੁਰੂ ਕੇ ਸਿੱਖ ਨੇ। ਕਿੱਡੀ ਵੱਡੀ ਦਿੱਲੀ ਹੈ ਖਾਲਸਾ ਜੀ, ਕੌਣ ਕਿਸੇ ਨੂੰ ਪੁੱਛਦਾ ਹੈ? ਪਰ ਗੁਰੂ ਕੇ ਸਿੱਖ ਨੇ ਜਿੱਥੇ ਇਹ ਕੁਰਬਾਨੀ ਕੀਤੀ, ਗੁਰੂ ਕਾ ਧੜ ਲਿਆ ਕੇ ਸੰਸਕਾਰਿਆ, ਅੱਜ ਉਥੋਂ ਦੀਆਂ ਦਲੀਜਾਂ ਨੂੰ ਲੋਕ, ਵੱਡੇ ਵੱਡੇ ਅਖਵਾਉਣ ਵਾਲੇ ਵੀ ਉਥੇ ਖਾਲਸਾ ਜੀ ਨਤਮਸਤਕ ਹੁੰਦੇ ਹਨ, ਉਥੋਂ ਦੀ ਚਰਨ ਧੂੜੀ ਨੂੰ ਮੱਥੇ ਤੇ ਲਾਉਂਦੇ ਨੇ, ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦਾ ਲੱਖੀ ਸ਼ਾਵਣ ਯਾਰ ਨੇ ਆਪਣੇ ਘਰ ਨੂੰ ਅੱਗ ਲਾ ਕੇ ਗੁਰੂ ਤੋਂ ਨਿਸ਼ਾਵਰ ਕਰ ਦਿੱਤਾ ਹੈ। ਆਖਿਆ ਸੀ ਲੁੱਟੇ ਪੁੱਟੇ ਗਏ, ਸਾਡਾ ਘਰ ਬਰਬਾਦ ਹੋ ਗਿਆ ਹੈ, ਇੰਨੀ ਸ਼ਰਧਾ ਜਿਨ੍ਹਾਂ ਦੇ ਮਨ ਚ ਲੱਗੀ, ਦੁਨੀਆਂ ਦੇ ਪਦਾਰਥਾਂ ਦੀ ਵੀ ਕੋਈ ਇੱਛਾ ਨਹੀਂ। ਜੇ ਉਹਨਾਂ ਨੂੰ ਖਾਲਸਾ ਜੀ ਕੋਈ ਕਹਿ ਦੇਵੇ ਨਾ ਵੀ ਵਾਹਿਗੁਰੂ ਨਾਲ ਪ੍ਰੀਤ ਪ੍ਰੇਮ ਤੋੜ ਲਓ, ਤੁਹਾਨੂੰ ਕੋਈ ਪਦਾਰਥ ਦੇ ਦਿੰਦੇ ਹੈ, ਹੀਰੇ ਲਾਲ ਦੇ ਦਿੰਦੇ ਹੈ, ਜਿੱਥੇ ਧਰਤੀ ਤੇ ਘਰ ਬਣਾਉਣਾ ਚਾਹੁੰਦੇ ਹੋ ਸੋਨੇ ਦਾ ਮੰਦਰ ਬਣਾ ਦਿੰਦੇ ਹੈ, ਉਹ ਧਰਤੀ ਤੁਹਾਡੇ ਘਰ ਦਾ ਵਿਹੜਾ ਵੀ ਸੋਨੇ ਦਾ ਹੋਵੇਗਾ। ਸਤਿਗੁਰੂ ਨੇ ਦ੍ਰਿਸ਼ਟਾਂਤ ਦਿੱਤਾ ਗੁਰਬਾਣੀ ਦੇ ਅੰਦਰ, ਜਿਨ੍ਹਾਂ ਦੀ ਰਾਮ ਨਾਮ ਪਰਮੇਸ਼ਰ ਨਾਲ ਸੁਰਤ ਟਿਕੀ ਹੋਈ ਹੈ, ਉਹ ਦੂਸਰੀਆਂ ਵਸਤੂਆਂ ਚ ਕਰੇ ਚੇਤ ਹੀ ਨਹੀਂ ਲਾਉਂਦੇ। ਜਿਨ ਸਰਦਾ ਰਾਮ ਨਾਮ ਲੱਗੇ, ਤਿੰਨ ਦੂਜੇ ਚੇਤਨ ਲਾਇਆ ਰਾਮ, ਜੇ ਧਰਤੀ ਸਭ ਕੰਚਨ ਕਰ ਦੀਜੈ, ਬਿਨ ਨਾਵੈ ਅਵਰ ਨਾ ਪਾਇਆ ਰਾਮ। ਨਾਮ ਤੋਂ ਬਗੈਰ ਖਾਲਸਾ ਜੀ ਕੋਈ ਪਾਉਂਦਾ ਹੀ ਨਹੀਂ, ਕੋਈ ਚੰਗਾ ਹੀ ਨਹੀਂ ਲੱਗਦਾ ਹੈ। ਐਸੀ ਮਾਲਕ ਨਾਲ ਪ੍ਰੀਤ ਜੁੜੀ ਹੋਈ ਹੈ, ਮੂੰਹ ਲਾਲਣ ਸਿਉਂ ਪ੍ਰੀਤ ਬਾਣੀ, ਤੋਰੀ ਨਾ ਟੂਟੈ ਛੋਰੀ ਨਾ ਛੂਟੈ, ਐਸੀ ਮਾਧੋ ਖਿੰਚ ਤਾਣੀ। ਹਰੀਰ ਸਾਹਿਬ ਕਹਿੰਦੇ ਮੈਨੂੰ ਹੋਰ ਕੋਈ ਚਿੰਤਾ ਨਹੀਂ, ਇੱਕ ਚਿੰਤਾ ਹੈ ਮੇਰੀ ਜਵਾਨੀ ਚਲੀ ਜਾਵੇ, ਸਭ ਕੁਝ ਦਾਅ ਤੇ ਲੱਗ ਜਾਵੇ, ਮਾਲਕ ਮੇਰੀ ਤੇਰੇ ਨਾਲ ਪ੍ਰੀਤ ਨਾ ਕਿਤੇ ਜਾਵੇ, ਇਹ ਮੇਰੀ ਬੇਨਤੀ ਪ੍ਰਵਾਨ ਕਰਿਓ। ਜਵਾਨੀ ਚਲੀ ਜਾਣ ਦਾ ਮੈਨੂੰ ਕੋਈ ਫਿਕਰ ਨਹੀਂ, ਕੀ ਲੈਣਾ ਮੈਂ ਜ਼ਿੰਦਗੀ ਵਿੱਚੋਂ, ਜੋਬਨ ਜਾਂਦੇ ਨਾ ਡਰਾਂ, ਜੇ ਸਹਿ ਪ੍ਰੀਤ ਨਾ ਜਾਏ, ਕਿਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕੁਮਲਾਏ। ਮੈਂ ਕੀ ਲੈਣਾ ਜ਼ਿੰਦਗੀ ਵਿੱਚੋਂ ਮਾਲਕ, ਜੇ ਤੇਰੇ ਨਾਲ ਮੇਰੀ ਪ੍ਰੀਤ ਹੀ ਟੁੱਟ ਜਾਣੀ ਹੈ। ਜਵਾਨੀ ਚਲੀ ਜਾਵੇ, ਧਨ ਚਲਾ ਜਾਵੇ, ਘਰ ਬਰਬਾਦ ਹੋ ਜਾਵੇ, ਕੋਈ ਚਿੰਤਾ ਨਹੀਂ, ਪਰ ਮਾਲਕ ਤੇਰੇ ਨਾਲ ਪ੍ਰੀਤ ਨਾ ਸਾਡੀ ਕਿਤੇ ਟੁੱਟ ਜਾਵੇ, ਸਤਿਗੁਰੂ ਤੇਰੇ ਨਾਲ ਪ੍ਰੀਤ ਦੀ ਸਾਂਝ ਬਣੀ ਰਵੇ। ਕਬੀਰ ਲਾਗੀ ਪ੍ਰੀਤ ਸੁਜਾਨ ਸਿਉਂ, ਵਰਜੈ ਲੋਕ ਅਜਾਨ, ਤਾਂ ਸਿਉਂ ਟੂਟੀ ਕਿਉਂ ਬਣੈ, ਜਾ ਕੇ ਜੀ ਪ੍ਰਾਣ। ਉਸ ਮਾਲਕ ਨਾਲੋਂ ਪ੍ਰੀਤ, ਜਿਹੜਾ ਪ੍ਰਾਣਾਂ ਤੋਂ ਪਿਆਰਾ ਮੇਰਾ ਮਾਲਕ ਹੈ, ਉਹਦੇ ਨਾਲੋਂ ਸਾਡੀ ਪ੍ਰੀਤ ਕਿਤੇ ਟੁੱਟੇ ਨਾ। ਮਾਲਕ ਸਾਡੇ ਤੇ ਕਿਰਪਾ ਕਰੀ, ਤੇਰੇ ਨਾਲ ਪ੍ਰੀਤ ਦੀ ਸਾਂਝ ਬਣੀ ਰਵੇ, ਤੇਰੇ ਨਾਲ ਜੁੜੇ ਰਹੀਏ। ਧਨ ਦੀ ਚਿੰਤਾ ਨਹੀਂ, ਘਰ ਦੀ ਚਿੰਤਾ ਨਹੀਂ, ਕਿਸੇ ਵਸਤੂ ਦੀ ਹੋਰ ਕੋਈ ਚਿੰਤਾ ਨਹੀਂ। ਭਾਵੇਂ ਸਾਡਾ ਸਾਰਾ ਕੁਝ ਦਾਅ ਤੇ ਲੱਗ ਜਾਵੇ, ਪਰ ਮਾਲਕ ਤੇਰੇ ਨਾਲ ਸਾਡੀ ਬਿਰਤੀ ਨਾ ਕਿਤੇ ਟੁੱਟੇ, ਇਹ ਸਾਡੇ ਤੇ ਕਿਰਪਾ ਕਰ। ਜਿਨ੍ਹਾਂ ਦੀ ਸਾਂਝ ਬਣੀ ਨਾ ਪਰਮੇਸ਼ਰ ਦੇ ਨਾਲ, ਉਹਨਾਂ ਨੇ ਕੂ ਕੂ ਕੇ ਉਸ ਆਤਮਾ ਦੇ ਅੰਦਰੋਂ ਆਵਾਜ਼ ਨਿਕਲੀ, ਮੇਰੇ ਮਾਲਕ ਤੇਰੇ ਦਰਸ਼ਨ ਕਿਉਂ ਨਹੀਂ ਹੋ ਰਹੇ? ਕਦੋਂ ਦਰਸ਼ਨ ਦੇਵੇਗਾ ਮਾਲਕ? ਜੇ ਤੂੰ ਦਰਸ਼ਨ ਨਹੀਂ ਸੀ ਦੇਣੇ ਹੇ ਮੇਰੇ ਪ੍ਰੀਤਮ ਪਿਆਰਿਆ, ਤੇ ਕਿੰਨਾ ਚੰਗਾ ਹੁੰਦਾ। ਫਰੀਦ ਸਾਹਿਬ ਦਾ ਪਵਿੱਤਰ ਬਚਨ ਹੈ, ਜਦੋਂ ਮੇਰਾ ਜਨਮ ਹੋਇਆ ਸੀ ਧੁੰਨੀ ਦੇ ਉੱਪਰ ਨਾੜੂਆ ਸੀ, ਬੱਚੇ ਛੋਟੇ ਜਿਹੇ ਤੇ ਧੁੰਨੀ ਦਾ ਉੱਪਰ ਨਾੜੂਆ ਹੁੰਦਾ ਹੈ, ਉਹ ਮਾਂ ਦੇ ਭੋਜਨ ਦੀ ਬਣੀ ਹੋਈ ਰਸਤਾ ਤੂੰ ਬੱਚੇ ਨੂੰ ਉਸ ਨਾੜੂਏ ਰਾਹੀਂ ਮਿਲਦੀ ਰਹਿੰਦੀ ਹੈ, ਬੱਚਾ ਨੌ ਮਰਨਾਉ ਰਹਿੰਦਾ ਹੈ। ਮੇਰੀ ਧੁੰਨੀ ਦੇ ਉੱਪਰ ਵੀ ਨਾੜੂਆ ਹੋਵੇਗਾ, ਜਿਵੇਂ ਬਾਲਕਾਂ ਦੀ ਧੁੰਨੀ ਦੇ ਉੱਪਰ ਹੁੰਦਾ ਹੈ। ਸਿਆਣੀ ਦਾਨੀ ਪ੍ਰਧਾਨੀ ਦਾਈ ਮਾਂ, ਤੂੰ ਮੇਰੇ ਧੁੰਨੀ ਦਾ ਨਾੜੂਆ ਜ਼ਰੂਰ ਕੱਟਿਆ ਹੋਵੇਗਾ ਕਿਸੇ ਛੁਰੀ ਕਾਂਟੇ ਨਾਲ। ਜਿਸ ਦਿਨ ਤੂੰ ਮੇਰੀ ਧੁੰਨੀ ਦਾ ਨਾੜੂਆ ਕੱਟਿਆ ਸੀ ਮੇਰੇ ਜਨਮ ਵੇਲੇ, ਜੇ ਮੇਰੇ ਪ੍ਰੀਤਮ ਪਿਆਰੇ ਨੇ ਦਰਸ਼ਨ ਦੀਦਾਰ ਨਹੀਂ ਦੇਣੇ, ਕਿੰਨਾ ਚੰਗਾ ਹੁੰਦਾ ਦਾਈ ਮਾਂ, ਤੂੰ ਉਹੀ ਛੁਰੀ ਮੇਰੀ ਸ਼ਾਹ ਰਗ ਤੇ ਫੇਰ ਦੇਣੀ, ਮੈਂ ਜਿਉਂ ਕੇ ਕੀ ਲੈਣਾ ਹੈ, ਮੈਂ ਮਰਿਆ ਹੀ ਆਪਣੇ ਆਪ ਨੂੰ ਸਮਝਦਾ ਜੇ ਮੇਰੇ ਮਾਲਕ ਨੇ ਦੀਦਾਰ ਨਹੀਂ ਦੇਣੇ। ਐਸੀ ਪ੍ਰੀਤ ਬਣੀ ਹੋਈ ਹੈ, ਫਰੀਦਾ ਜਾ ਜੇ ਦੇਹ ਨਾਲਾ ਕੱਪਿਆ, ਜੇ ਗੱਲ ਕੱਪਹਿ ਚੁੱਖ, ਪਵਨ ਨਾ ਇੱਤੀ ਮਾਮਲੇ, ਸਾਹਾਂ ਨਾ ਇੱਤੀ ਦੁੱਖ। ਨਾ ਮੇਰੇ ਗੱਲ ਚ ਮਾਮਲੇ ਪੈਂਦੇ ਤੇ ਨਾ ਦੁਨੀਆਂ ਦਾ ਮੈਂ ਦੁੱਖ ਸਹਾਰਦਾ, ਜੇ ਮੈਨੂੰ ਦਰਸ਼ਨ ਨਹੀਂ ਮਾਲਕ ਨੇ ਦੇਣੇ, ਮੇਰੀ ਪ੍ਰੀਤ ਬਣੀ ਹੋਈ ਹੈ। ਕਾਂ ਆਉਂਦੇ ਨੇ, ਬਿਰਧ ਸਰੀਰ ਹੈ, ਹੱਡੀਆਂ ਦਾ ਪਿੰਜਰ ਬਣਿਆ ਹੋਇਆ ਹੈ, ਠੂੰਗੇ ਮਾਰਦੇ ਨੇ ਆ ਕੇ ਪੈਰਾਂ ਵਿੱਚ, ਕਾਂ ਹੱਥ ਨਾਲ ਇਸ਼ਾਰਾ ਕੀਤਾ ਕਾਗੋ ਮੇਰੇ ਸਰੀਰ ਦੇ ਪਿੰਜਰੇ ਨੂੰ ਭਾਵੇਂ ਨੋਚ ਨੋਚ ਕੇ ਖਾ ਜਾਓ, ਮੈਨੂੰ ਇਸ ਗੱਲ ਦੀ ਕੋਈ ਚਿੰਤਾ ਨਹੀਂ। ਪੈਰ ਖਾ ਲਵੋ, ਹੱਥ ਖਾ ਲਵੋ, ਮੇਰਾ ਸਾਰਾ ਸਰੀਰ ਪਿੰਜਰਾ ਬਣਿਆ ਹੋਇਆ, ਜਿੰਨਾ ਕੁ ਮਾਸ ਤੁਹਾਨੂੰ ਹੱਡੀਆਂ ਚ ਮਿਲਦਾ ਬੇਸ਼ੱਕ ਖਾ ਲਵੋ, ਇੱਕ ਮੇਰੀ ਨਾ ਖਾਇਓ। ਇਹ ਮੇਰੇ ਦੋ ਦੀਦੇ ਨੇ, ਇਹਨਾਂ ਦੀਦਿਆਂ ਨਾਲ ਮੈਂ ਮਾਲਕ ਦੇ ਦੀਦਾਰ ਕਰਨੇ ਲੋਚਦਾ ਹਾਂ। ਅਜੇ ਮੇਰੇ ਮਾਲਕ ਨੇ ਮੈਨੂੰ ਦਰਸ਼ਨ ਨਹੀਂ ਦਿੱਤੇ, ਉਸ ਮਾਲਕ ਨੂੰ ਵੇਖਣਾ ਚਾਹੁੰਦਾ ਮੇਰਾ ਪਿਆਰਾ ਕਿਹੋ ਜਿਹਾ ਹੈ। ਮੇਰੀਆਂ ਅੱਖਾਂ ਨਾ ਖਾ ਜਾਓ, ਮੇਰੀਆਂ ਡੇਲੇ ਨੇਤਰ ਨਾ ਕਿਤੇ ਖਾ ਜਾਇਓ, ਇਹਨਾਂ ਦੀਦੀਆਂ ਨਾਲ, ਇਹਨਾਂ ਨੇਤਰਾਂ ਨਾਲ ਮੈਂ ਪਿਆਰੇ ਪ੍ਰੀਤਮ ਦੇ ਦੀਦਾਰ ਕਰਨੇ ਲੋਚਦਾ ਹਾਂ। ਕਾਗਾਂ ਕਾਂਗ ਟੰਡੋਹਲਿਆ, ਸਗਲਾ ਖਾਇਆ ਮਾਸ, ਇਹ ਦੋਏ ਨੈਣਾ ਮਤ ਛੋਹੋ, ਫਿਰ ਦੇਖਣ ਕੀ ਆਸ। ਆਖਿਆ ਮੇਰੇ ਹਿਰਦੇ ਨੂੰ ਵੀ ਨਾ ਕਿਤੇ ਖਾ ਜਾਇਓ, ਅੰਦਰ ਮੇਰਾ ਬੈਠਾ ਮਾਲਕ ਹੈ। ਕਾਗਾਂ ਚੂੰਡਣਾ ਪਿੰਜਰਾ, ਵਸੈ ਤਾਂ ਉੱਡਰ ਜਾਹੇ, ਜਿਤ ਪਿੰਜਰਾ ਮੇਰਾ ਸਹੁ ਵਸੈ, ਮਾਸ ਨਾ ਤਿੱਦੋਂ ਖਾਹੇ। ਮੇਰੇ ਹਿਰਦੇ ਦੇ ਅੰਦਰ ਮੇਰਾ ਮਾਲਕ ਬੈਠਾ ਹੋਇਆ, ਤੇ ਵੇਖਿਆ ਜੇ ਕਿਤੇ ਮੇਰਾ ਰਿਦਾ ਅੰਤਾ ਕਰਨ ਰਹਿਣ ਦਿਆ, ਜੇ ਮੈਂ ਮਾਲਕ ਦੇ ਦੀਦਾਰ ਕਰਨੇ ਚਾਹੁੰਦਾ, ਜਿਹੜਾ ਅੰਦਰ ਬੈਠਾ ਹੋਇਆ ਉਹਨੂੰ ਪ੍ਰਗਟ ਕਰਨਾ ਚਾਹੁੰਦਾ ਹਾਂ। ਹੇ ਮਾਲਕ ਕਦੋਂ ਦੀਦਾਰ ਦੇਵੇਂਗਾ? ਕੂ ਕੂ ਕੇ ਪਵਿੱਤਰ ਆਤਮਾ ਦੇ ਅੰਦਰੋਂ ਆਵਾਜ਼ ਨਿਕਲੀ ਭਗਤ ਰਵਿਦਾਸ ਦੇ, ਮਾਲਕ ਬਹੁਤ ਜਨਮ ਵਿਛੜੇ ਥੇ ਮਾਧੋ, ਇਹੋ ਜਨਮ ਤੁਮਾਰੇ ਲੇਖੇ, ਕਹੇ ਰਵਿਦਾਸ ਆਸ ਲੱਗ ਜੀਵੋ, ਚਿਰ ਭਇਓ ਦਰਸ਼ਨ ਦੇਖੇ। ਬੜੇ ਲੰਮੇ ਸਮੇਂ ਤੋਂ ਦਰਸ਼ਨ ਦੀਦਾਰ ਸੱਚੇ ਪਾਤਸ਼ਾਹ, ਅਸੀਂ ਜੂਨਾਂ ਚ ਭੜਕਣ ਵਾਲੇ, ਕਈਆਂ ਜੂਨਾਂ ਚ ਭੜਕਦੇ ਪਰਮ ਦੇ ਪਰਮਾਏ ਹੋਏ ਆਏ ਹੈ ਸੱਚੇ ਪਾਤਸ਼ਾਹ, ਹੁਣ ਸਾਡੇ ਤੇ ਕਿਰਪਾ ਕਰ ਦਿਓ, ਹੁਣ ਸਾਨੂੰ ਦਰਸ਼ਨ ਦੀਦਾਰ ਦੇ ਦਿਓ। ਅਬ ਕੀ ਬਾਰ ਬਗਸ ਬੰਦੇ ਕਹੋ, ਬਾਹਰ ਨਾ ਭਵਜਲ ਫੇਰ, ਐਸੇ ਵਾਰ ਕਿਰਪਾ ਕਰਕੇ ਸਾਨੂੰ ਬਖਸ਼ ਲਿਓ, ਤੁਹਾਡੇ ਬੰਦੇ ਸੇਵਕ ਹਾਂ, ਬਹੁਰ ਬਹੁਰ ਜੂਨਾਂ ਦੇ ਗੇੜਾ ਸਾਥੋਂ ਕੱਢਿਆ ਨਹੀਂ ਜਾਣਾ, ਬੜਾ ਜੂਨਾਂ ਦਾ ਇਹ ਚੱਕਰ ਹੈ, ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰ ਦਿਓ। ਕਹਬ ਦਬ ਜਬ ਜਹਾਰੀ ਹੈ, ਘਰ ਭਾਵੇਂ ਸੜ ਜਾਵੇ, ਧਨ ਸੰਪਤੀ ਸੜ ਕੇ ਸਵਾਹ ਹੋ ਜਾਵੇ, ਇਸ ਗੱਲ ਦੀ ਚਿੰਤਾ ਨਹੀਂ। ਪਰ ਕਿਸ ਗੱਲ ਦੀ ਚਿੰਤਾ? ਕਦੋਂ ਚਿੰਤਾ ਸਤਾਉਂਦੀ ਹੈ? ਜਦੋਂ ਵਿਛੜਤ ਪ੍ਰੇਮ ਬਿਹਾਲ, ਜਦੋਂ ਵਿਛੋੜਾ ਪੈ ਜਾਂਦਾ ਨਾ ਮਾਲਕ ਨਾਲੋਂ, ਪ੍ਰੇਮ ਨਾਲੋਂ ਵਿਛੋੜਾ ਕਿਤੇ ਪੈ ਜਾਵੇ, ਤੇ ਜਿੰਨਾ ਦੁੱਖ ਹੈ ਸੱਚੇ ਪਾਤਸ਼ਾਹ ਉਹ ਦੁੱਖ ਨਹੀਂ ਝੱਲਿਆ ਜਾਣਾ, ਉਹ ਜਿਹੜਾ ਦੁੱਖ ਲੱਗਣਾ ਨਾ ਉਹ ਨਹੀਂ ਸਾਥੋਂ ਕਾਬੂ ਵਿੱਚ ਆਉਣਾ ਸੱਚੇ ਪਾਤਸ਼ਾਹ। ਬਾਕੀ ਸੰਸਾਰ ਦੇ ਪਦਾਰਥ ਚਲੇ ਜਾਣਗੇ, ਗੁਜ਼ਾਰਾ ਚੱਲ ਪਵੇਗਾ, ਪਰ ਮਾਲਕ ਜਿਸ ਦਿਨ ਤੂੰ ਚਲਾ ਗਿਆ ਨਾ, ਆਖਾਂ ਜੀਵਾਂ ਵਿਸਰ ਮਰ ਜਾਣ, ਉਧਰ ਰਹਿਣਾ ਹੀ ਕੱਖ ਨਹੀਂ, ਸੱਚੇ ਪਾਤਸ਼ਾਹ ਰਹਿਣਾ ਹੀ ਕੱਖ ਨਹੀਂ। ਸਿੱਖ ਦੇ ਮਨ ਚ ਵੀ ਐਸੀ ਰੀਝ ਹੋਵੇ ਖਾਲਸਾ ਜੀ, ਧਨ ਹੋਣਾ ਆਪਣੀ ਥਾਂ ਤੇ ਹੈ, ਸੰਪਤੀ ਹੋਣੀ ਆਪਣੀ ਥਾਂ ਤੇ ਹੈ, ਘਰ ਆਪਣੀ ਥਾਂ ਤੇ ਹੈ, ਪਰਿਵਾਰ ਆਪਣੀ ਥਾਂ ਤੇ ਹੈ, ਇਹ ਸਾਰਾ ਕੁਝ ਮਨੁੱਖ ਦੀ ਗੁਜਰਾਨ ਹੈ, ਇਨਸਾਨੀ ਜਾਮੇ ਵਿੱਚ ਮਨੁੱਖ ਦੀਆਂ ਲੋੜਾਂ ਨੇ, ਲੋੜਾਂ ਘਰ ਹੋਵੇ, ਧੀਆਂ ਪੁੱਤਰ ਹੋਣ, ਸੋਹਣਾ ਪਰਿਵਾਰ ਹੋਵੇ, ਕਾਰੋਬਾਰ ਹੋਣ ਸਿੱਖਾਂ ਦੇ ਚੜ੍ਹਦੀ ਕਲਾ ਵਾਲੇ। ਪਰ ਕਲਗੀਆਂ ਵਾਲੇ ਸਤਿਗੁਰੂ ਨੇ ਆਖਿਆ, ਸਿੱਖਾ ਜੇ ਸਿੱਖੀ ਕੋਲ ਹੈ ਤੇ ਸਾਰਾ ਕੁਝ ਠੀਕ ਹੈ, ਜੇ ਸਿੱਖੀ ਕੋਲ ਨਹੀਂ ਨਾ ਤੇ ਸਮਝ ਲਈ ਵੀ ਤੇਰੇ ਪੱਲੇ ਕੱਖ ਵੀ ਨਹੀਂ, ਜਿੰਨੀਆਂ ਮਰਜ਼ੀ ਗੱਡੀਆਂ ਸੜਕ ਤੇ ਭਜਾਈ ਜਾਵੇ। ਜੇ ਸਿੱਖਾ ਸਿੱਖੀ ਕੋਲ ਹੈ ਤੇ ਸਮਝ ਲਈ ਵੀ ਗੁਆਚਿਆ ਹੀ ਕੱਖ ਨਹੀਂ, ਤੂੰ ਡੰਗ ਵਡੰਗੀ ਵੀ ਰੋਟੀ ਖਾਂਦਾ ਹੋਵੇਗਾ, ਮੇਰੀ ਸਿੱਖੀ ਤੇਰੇ ਕੋਲ ਹੋਵੇਗੀ, ਜਿੱਥੇ ਜਾਵੇਗਾ ਲੋਕ ਕਿਹਨੂੰ ਕਹਿਣਗੇ ਸਰਦਾਰ ਜੀ ਇੱਥੇ ਆਓ, ਸਰਦਾਰ ਜੀ ਮੈਂ ਤੇਰੀ ਝੋਲ ਚ ਸਰਦਾਰੀ ਪਾਈ ਹੋਈ ਹੈ, ਸਰਦਾਰ ਬਣਾਇਆ ਤੈਨੂੰ। ਕਰੋੜਪਤੀਆ ਬੰਦਾ ਹੋਵੇ ਨਾ ਖਾਲਸਾ ਜੀ, ਕਰੋੜਪਤੀਆ ਬੰਦਾ ਉਹਦਾ ਸਿਰ ਮੁੰਨਿਆ ਹੋਵੇ, ਦਾੜੀ ਮੁੰਨੀ ਹੋਵੇ, ਕਿਸੇ ਥਾਂ ਤੇ ਸਫ਼ਰ ਕਰਦਿਆਂ ਕਦੇ ਗੱਡੀ ਮੋਟਰ ਤੋਂ ਉਤਰਿਆ, ਹੋਟਲ ਢਾਬੇ ਤੇ ਠਹਿਰਿਆ, ਪਾਣੀ ਪੀਣ ਵਾਸਤੇ, ਰੋਟੀ ਖਾਣ ਵਾਸਤੇ, ਚਾਹ ਪੀਣ ਵਾਸਤੇ, ਢਾਬੇ ਦਾ ਮਾਲਕ ਕਹੇਗਾ ਵੀ ਬਾਬੂ ਜੀ ਲਾਲਾ ਜੀ ਤੁਸੀਂ ਇੱਥੇ ਆ ਜਾਓ। ਕਿੰਨਾ ਗਰੀਬ ਸਿੱਖ ਹੋਵੇ ਉਹ ਜਦੋਂ ਕਿਸੇ ਹੋਟਲ ਢਾਬੇ ਤੇ ਗੱਡੀ ਖੜੀ ਕਰਕੇ ਰੋਕੇਗਾ, ਢਾਬੇ ਦਾ ਮਾਲਕ ਹੈਗਾ ਸਰਦਾਰ ਜੀ ਤੁਸੀਂ ਇੱਥੇ ਆ ਕੇ ਬੈਠੋ। ਇਹ ਸਰਦਾਰੀਆਂ ਮੇਰੇ ਸਤਿਗੁਰੂ ਨੇ ਬੜੀਆਂ ਮਹਿੰਗੇ ਭਾਰੀਆਂ ਬਖਸ਼ੀਆਂ ਹੋਈਆਂ, ਪੁੱਤਰਾਂ ਦਾ ਖੂਨ ਵਹਾਇਆ, ਮਾਂ ਦਾ ਖੂਨ, ਪਿਤਾ ਦਾ ਖੂਨ, ਏਡੀਆਂ ਕੁਰਬਾਨੀਆਂ ਕਰਕੇ ਸਾਨੂੰ ਸਰਦਾਰੀਆਂ ਦਿੱਤੀਆਂ, ਤੇ ਜਿਨ੍ਹਾਂ ਦੀ ਜਾਤੀ ਵਿੱਚ ਵੀ ਕੋਈ ਸਰਦਾਰੀ ਨਹੀਂ ਸੀ ਲਿਖੀ ਹੋਈ, ਜਿਨ੍ਹਾਂ ਨੂੰ ਸਮਾਜ ਪਰਛਾਵਾਂ ਲੈਣ ਤੋਂ ਵੀ ਗੁਰੇਜ਼ ਕਰਦਾ ਸੀ। ਮੇਰੇ ਕਲਗੀਆਂ ਵਾਲੇ ਨੇ ਆਖਿਆ, ਪਿਆਰਿਆ ਦੁਨੀਆਂ ਤੈਨੂੰ ਧੱਕਦੀ ਹੈ, ਦੁਨੀਆਂ ਤੈਨੂੰ ਪਿਛਾਂ ਸੁੱਟਣਾ ਚਾਹੁੰਦੀ ਹੈ, ਮੈਂ ਤੈਨੂੰ ਸਰਦਾਰ ਬਣਾ ਦਿਆਂਗਾ। ਸਰਦਾਰ ਹੈ ਜਿਨ ਕੀ ਜਾਤ ਵਰਨ ਕੁਲ ਮਾਹੀ, ਸਰਦਾਰੀ ਨਾ ਪਹੀ ਕਦਾਹੀ, ਤਿੰਨ ਹੀ ਕੋ ਸਰਦਾਰ ਬਣਾਊ, ਤਬੈ ਗੋਬਿੰਦ ਸਿੰਘ ਨਾਮ ਕਹਾਊ, ਮੈਂ ਤੁਹਾਨੂੰ ਸਰਦਾਰ ਬਣਾ ਦਿਆਂਗਾ। ਬੜੀ ਸਾਡੀ ਅਨੋਖੀ ਜੀ ਗੱਲ ਹੈ ਵੀ ਘਰ ਚ ਆਈ ਹੋਈ ਸਰਦਾਰੀ, ਦਾੜੀ ਕੇਸਾਂ ਨਾਲ ਗੁਰੂ ਕੇ ਅੰਮ੍ਰਿਤ ਨਾਲ ਸਰਦਾਰੀ ਮਿਲਦੀ ਹੈ, ਤੇ ਅਸੀਂ ਘਰ ਚ ਆਈ ਸਰਦਾਰ ਨੂੰ ਠੁੱਡੇ ਮਾਰ ਕੇ ਬਾਹਰ ਕੱਢਦੇ ਵੀ ਮੈਂ ਸਰਦਾਰ ਨਹੀਂ ਬਣਾ, ਮਲਾਲਾ ਹੀ ਬਣਿਆ ਚੰਗਾ ਹੈ, ਕਿੱਡਾ ਖਾਲਸਾ ਜੀ ਘਾਟੇ ਵਾਲਾ ਸੌਦਾ ਹੈ। ਸੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਇਹ ਮਹਾਨ ਦਾਤ ਕਿਰਪਾ ਕਰਕੇ ਬਖਸ਼ੀ ਸੀ। ਬਾਈ ਧਾਰ ਦੇ ਰਾਜਿਆਂ ਨੇ ਆਖਿਆ, ਸਤਿਗੁਰੋ ਅੰਮ੍ਰਿਤ ਤਾਂ ਤੁਹਾਡਾ, ਅਸੀਂ ਵੀ ਛਕ ਸਕਦੇ ਹਾਂ, ਛਕ ਲਈਏ, ਪਰ ਦੋ ਗੱਲਾਂ ਦੀ ਸਾਨੂੰ ਛੋਟ ਹੋਣੀ ਚਾਹੀਦੀ ਹੈ। ਸਤਿਗੁਰੂ ਕਹਿਣਗੇ, ਦੱਸੋ ਭਾਈ ਕੀ ਕਹਿਣਾ ਚਾਹੁੰਦੇ ਹੋ? ਕਹਿੰਦੇ ਮਹਾਰਾਜ, ਇੱਕ ਤਾਂ ਤੁਹਾਡੀ ਛੂਦਰਾਂ ਦੀ ਪੰਗਤ ਹੁੰਦੀ ਹੈ, ਅਸੀਂ ਹੁਣ ਰਾਜੇ ਲੋਕ ਹੋਏ, ਸਾਡੀ ਪੰਗਤ ਵੱਖਰੀ ਚਾਹੀਦੀ ਹੈ, ਸਤਿਕਾਰ ਨਾਲ ਸਾਡਾ ਲੰਗਰ ਪਾਣੀ ਵੱਖਰਾ, ਸਾਡੀ ਪੰਗਤ ਵੱਖਰੀ, ਸਾਡਾ ਸਤਿਕਾਰ ਹੋਣਾ ਚਾਹੀਦਾ। ਇੱਕ ਤੱਪੜੀ ਤੇ ਬੈਠ ਕੇ ਜਿੱਥੇ ਛੂਦਰ ਬੈਠੇ ਹੁਣ ਉੱਥੇ ਬਹਿ ਕੇ ਅਸੀਂ ਵੀ ਲੰਗਰ ਛਕੀਏ, ਫਿਰ ਗੱਲ ਤਾਂ ਨਾ ਕੋ ਹੋਈ। ਹਜ਼ੂਰ ਕਹਿਣਗੇ, ਦੂਜੀ ਵੀ ਗੱਲ ਕਰ ਲਵੋ ਸੱਚੇ ਪਾਤਸ਼ਾਹ, ਦੂਜੀ ਇਹ ਬੇਨਤੀ ਹੈ ਵੀ ਆਹ ਜੇ ਤੁਸੀਂ ਸਾਨੂੰ ਛੋਟ ਦੇ ਦਿਓ ਨਾ ਕਛਹਿਰਾ ਪਾਉਣ ਦੀ, ਰਾਤਰੇ ਕਿਰਪਾਨ ਵੀ ਜਦੋਂ ਮਰਜ਼ੀ ਲਾ ਲਿਆ ਕਰੀਏ, ਜਦੋਂ ਮਰਜ਼ੀ ਪਾ ਲਿਆ ਕਰੀਏ, ਅਤੇ ਆਹ ਧੋਤੀ ਜਿਹੜੀ ਹੈ ਇਹ ਲਾਂਗੜ ਵਾਲੀ ਧੋਤੀ ਸਾਨੂੰ ਠੀਕ ਹੈ, ਅਤੇ ਕਿਰਪਾ ਕਰ ਦਿਓ ਇੰਨੀ ਕੁ ਛੋਟ ਦੇ ਦਿਓ ਅਤੇ ਅੰਮ੍ਰਿਤ ਤਾਂ ਅਸੀਂ ਵੀ ਛਕ ਸਕਦੇ ਹਾਂ। ਸਤਿਗੁਰੂ ਕਹਿਣਗੇ, ਮੈਨੂੰ ਇਹ ਗਰੀਬ ਸਿੱਖ ਜਿਹੜੇ ਕਹਿੰਦੇ ਨਾ ਛੂਦਰ ਨੇ, ਪਰਛਾਵਾਂ ਜਾਂ ਪੰਗਤ ਸੰਗਤ ਦੀ ਸਾਂਝ ਵੱਖਰੀ ਚਾਹੀਦੀ ਹੈ, ਨਹੀਂ ਬੈਠ ਸਕਦੇ, ਤੁਹਾਡੇ ਨਾਲੋਂ ਮੈਨੂੰ ਇਹ ਚੰਗੇ, ਤੁਹਾਡੇ ਵਰਗਾ ਦਮਰੂ ਕੁਥਰੂ ਖਾਲਸਾ ਨਹੀਂ ਮੈਨੂੰ ਚਾਹੀਦਾ, ਮੈਂ ਇਹਨਾਂ ਨੂੰ ਸਰਦਾਰੀਆਂ ਦੇਵਾਂਗਾ, ਇਹਨਾਂ ਨੂੰ ਸਰਦਾਰ ਬਣਾ ਦੇਵਾਂਗਾ। ਸਤਿਗੁਰੂ ਨੇ ਇੰਨਾ ਖਾਲਸਾ ਹੀ ਸਾਡੇ ਉੱਪਰ ਤਰਸ ਖਾਧਾ। ਸੋ ਸਿੱਖੀ ਕੋਲ ਹੈ ਤੇ ਸਮਝ ਲਓ ਵੀ ਕੱਖ ਵੀ ਨਹੀਂ ਵਿਗੜਿਆ, ਕੱਖ ਵੀ, ਭਾਵੇਂ ਡੰਗ ਵਡੰਗੀ ਵੀ ਰੋਟੀ ਮਿਲੇ ਤੇ ਭਾਵੇਂ ਨਾ ਮਿਲੇ, ਪਰ ਜੇ ਸਿੱਖੀ ਕੋਲ ਨਹੀਂ ਨਾ, ਗੁਰੂ ਕਾ ਸਿਧਾਂਤ ਕੋਲ ਨਹੀਂ, ਅੰਮ੍ਰਿਤ ਕੋਲ ਨਹੀਂ, ਬਾਣੀ ਬਾਣਾ ਕੋਲ ਨਹੀਂ, ਕਰੋੜ ਪਤੀਏ ਵੀ ਹੋਈਏ, ਭਾਵੇਂ ਕਰੋੜਾਂ ਰੁਪਈਆਂ ਦੀ ਸੰਪਤੀ ਵੀ ਹੋਵੇ, ਸਮਝ ਲਓ ਵੀ ਕੱਖ ਵੀ ਪੱਲੇ ਨਹੀਂ, ਕੱਖ ਵੀ। ਰੋਟੀ ਖਾ ਕੇ ਸਾਰੀ ਦੁਨੀਆਂ ਢਿੱਡ ਭਰ ਕੇ ਸੌਂਦੀ ਹੈ, ਕੱਖ ਵੀ ਨਹੀਂ ਜੇ ਗੁਰੂ ਕੀ ਸਿੱਖੀ ਕੋਲ ਨਹੀਂ। ਧਨ ਗਿਆ ਸੰਪਤੀ ਗਈ ਤੇ ਕੋਈ ਗੱਲ ਨਹੀਂ, ਜੇ ਸਿੱਖੀ ਗਈ ਤੇ ਰਿਹਾ ਹੀ ਕੱਖ ਨਹੀਂ। ਇਸ ਕਰਕੇ ਬਲਿਹਾਰ ਜਾਈਏ ਉਹਨਾਂ ਗੁਰੂ ਕੇ ਸਿੱਖਾਂ ਤੋਂ ਜਿਹਨਾਂ ਨੇ ਬੇਨਤੀ ਕੀਤੀ, ਮਾਲਕ ਤਬ ਦਬ ਜਬ ਜਾ ਰਹੀ ਹੈ ਵਿਛੜਤ ਪ੍ਰੇਮ ਬਿਹਾਲ ਹੈ, ਘਰ ਸੜ ਜਾਵੇ ਕੋਈ ਚਿੰਤਾ ਨਹੀਂ, ਧਨ ਪਦਾਰਥ ਸੰਪਤੀ ਮਲੀਆ ਮੇਟ ਹੋ ਜਾਵੇ, ਸੜ ਜਾਵੇ ਅੱਗ ਚ ਪੈ ਕੇ ਤਾਂ ਵੀ ਕੋਈ ਚਿੰਤਾ ਨਹੀਂ ਮਾਲਕ ਤੇ ਸੱਚੇ ਪਾਤਸ਼ਾਹ, ਚਿੰਤਾ ਉਦੋਂ ਵੜ ਵੜ ਖਾਂਦੀ ਹੈ ਜਦੋਂ ਵਿਛੜਤ ਪ੍ਰੇਮ ਬਿਹਾਲ, ਜਦੋਂ ਤੁਹਾਡੇ ਪ੍ਰੇਮ ਵਿੱਚੋਂ ਕਿਤੇ ਵਿਛੋੜਾ ਪੈ ਜਾਵੇ ਨਾ ਬਦਕਿਸਮਤੀ ਨਾਲ, ਤੇ ਜਿਹੜਾ ਉਦੋਂ ਬਿਹਾਲ ਦੁੱਖ ਆਉਂਦਾ ਹੈ ਉਹ ਦੁੱਖ ਨਹੀਂ ਕਦੇ ਝੱਲਿਆ ਜਾ ਸਕਦਾ। ਸੱਚੇ ਪਾਤਸ਼ਾਹ ਇਹ ਕਿਰਪਾ ਕਰਿਓ ਤੁਹਾਡੇ ਨਾਲ ਪ੍ਰੀਤ ਦੀ ਸਾਂਝ ਬਣੀ ਰਵੇ, ਮਨ ਹਰ ਵੇਲੇ ਤੁਹਾਡੇ ਨਾਲ ਜੁੜਿਆ ਰਵੇ। ਜੇ ਪ੍ਰੀਤ ਦੀ ਸਾਂਝ ਦੇ ਤੰਦ ਕੱਚੇ ਹੁੰਦੇ ਨਾ ਗੁਰਸਿੱਖਾਂ ਦੇ, ਤੇ ਭਾਈ ਮਤੀ ਦਾਸ ਨੂੰ ਕੋਈ ਲੋੜ ਨਹੀਂ ਸੀ ਆ ਰਹੇ ਨਾ ਤਨ ਚੜਵਾਉਣ ਦੀ। ਬਾਦਸ਼ਾਹ ਆਪ ਔਰੰਗਜ਼ੇਬ ਕਹਿ ਰਿਹਾ ਸੀ ਭਾਈ ਮਤੀ ਦਾਸ ਤੇਰੀ ਭੋਲੀ ਪਾਲੀ ਸੂਰਤ ਹੈ, ਚੜ੍ਹਦੀ ਤੇਰੀ ਜਵਾਨੀ, ਤੇ ਮੈਨੂੰ ਵੇਖ ਕੇ ਬੜਾ ਤਰਸ ਆ ਰਿਹਾ, ਮੈਂ ਤੇਰੇ ਨਾਲ ਵਾਅਦਾ ਕਰਦਾ ਕਿ ਤੇਰੀ ਕੇਵਲ ਜ਼ਿੰਦਗੀ ਨਹੀਂ ਬਚੇਗੀ, ਵੀ ਤੇਰੀ ਜ਼ਿੰਦਗੀ ਕੱਲੀ ਬਚੇਗੀ, ਮੈਂ ਕਿਸੇ ਸੁੰਦਰ ਸਰੂਪ ਵਾਲੀ ਕਾਜੀ ਮੁਲਾਣੀ ਦੀ ਲੜਕੀ ਨਾਲ ਤੇਰਾ ਵਿਆਹ ਕਰ ਦੇਵਾਂਗਾ, ਤੇ ਕਿਸੇ ਇਲਾਕੇ ਤੇ ਤੈਨੂੰ ਮੈਂ ਸੂਬੇਦਾਰ ਥਾਪ ਦੇਵਾਂਗਾ, ਤੈਨੂੰ ਮੈਂ ਅਹੁਦਾ ਮੁਰਾਦਬਾ ਦੇਵਾਂਗਾ, ਸਰਕਾਰੀ ਦਰਬਾਰੇ ਵਿਸ਼ੇਸ਼ ਤੌਰ ਤੇ ਤੇਰਾ ਮਾਣ ਸਤਿਕਾਰ ਕਰਿਆ ਕਰਾਂਗਾ। ਕੀ ਲੈਣਾ ਗੁਰੂ ਤੇਗ ਬਹਾਦਰ ਸਾਹਿਬ ਦੀ ਸਿੱਖੀ ਤੋਂ, ਅਨਿਆਈ ਮੌਤੇ ਮਰ ਰਿਹਾ ਕੀ ਲੈਣਾ ਇਸ ਗੱਲ ਵਿੱਚੋਂ। ਬਲਿਹਾਰ ਜਾਈਏ ਜਿਨ੍ਹਾਂ ਦੇ ਸਿਰ ਤੇ ਖਾਲਸਾ ਜੀ ਕੌਮ ਨੂੰ ਮਾਣ ਹੈ, ਉਹਨਾਂ ਮਹਾਨ ਸ਼ਹੀਦਾਂ ਦੇ ਡੁੱਲੇ ਹੋਏ ਖੂਨ ਦਾ ਸਦਕਾ ਸੀ ਅਜੇ ਚੜ੍ਹਦੀ ਕਲਾ ਚ ਸਦਾਉਣੇ। ਗੁਰੂ ਕੇ ਸਿੱਖ ਮਤੀ ਦਾਸ ਨੇ ਜਵਾਬ ਦਿੱਤਾ, ਔਰੰਗਜ਼ੇਬ ਬਾਦਸ਼ਾਹ ਤੇਰੇ ਦਿੱਤੇ ਹੋਏ ਧੀਆਂ ਦੇ ਡੋਲੇ ਤੇ ਨਵਾਬੀਆਂ ਤੇ ਅਹੁਦੇ ਤੇ ਮੁਰਾਦਬਿਆਂ ਨੂੰ ਮੈਂ ਆਪਣੀ ਪੈਰ ਦੀ ਜੁੱਤੀ ਦੀ ਨੋਕ ਨਾਲ ਠੁਕਰਾਉਣਾ, ਮੈਂ ਗੁਰੂ ਕਾ ਸਿੱਖ ਹੈ ਧਰਮ ਛੱਡ ਦੇਵਾਂ? ਕਦੇ ਵਾਸਤੇ ਵੀ ਨਹੀਂ। ਔਰ ਸ਼ਹੀਦ ਹੋਣ ਲੱਗਾ ਗੁਰੂ ਕਾ ਸਿੱਖ ਸਿਰ ਤੇ ਆਰਾ ਰੱਖਣ ਲੱਗੇ ਜ਼ਾਲਮ ਹੈ, ਆ ਵੇਖ ਆਰੇ ਦੇ ਦੰਦੇ ਕਿੰਨੇ ਤਿੱਖੇ ਹਨ, ਇਹ ਭਿਆਨਕ ਜਿਹਾ ਆਰਾ ਤਿੱਖੇ ਦੰਦਿਆਂ ਵਾਲਾ ਬੜੀਆਂ ਬੜੀਆਂ ਲੱਕੜਾਂ ਦੀਆਂ ਗੇਲੀਆਂ ਚੀਰ ਕੇ ਸਿੱਖਾ ਫਨਾ ਕਰ ਦਿੰਦਾ ਹੈ, ਕੋਮਲ ਹੱਡੀਆਂ ਤੇ ਤੇਰਾ ਬਣਿਆ ਨਰਮ ਸਰੀਰ ਹੈ ਇਹ ਕਿਵੇਂ ਭਲਾ ਛੱਡੇਗਾ, ਕਿਉਂ ਆਪਣੇ ਆਪ ਨੂੰ ਚੜਵਾਉਣ ਲਈ ਤਿਆਰ ਹੈ, ਚਾ ਚੜਿਆ ਹੋਇਆ ਧਰਮ ਦੀ ਖਾਤਰ ਰਣ ਗੁਰੂ ਕਾ ਸਿੱਖ ਹੈ, ਸ਼ਹੀਦ ਹੋਣ ਵਾਸਤੇ ਮਾਲਕ ਨਾਲ ਪ੍ਰੀਤ ਨਾ ਟੁੱਟ ਜਾਵੇ। ਐਸੀ ਮਨ ਚ ਸ਼ਰਧਾ ਭਾਵਨਾ ਬਣੀ ਹੈ, ਚਾਰ ਦਿਨ ਦੀ ਜ਼ਿੰਦਗੀ ਨੂੰ ਕੋਈ ਜ਼ਿੰਦਗੀ ਨਹੀਂ ਸਮਝਿਆ ਜਾ ਰਿਹਾ, ਇੱਕ ਬਣੇ ਮੌਤ ਹੈ ਜ਼ਾਲਮਾਂ ਨੇ ਚੀਰ ਸੁੱਟਣਾ ਹੈ, ਇੱਕ ਬਣੇ ਖਾਲਸਾ ਜੀ ਕਿੰਨੇ ਲਾਲਚ ਨੇ ਦੁਨੀਆਂ ਭਰ ਦੇ ਲਾਲਚ ਹੈ। ਬਲਿਹਾਰ ਜਾਈਏ ਉਹਨਾਂ ਗੁਰਸਿੱਖਾਂ ਤੋਂ, ਓਏ ਮਤੀ ਦਾਸ ਤੂੰ ਮਰਨ ਲੱਗਾ ਤੇਰੀ ਕੋਈ ਅੰਤਮ ਇੱਛਾ ਹੋਵੇ? ਕਹਿਣ ਲੱਗੇ ਝੂਠ ਬੋਲਦੇ ਹੋ, ਝੂਠ ਹੈ, ਮਰੋਂਗੇ ਤੁਸੀਂ ਲੋਕ ਜਿਨ੍ਹਾਂ ਨੂੰ ਕਿਸੇ ਨੇ ਯਾਦ ਵੀ ਨਹੀਂ ਕਰਨਾ ਹੈ, ਮੈਂ ਤਾਂ ਸ਼ਹੀਦ ਹੋਣ ਲੱਗਾ ਤੇ ਅਮਰ ਹੋਣ ਲੱਗਾ, ਅਮਰ ਹੈ ਜਦੋਂ ਸਾਡੀਆਂ ਸਿੱਖ ਪੀੜ੍ਹੀਆਂ ਸਿੱਖ ਨਸਲਾਂ ਬੱਚੇ ਸ਼ਹੀਦਾਂ ਦੇ ਸਰਤਾਜ ਧਰਮੀ ਪਿਤਾ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਯਾਦ ਕਰਿਆ ਕਰਨਗੇ, ਔਰ ਸਿੱਖ ਵੀਰਾਂ ਚੋਂ ਪਹਿਲਾ ਸ਼ਹੀਦ ਆਪਣਾ ਵੀਰ ਮਤੀ ਦਾਸ ਉਹਨੂੰ ਵੀ ਯਾਦ ਕਰਿਆ ਕਰਨਗੇ। ਜਿਨ੍ਹਾਂ ਨੂੰ ਦੁਨੀਆ ਯਾਦ ਕਰੇ ਉਹ ਮਰਦੇ ਨਹੀਂ, ਤੁਹਾਡੇ ਵਰਗਿਆਂ ਨੂੰ ਕਿਸੇ ਨੇ ਯਾਦ ਨਹੀਂ ਕਰਨਾ, ਮਰੋਂਗੇ ਤੁਸੀਂ ਲੋਕ ਹੈ। ਐਸਾ ਖਾਲਸਾ ਜੀ ਮੌਤ ਤੋਂ ਵੀ ਬੇਖੌਫ ਹੋਇਆ ਗੁਰੂ ਕਾ ਸਿੱਖ ਹੈ, ਸ਼ਹੀਦ ਹੋਣ ਲੱਗਾ ਹੈ ਨਾ ਜੂੜਿਆ ਹੋਇਆ, ਹੱਥ ਪੈਰ ਨਰੜੇ ਹੋਏ ਫੱਟੀਆਂ ਦੇ ਵਿੱਚ ਹੈ, ਕੌਮ ਨੂੰ ਨਾਹਰਾ ਦੇ ਰਹੇ ਨੇ, ਕੌਮ ਨੂੰ ਕੋਈ ਸੰਦੇਸ਼ ਰਹੇ ਨੇ, ਪਾਇਓ ਗੂੰਜਾਂ ਜਰਾ ਕੀ ਕਹਿ ਰਿਹਾ ਬਾਬਾ ਮਤੀ ਦਾਸ। ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ, ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ,
ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ, ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ,
ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ, ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ,
ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ, ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ।
ਇਹ ਨਾਰਾ ਲਾਉਂਦਾ ਹੋਇਆ ਗੁਰੂ ਕਾ ਬਹਾਦਰ ਸੂਰਮਾ ਬਾਬਾ ਮਤੀ ਦਾਸ ਆਰੇ ਨਾਲ ਚੀਰਿਆ ਜਾ ਰਿਹਾ। ਖੂਨ ਦੇ ਫੁਹਾਰੇ ਛੁੱਟ ਪਏ ਨੇ, ਜਿਵੇਂ ਕੋਈ ਲੱਕੜ ਚੀਰੀ ਦੀ ਹੈ, ਜਲਾਦ ਇਉਂ ਚੀਰੀ ਜਾ ਰਿਹਾ ਨੇ। ਜਪਜੀ ਸਾਹਿਬ ਦਾ ਪਾਠ ਆਰੰਭ ਕਰ ਲਿਆ ਸੀ, ਸਰੀਰ ਚੀਰਿਆ ਜਾ ਰਿਹਾ ਤੇ ਜਪਜੀ ਸਾਹਿਬ ਦਾ ਪਾਠ ਨਿਰੰਤਰ ਚੱਲ ਰਿਹਾ। ਪੰਚ ਪ੍ਰਵਾਨ ਪੰਚ ਪ੍ਰਧਾਨ, ਇਥੇ ਪਾਠ ਪਹੁੰਚਿਆ, ਸਰੀਰ ਦੇ ਦੋ ਫਾੜੇ ਹੋ ਗਏ। ਦੋਹਾਂ ਫਾੜਿਆਂ ਵਿੱਚੋਂ ਆਵਾਜ਼ ਆਉਣ ਬੰਦ ਨਹੀਂ ਹੋਈ। ਗੁਰੂ ਕੀ ਤਾਬਿਆ ਬੈਠ ਕੇ ਜਿਵੇਂ ਦੋ ਗ੍ਰੰਥੀ ਸਿੰਘ ਸਹਿਜ ਪਾਠ ਜਾਂ ਅਖੰਡ ਪਾਠ ਸਾਹਿਬ ਦੇ ਭੋਗ ਪਾਉਂਦੇ ਨੇ, ਇਉਂ ਦੋਹਾਂ ਫਾੜਿਆਂ ਵਿੱਚੋਂ ਆਵਾਜ਼ ਆਉਂਦੀ ਰਹੀ। ਐਸੇ ਖਾਲਸਾ ਜੀ ਗੁਰੂ ਕੇ ਸਿੱਖ, ਸਭ ਕੁਝ ਦਾਅ ਤੇ ਲੱਗ ਜਾਵੇ ਕੋਈ ਪਰਵਾਹ ਨਹੀਂ, ਤਨ ਸਰੀਰ ਦਾਅ ਤੇ ਲੱਗ ਜਾਵੇ ਕੋਈ ਚਿੰਤਾ ਨਹੀਂ, ਮਾਲਕ ਨਾਲੋਂ ਪ੍ਰੀਤ ਨਾ ਟੁੱਟੇ, ਮੇਰੀ ਹੋਰ ਕੋਈ ਇੱਛਾ ਨਹੀਂ। ਪੁੱਛਿਆ ਸੀ ਮਤੀ ਦਾਸ ਤੇਰੇ ਕੋਲ ਹੋਰ ਅੰਤਮ ਇੱਛਾ ਹੋਵੇ, ਕਹਿਣ ਕਿ ਇੱਕ ਇੱਛਾ ਹੈ। ਕੀ ਤੇਰੀ ਇੱਛਾ ਹੈ? ਮੈਂ ਸਾਰੀ ਜ਼ਿੰਦਗੀ ਸਤਿਗੁਰੂ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਦੇ ਸਨਮੁਖ ਰਹਿ ਕੇ ਗੁਜ਼ਾਰੀ ਹੈ, ਮੇਰਾ ਅੰਤਲਾ ਸਮਾਂ ਹੈ, ਮੈਂ ਸੱਚਖੰਡ ਨੂੰ ਜਾ ਰਿਹਾ। ਮੈਂ ਚਾਹੁੰਦਾ ਜਿੱਥੇ ਮੇਰੇ ਧਰਮੀ ਬਾਪੂ ਪਿੰਜਰੇ ਚ ਕੈਦ ਬੈਠੇ ਨੇ, ਸਤਿਗੁਰੂ ਦੇ ਪਿੰਜਰੇ ਵੱਲ ਮੇਰਾ ਅੰਤਮ ਸਮੇਂ ਚਿਹਰਾ ਕਰ ਦਿਓ, ਮੈਂ ਸਤਿਗੁਰੂ ਪਿਤਾ ਦੇ ਅੱਖਾਂ ਵੇਖਦਿਆਂ ਸ਼ਹਾਦਤ ਦਾ ਜਾਉ ਪੀ ਸਕਾਂ। ਜਿਨ੍ਹਾਂ ਦੇ ਮਨ ਚ ਖਾਲਸਾ ਜੀ ਇਹ ਸਾਂਝ ਪ੍ਰੀਤ ਬਣੀ ਹੋਈ ਹੈ, ਮੈਂ ਜਦੋਂ ਪੰਜਾਬ ਦੀ ਧਰਤੀ ਵੇਖਣਾ ਤੇ ਜਦੋਂ ਬਾਹਰ ਨੂੰ ਵੇਖਣਾ ਨਾ ਜਾਣ ਵਾਲਿਆਂ ਨੂੰ, ਜਦੋਂ ਬਾਹਰ ਦੇ ਸਿੱਖਾਂ ਦੇ ਤਾਨੇ ਮਿਹਣੇ ਸੁਣਨੇ ਪੈਂਦੇ ਤੇ ਸ਼ਰਮਸਾਰ ਹੋਣਾ ਪੈਂਦਾ ਹੈ। ਉਥੋਂ ਦੇ ਲੋਕ ਆਪਣੇ ਬੱਚਿਆਂ ਨੂੰ ਬੜੀ ਸਿੱਖਿਆ ਦਿੰਦੇ ਨੇ, ਗੁਰੂ ਘਰ ਲੈ ਕੇ ਆਉਂਦੇ ਨੇ, ਉਹ ਆਪਣੇ ਵਡੇਰਿਆਂ ਦਾ ਇਤਿਹਾਸ ਗੁਰੂ ਘਰ ਜਾ ਕੇ ਕਥਾ ਕੀਰਤਨ ਸੁਣਾਉਂਦੇ ਨੇ ਵੀ ਸਾਡੇ ਬੱਚੇ ਕਿਤੇ ਵਿਗੜ ਨਾ ਜਾਣ। ਪਰ ਜਦੋਂ ਸਾਡਾ ਭਾਈਚਾਰਾ ਕੈਨੇਡਾ ਅਮੈਰੀਕਾ ਦੀ ਧਰਤੀ ਤੇ ਉਤਰਦੇ ਨੇ ਜਾ ਕੇ, ਇੱਥੋਂ ਹੀ ਪਹਿਲਾਂ ਤਾਂ ਕੰਨ ਪਰਵਾਉਂਦੇ ਨੇ ਕੁੜੀਆਂ ਤਰ੍ਹਾਂ, ਕੰਨਾਂ 'ਚ ਨੱਤੀਆਂ ਪਾਈਆਂ ਹੋਈਆਂ, ਸਿਰ ਬੜਾ ਫੈਸ਼ਨ ਜੇ ਨਾਲ ਮਨਾਉਂਦੇ ਨੇ, ਦਾੜੀ ਕਟਾਉਣ ਦਾ ਬੜਾ ਫੈਸ਼ਨ ਬਣਾਇਆ ਹੋਇਆ ਹੈ। ਕਿੱਥੇ ਖਾਲਸਾ ਜੀ, ਧੀਆਂ ਦੇ ਡੋਲੇ ਤੇ ਨਵਾਬੀਆਂ ਦਿੱਤੀਆਂ ਜਾ ਰਹੀਆਂ, ਸਿੱਖ ਡੋਲ ਨਹੀਂ ਰਿਹਾ। ਇੱਕ ਬੰਨੇ ਆਰੇ ਨਾਲ ਚੀਰੀਆ ਜਾਣਾ ਹੈ, ਅੱਜ ਗੁਰੂ ਕਾ ਸਿੱਖ ਅਖਵਾਉਣ ਵਾਲਾ ਆਪਣੀ ਜੇਬ ਚੋਂ ਬਟੂਆ ਕੱਢ ਕੇ ਪੈਸੇ ਦਿੰਦਾ ਨਾਈ ਨੂੰ ਤੇ ਮੇਰੀ ਸ਼ੇਵ ਚੰਗੀ ਤਰ੍ਹਾਂ ਕਰਦੇ, ਮੇਰੀ ਦਾੜੀ ਵੀ ਚੰਗੀ ਤਰ੍ਹਾਂ ਮੁੰਨਦੇ, ਮੇਰਾ ਸਿਰ ਦਾ ਜੂੜਾ ਵੀ ਚੰਗੀ ਤਰ੍ਹਾਂ ਮੁੰਨਦੇ, ਪੈਸੇ ਦੱਸ ਤੈਨੂੰ ਕਿੰਨੇ ਨੋਟ ਚਾਹੀਦੇ, ਮੈਂ ਉਨੇ ਹੀ ਦੇਣ ਨੂੰ ਤਿਆਰ ਹਾਂ। ਪੱਲਿਓ ਪੈਸੇ ਦੇ ਕੇ ਅੱਜ ਕੇਸ ਤੇ ਦਾੜਾ ਤੇ ਕੇਸ ਕਤਲ ਕਰਵਾਏ ਜਾ ਰਹੇ ਨੇ ਗੰਦੀਆਂ ਸ਼ਹਿਰ ਦੀਆਂ ਨਾਲੀਆਂ ਵਿੱਚ, ਉਹ ਨਾਈ ਮੁੰਨ ਮੁੰਨ ਕੇ ਸਾਡੀਆਂ ਦਾੜੀਆਂ ਦੇ ਕੇਸ ਸ਼ਹਿਰ ਦੇ ਸੀਵਰੇਜ ਦੀ ਗੰਦੀ ਨਾਲੀ ਚ ਰੁੜਦੇ ਜਾਂਦੇ ਹਨ। ਕਿੱਥੇ ਖਾਲਸਾ ਜੀ, ਅਸੀਂ ਕਿੱਧਰ ਨੂੰ ਤੁਰੇ ਤੇ ਕੀ ਸਾਡਾ ਬਣ ਰਿਹਾ? ਗੁਰੂ ਸਾਨੂੰ ਕਿਤੇ ਸਮਤ ਬਖਸ਼ ਦੇਵੇ ਤੇ ਉਹ ਅਵਸਥਾ, ਜਿਹੜੀ ਅਵਸਥਾ ਦਾ ਬਿਆਨ ਸਤਿਗੁਰੂ ਕਿਰਪਾ ਕਰਕੇ ਕਰ ਰਹੇ ਹਨ। ਕਹਬ ਦਬ ਜਬ ਜਾ ਰਹੀ ਹੈ, ਵਿਛੜਤ ਪ੍ਰੇਮ ਬਿਹਾਲ ਹੈ, ਘਰ ਸੜ ਜਾਵੇ ਚਿੰਤਾ ਨਹੀਂ, ਧਨ ਬਰਬਾਦੀ ਦੀ ਕੋਈ ਚਿੰਤਾ ਨਹੀਂ, ਅੱਗ ਚ ਪੈ ਕੇ ਸੜ ਜਾਵੇ ਤੇ ਕੋਈ ਗੱਲ ਨਹੀਂ, ਪਰ ਸੱਚੇ ਪਾਤਸ਼ਾਹ ਤੇਰੇ ਨਾਲ ਪ੍ਰੀਤ ਦੀ ਸਾਂਝ ਨਾ ਟੁੱਟੇ, ਪ੍ਰੀਤ ਦੀ ਸਾਂਝ ਹੈ। ਉਹ ਜਿਹੜੇ ਉੱਥੋਂ ਦੇ ਬੱਚੇ ਜਦੋਂ ਸਾਡੇ ਬੱਚਿਆਂ ਨੂੰ ਗਿਆਨ ਵੇਹਦੇ ਹੈ ਨਾ, ਉਹ ਆਪਣੇ ਫਿਰ ਮਾਂ ਪਿਓ ਨੂੰ ਪੁੱਛਦੇ ਵੀ ਤੁਸੀਂ ਅੰਮ੍ਰਿਤਸਰ ਸਾਹਿਬ ਦੀਆਂ ਪੰਜਾਬ ਦੀਆਂ ਤਾਰੀਫਾਂ ਬੜੀਆਂ ਕਰਦੇ ਜੇ, ਵੀ ਸਾਡਾ ਸਿੱਖੀ ਦਾ ਮੂਲ ਪੰਜਾਬ ਵਿੱਚ ਹੈ, ਹਰਿਮੰਦਰ ਸਾਡਾ ਪੰਜਾਬ ਵਿੱਚ ਹੈ, ਸਾਡੇ ਤਖ਼ਤ ਨੇ ਪੰਜ ਜਿਹੜੇ ਉੱਥੇ ਨੇ, ਉੱਥੇ ਸਿੱਖੀ ਹਜ਼ੂਰ ਨੇ ਲਾਈ, ਸਤਿਗੁਰਾਂ ਨੇ ਕਿਰਪਾ ਕੀਤੀ ਤੇ ਆਪਾਂ ਗੁਰੂ ਕੇ ਸਿੱਖ ਹੈ ਤੇ ਸਾਬਤ ਸੂਰਤ 'ਚ ਰਹਿਣਾ, ਗੁਰਦੁਆਰੇ ਜਾਣਾ, ਸਤਸੰਗਤ ਕਰਨੀ ਹੈ, ਦਾੜੇ ਕੇਸਾਂ ਦੀ ਸੰਭਾਲ ਕਰਨੀ ਹੈ। ਤੇ ਆਹ ਜਿਹੜਾ ਅੰਮ੍ਰਿਤਸਰ ਤੋਂ ਜਹਾਜ਼ 'ਚ ਚੜ੍ਹ ਕੇ ਆਇਆ ਹੈ, ਜਿਹੜਾ ਪੰਜਾਬੋਂ ਚੱਲ ਕੇ ਆਇਆ, ਜਿੱਥੇ ਸਿੱਖੀ ਜੰਮੀ ਪਲੀ, ਇਹਨੇ ਤੇ ਖੁਸਰੇ ਦੀ ਅੱਡੀ ਅਰਗਾ ਮੂੰਹ ਕੀਤਾ ਹੋਇਆ, ਇਹਦਾ ਹੁਣ ਕੀ ਕਰੀਏ? ਉਹਨਾਂ ਵੀਰਾਂ ਨੂੰ, ਮੈਨੂੰ ਕਈ ਵੀਰਾਂ ਨੇ ਗੱਲ ਕਹੀ ਵੀ ਅਸੀਂ ਬੱਚਿਆਂ ਨੂੰ ਕੀ ਦੱਸੀਏ, ਬੜੀ ਸ਼ਰਮ ਆਉਂਦੀ ਹੈ, ਇਹ ਸਾਡੇ ਹਾਲਾਤ ਹੋ ਗਏ ਨੇ ਸਾਡੇ ਖਾਲਸਾ ਜੀ, ਗੁਰੂ ਕਰੇ। ਸੋ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਸਭ ਕੁਝ ਬਰਬਾਦੀ ਦੀ ਕੋਈ ਚਿੰਤਾ ਨਹੀਂ, ਪਰ ਵਾਹਿਗੁਰੂ ਨਾਲੋਂ ਪ੍ਰੀਤ ਨਾ ਕਿਤੇ ਟੁੱਟ ਜਾਵੇ। ਹੇ ਮਾਲਕ
ਤਬ ਹੀ ਮੂਸੀਐ,
ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ, ਮੂਸਨ ਬੇਨਤੀ ਕਰਦਾ, ਮੂਸਨ ਤਬ ਹੀ ਮੂਸੀਐ, ਮੂਸਨ ਜੀ ਕਹਿੰਦੇ ਤਦੋਂ ਹੀ ਮੂਸੀਐ ਲੁੱਟੇ ਜਾਈਦਾ ਹੈ, ਮੂਸਨ ਨਾਮ ਲੁੱਟੇ ਜਾਣਦਾ, ਉਦੋਂ ਲੁੱਟੇ ਜਾਈਦਾ ਹੈ।
ਬਿਸਰਤ ਪੁਰਖ ਦਇਆਲ,
ਜਿਸ ਦਿਨ ਖਾਲਸਾ ਜੀ ਬਿਸਰਤ ਪੁਰਖ ਦਇਆਲ ਵਿਸਰ ਜਾਂਦਾ ਨਾ, ਦਿਆਲੂ ਪੁਰਖ ਪਰਮੇਸ਼ਰ ਨਿਰੰਕਾਰ, ਜਦੋਂ ਵਾਹਿਗੁਰੂ ਪਰਮੇਸ਼ਰ ਭੁੱਲ ਜਾਵੇ ਤੇ ਫਿਰ ਲੁੱਟੇ ਜਾਈਦਾ ਹੈ। ਲੁਟੇਰੇ ਕਿਤੋਂ ਬਾਹਰੋਂ ਆਉਣੇ ਨੇ? ਨਹੀਂ ਨਹੀਂ, ਸਾਡੇ ਅੰਦਰ ਲਟੇਰੇ ਬੈਠੇ ਨੇ, ਅੰਦਰ ਲਟੇਰੇ। ਇਸ ਦੇਹੀ ਅੰਦਰ ਪੰਜ ਚੋਰ ਵਸ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ। ਅੰਮ੍ਰਿਤ ਲੂਟੈ ਮਨਮੁਖ ਨਹੀਂ ਸੂਝੈ, ਕੋਈ ਨਾ ਸੁਣੇ ਪੁਕਾਰ। ਲਟੇਰੇ ਬਾਹਰੋਂ ਨਹੀਂ, ਹਮੇਸ਼ਾ ਘਰ ਦਾ ਭੇਤੀ, ਘਰ ਚ ਡਾਕਾ ਮਾਰਦਾ ਹਮੇਸ਼ਾ। ਖਾਲਸਾ ਜੀ, ਜਿਹਦੇ ਕੋਲ ਚਾਬੀਆਂ ਹੋਣ, ਜਿਹਨੂੰ ਘਰ ਦਾ ਭੇਤ ਹੋਵੇ, ਚੋਰੀ ਉਹ ਕਰੇਗਾ, ਡਾਕਾ ਉਹ ਮਾਰੇਗਾ, ਘਰ ਦਾ ਭੇਤ ਜੋ ਹੁੰਦਾ ਹੈ। ਜਦ ਉਹ ਸਿੱਖ ਦੇ ਅੰਦਰ ਜੀਵਨ ਚ ਕਮਜ਼ੋਰੀ ਆ ਗਈ ਤੇ ਚੋਰ ਤਾਂ ਫਿਰ ਬਾਹਰ ਨਹੀਂ, ਚੋਰ ਤਾਂ ਤੇਰੇ ਅੰਦਰ ਬੈਠੇ ਹੋਏ ਨੇ। ਉਦਣ ਹੀ ਚੋਰਾਂ ਨੇ ਹਾਵੀ ਹੋ ਜਾਣਾ ਜਿੱਦਣ ਤੂੰ ਗੁਰਦੁਆਰੇ ਜਾਣਾ ਛੱਡ ਦਿੱਤਾ ਹੈ। ਉਦਣ ਹੀ ਤੇਰੇ ਤੇ ਕਾਮ ਕਰੋ ਲੋਭ ਮੋਹ ਹੰਕਾਰ ਨੇ ਕਾਠੀ ਪਾ ਲੈਣੀ ਹੈ, ਜਿੱਦਣ ਤੂੰ ਅੰਮ੍ਰਿਤ ਤੋਂ ਮੂੰਹ ਫੇਰ ਲਿਆ ਤੇ ਬਾਜਾਂ ਵਾਲੇ ਦੀ ਸਿੱਖੀ ਨੂੰ ਛੱਡ ਦਿੱਤਾ ਹੈ। ਉਸ ਦਿਨ ਤੇਰੇ ਤੇ ਕਾਠੀ ਪੈ ਜਾਵੇਗੀ ਤੇ ਤੈਨੂੰ ਤੇਰੇ ਦੁਰੇ ਦੁਰੇ ਕਰਾ ਕੇ ਹੀ ਹਟਣਗੇ। ਇਸ ਕਰਕੇ ਗੁਰੂ ਕੇ ਪਿਆਰਿਆ ਖਿਆਲ ਕਰ। ਸੋ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਭਗਤ ਰਸਨਾਂ ਦੁਆਰਾ, ਗੁਰੂ ਕੇ ਪਿਆਰੇ ਗੁਰਸਿੱਖਾਂ ਦੇ ਰਸਨਾਂ ਦੁਆਰਾ, ਮੂਸਨ ਤਬ ਹੀ ਮੂਸੀ ਹੈ। ਹੇ ਭਾਈ, ਤਦੋਂ ਹੀ ਮੂਸੀ ਹੈ, ਮੁੱਸੇ ਜਾਈਦਾ, ਲੁੱਟੇ ਜਾਈਦਾ ਹੈ, ਜਿਸ ਦਿਨ ਬਿਸਰਤ ਪੁਰਖ ਦਯਾਲ, ਦਿਆਲੂ ਕਿਰਪਾਲੂ ਮੇਰਾ ਮਾਲਕ ਵਾਹਿਗੁਰੂ ਪਰਮੇਸ਼ਰ ਵਿਸਰ ਜਾਂਦਾ ਹੈ। ਜਿਸ ਦਿਨ ਵਿਸਰ ਜਾਂਦਾ, ਉਦਣ ਹੀ ਇਹ ਘਟਨਾ ਵਾਪਰ ਜਾਂਦੀ ਹੈ। ਹਿਰਦੇ ਦੇ ਅੰਦਰ ਹਜ਼ੂਰ ਕਹਿੰਦੇ ਨੇ ਪੰਜ ਕਾਮ ਕਰੋ ਮੋਹੰਕਾਰ ਚੋਰ ਬੈਠੇ ਹੋਏ ਨੇ। ਅਗਰ ਕੋ ਉਸ ਕੇ ਵੱਡੇ ਠਗਾਊ, ਛੋਡੇ ਨਾ ਹੀ ਬਾਪ ਨਾ ਮਾਊ। ਏਡੇ ਵੱਡੇ ਠੱਗ ਨੇ, ਚੋਰ ਨੇ, ਨਾ ਕਿਸੇ ਦੀ ਮਾਂ ਦਾ, ਨਾ ਕਿਸੇ ਦੇ ਬਾਪ ਦਾ, ਕਿਸੇ ਦਾ ਲਿਹਾਜ ਹੀ ਨਹੀਂ ਕਰਦੇ। ਐਸਾ ਪਸਾਰਾ ਪਸਰਿਆ ਹੋਇਆ ਹੈ। ਗੁਰੂ ਕੇ ਸਿੱਖਾ, ਗੁਰੂ ਕੀ ਯਾਦ ਵਿਚ ਜੁੜ, ਉਸ ਮਾਲਕ ਦੀ ਕਿਰਪਾ ਦਾ ਪਾਤਰ ਬਣ। ਜਿਸ ਦਿਨ ਮਾਲਕ ਵਿਸਰ ਗਿਆ, ਉਸ ਦਿਨ ਲੁੱਟਿਆ ਪੁੱਟਿਆ ਜਾਵੇਗਾ। ਤੇਰੇ ਹਿਰਦੇ ਦੇ ਸੁਭ ਗੁਣ ਜਿਹੜੇ ਨੇ ਉਹ ਲੁੱਟੇ ਜਾਣਗੇ।
ਪ੍ਰੇਮ ਸੁਭਾਵ ਹੈ।
ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾ ਕਰਕੇ ਉਪਦੇਸ਼ ਬਖਸ਼ਿਸ਼ ਕਰਦੇ ਹਨ। ਇਹ ਸ਼ਬਦ ਖਾਲਸਾ ਜੀ ਗੁਰੂ ਅਰਜਨ ਸਾਹਿਬ ਦਾ, ਸੋ ਹਜ਼ੂਰ ਦੇ ਪਵਿੱਤਰ ਬਚਨ ਹਨ। ਜਾ ਕਉ ਪ੍ਰੇਮ ਸੁਭਾਵ ਹੈ, ਹੇ ਜਮਾਲ, ਹੇ ਪਤੰਗ ਸਾਈ, ਹੇ ਭਾਈ ਸੰਮਨ, ਹੇ ਭਾਈ ਮੂਸਨ, ਖਿਆਲ ਕਰਕੇ ਵੇਖੋ। ਜਾ ਕਉ ਪ੍ਰੇਮ ਸੁਭਾਵ ਹੈ, ਜਾ ਜਿਸ ਮਨੁੱਖ ਕਉ ਨੂੰ ਵਾਹਿਗੁਰੂ ਦੇ ਨਾਲ ਪ੍ਰੇਮ ਦਾ ਸੁਭਾਵ ਪ੍ਰਯੋਜਨ ਹੈ, ਪ੍ਰੇਮੀ ਹੋਇਆ ਹੋਇਆ, ਪ੍ਰੇਮੀ ਗੁਰੂ ਦਾ ਪ੍ਰੇਮੀ ਬਣਿਆ ਹੋਇਆ, ਹੋਰ ਕਿਸੇ ਦਾ ਪ੍ਰੇਮੀ ਨਹੀਂ। ਆਸਕ ਆਸਾ ਬਾਹਰਾ ਮੂੰਹ ਮਨ ਵੱਡੀ ਆਸ, ਆਸਾ ਇਤੀ ਆਸਕ ਆਸ ਪੁਰਾਈ ਹੈ। ਉਹ ਰੱਬ ਦੇ ਆਸ਼ਕ ਨੇ ਜਿਨ੍ਹਾਂ ਦੀ ਆਸ ਹੀ ਹੋਰ ਕੋਈ ਰਹੀ ਕੋਈ ਨਹੀਂ, ਵਾਹਿਗੁਰੂ ਨਾਲ ਮਿਲਾਪ ਦੀ ਇੱਛਾ ਬਣੀ ਹੋਈ, ਹੋਰ ਕੋਈ ਆਸ ਨਹੀਂ ਮਨ ਚ ਰੱਖੀ। ਸੋ ਹਜ਼ੂਰ ਕਹਿੰਦੇ ਜਿਨ੍ਹਾਂ ਨੂੰ ਵਾਹਿਗੁਰੂ ਪਰਮੇਸ਼ਰ ਦੇ ਦਾ ਸੁਭਾਵ ਪ੍ਰਯੋਜਨ ਬਣਿਆ ਹੋਇਆ, ਪ੍ਰੇਮ ਵਿਚ ਵਿੰਨੇ ਹੋਏ ਨੇ, ਜਿਹੜੇ ਵਾਹਿਗੁਰੂ ਪਰਮੇਸ਼ਰ ਦਾ ਇਨਾਮ ਦਾ ਜਿਨ੍ਹਾਂ ਨੂੰ ਸਹਾਰਾ ਹੈ ਤੇ ਵਾਹਿਗੁਰੂ ਪਰਮੇਸ਼ਰ ਦੇ ਪ੍ਰੇਮੀ ਬਣੇ ਹੋਏ, ਸੁਭਾਵ ਹੈ, ਪ੍ਰਯੋਜਨ ਹੈ ਜਿਨ੍ਹਾਂ ਦਾ।
ਚਰਨ ਚਿਤਵ ਮਨ ਮਾਹੇ,
ਉਹ ਆਪਣੇ ਮਨ ਦੇ ਮਾਹੇ ਵਿਚ ਗੁਰੂ ਕੇ ਚਰਨਾਂ ਨੂੰ ਹਰ ਵੇਲੇ ਚਿਤਵਦੇ ਰਹਿੰਦੇ ਨੇ, ਚਰਨਾਂ ਨੂੰ ਚਿਤਵਦੇ ਹਨ। ਐਸੀ ਚਰਨਾਂ ਦੀ ਮੌਜ ਹੈ ਜਿਹੜੀ ਕਦੇ ਭੁੱਲ ਨਹੀਂ ਸਕਦੇ। ਕਬੀਰ ਸਾਹਿਬ ਨੇ ਆਖਿਆ, ਮੈਂ ਕਿੰਨੀ ਕੁ ਮੌਜ ਤੁਹਾਨੂੰ ਦੱਸਾਂ, ਬਾਦਸ਼ਾਹਾਂ ਦੇ ਤਖ਼ਤ ਤੇ ਬੈਠਿਆ ਹੋਇਆ ਉਹਨਾਂ ਨੂੰ ਇੰਨੀ ਮੌਜ ਆਨੰਦ ਨਹੀਂ। ਦੁਨੀਆਂ ਭਰ ਦੇ ਸੁੱਖ ਪ੍ਰਾਪਤ ਹੋ ਜਾਣ ਤੇ ਇੰਨੀ ਮੌਜ ਆਨੰਦ ਖੇੜਾ ਨਹੀਂ, ਜਿੰਨਾ ਆਨੰਦ ਗੁਰੂ ਦੇ ਚਰਨਾਂ ਵਿੱਚੋਂ ਪ੍ਰਾਪਤ ਹੁੰਦਾ ਹੈ। ਤੇ ਫਿਰ ਕਹਿਣ ਵਿੱਚ ਆਨੰਦ ਨਹੀਂ ਆਉਂਦਾ, ਕੋਈ ਸ਼ਬਦ ਨਹੀਂ ਜਿਹੜੇ ਕਹਿ ਕੇ ਦੱਸ ਲਈਦੇ ਨੇ, ਫਲਾਣੀ ਇੰਨੀ ਕੁ ਵਸਤੂ ਮਿੱਠੀ ਹੈ ਤੇ ਇੰਨੀ ਕੁ ਕੌੜੀ ਹੈ। ਗੁਰੂ ਕੇ ਚਰਨਾਂ ਦੀ ਮੌਜ ਤੇ ਆਨੰਦ ਉਹ ਕਹਿਣ ਵਿੱਚ ਆਉਂਦਾ ਹੀ ਨਹੀਂ, ਉਹ ਤਾਂ ਵੇਖਿਆ ਹੀ ਪਤਾ ਲੱਗਦਾ, ਵੇਖਿਆ ਹੀ। ਕਬੀਰ ਚਰਨ ਕਮਲ ਕੀ ਮੌਜ ਕੋ, ਕਹੇ ਕੈਸੇ ਉਨ ਮਾਨ, ਕਹਿਬੇ ਕਉ ਸੋਭਾ ਨਹੀਂ, ਦੇਖਾ ਹੀ ਪਰਵਾਨ। ਕਹਿਣ ਵਿੱਚ ਨਹੀਂ ਇਹ ਸ਼ਬਦ ਆਉਂਦੇ ਤੇ ਕਿੰਨਾ ਕੁ ਗੁਰੂ ਕੇ ਚਰਨਾਂ ਦਾ ਆਨੰਦ ਹੈ, ਕਿੰਨਾ ਕੁ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਦਾ ਆਨੰਦ ਹੈ। ਕਹੋ ਕਬੀਰ ਗੂੰਗੇ ਗੁੜ ਖਾਇਆ, ਊਸ਼ੇ ਤੇ ਕਿਆ ਕਹੀਏ। ਗੂੰਗੇ ਨੂੰ ਗੁੜ ਖਵਾ ਕੇ ਪੁੱਛੋ ਵੀ ਕਿੰਨਾ ਕੁ ਮਿੱਠਾ ਹੈ, ਉਹ ਗੂੰਗਾ ਦੱਸਦਾ ਨਹੀਂ, ਬੋਲ ਨਹੀਂ ਸਕਦਾ। ਉਹਦੇ ਚਿਹਰੇ ਤੇ ਮਲਹਾਰ ਤੋਂ ਪਤਾ ਲੱਗ ਜਾਂਦਾ ਵੀ ਇਹਨੇ ਕੋਈ ਮਿੱਠੀ ਚੀਜ਼ ਖਾਧੀ, ਇਹਨੂੰ ਕੋਈ ਆਨੰਦ ਮਿਲਿਆ ਹੋਇਆ ਹੈ। ਚਿਹਰੇ ਤੋਂ ਤਾਂ ਅੰਦਾਜ਼ਾ ਲਾਇਆ ਜਾ ਸਕਦਾ, ਪਰ ਗੂੰਗਾ ਬੋਲ ਕੇ ਨਹੀਂ ਦੱਸ ਸਕਦਾ। ਹਜ਼ੂਰ ਦੇ ਵੀ ਬਚਨ ਨੇ, ਜੋ ਗੂੰਗੇ ਮਿਠਿਆਈ, ਗੂੰਗੇ ਦੀ ਮਿਠਿਆਈ ਖਾਧੀ ਹੋਈ ਦਾ ਉਹ ਦੱਸ ਨਹੀਂ ਸਕਦਾ ਵੀ ਕਿੰਨੀ ਕੁ ਮਿੱਠੀ ਹੈ, ਕਿੰਨਾ ਕੁ ਰਸ, ਕਿੰਨਾ ਕੁ ਆਨੰਦ ਮਿਲਿਆ ਹੋਇਆ। ਜਿਨ੍ਹਾਂ ਨੂੰ ਗੁਰੂ ਕੇ ਚਰਨਾਂ ਦੀ ਮੌਜ ਪ੍ਰਾਪਤ ਹੋ ਗਈ ਹੈ ਨਾ, ਖਾਲਸਾ ਜੀ ਗੁਸਤਾਖੀ ਮੁਆਫ਼ ਕਰਿਓ, ਉਹ ਕਦੇ ਆਪਣਾ ਭੇਤ ਜਿਤਾਉਂਦੇ ਹੀ ਨਹੀਂ ਵੀ ਮੈਨੂੰ ਮਿਲ ਗਿਆ ਹੈ, ਮੈਂ ਮੌਜ ਵਿੱਚ ਰਹਿੰਦਾ, ਉਹ ਨਹੀਂ ਦੱਸਦਾ। ਜਿਹੜੇ ਅੱਜ ਦੱਸਦੇ ਆ ਨਾ, ਤੁਹਾਨੂੰ ਸਬਜ ਬਾਗ ਵਿਖਾਉਂਦੇ ਆ, ਸਮਝ ਲਓ ਵੀ ਅਜੇ ਉਰੇ ਉਰੇ ਤੁਰੇ ਫਿਰਦੇ ਨੇ, ਉਹ ਆਨੰਦ ਮਿਲਿਆ ਹੀ ਨਹੀਂ। ਜਿਹਨੂੰ ਮਿਲ ਗਿਆ ਤਾਂ ਚੁੱਪ ਹੋ ਜਾਂਦਾ, ਗੂੰਗੇ ਦੀ ਮਠਿਆਈ ਵਰਗਾ, ਗੂੰਗੇ ਦੇ ਗੁੜ ਖਾਣ ਤਰ੍ਹਾਂ। ਕਹੋ ਕਬੀਰ ਛੂਛਾ ਘੱਟ ਬੋਲੈ, ਭਰਿਆ ਹੋਏ ਸੋ ਕਬਹੋ ਨਾ ਡੋਲੈ। ਜਿਸ ਨੂੰ ਆਨੰਦ ਆ ਗਿਆ ਖਾਲਸਾ ਜੀ ਉਹਦੀ ਭੇਰਤਾ ਦਾ, ਉਹਦੇ ਚਰਨ ਕਮਲਾਂ ਦੀ ਮੌਜ ਦਾ, ਉਹ ਆਨੰਦ ਫਿਰ ਅੱਖਰਾਂ ਚ ਬਿਆਨ ਕੀਤਾ ਹੀ ਨਹੀਂ ਜਾ ਸਕਦਾ, ਉਹ ਨਹੀਂ ਖਾਲਸਾ ਜੀ ਆਨੰਦ ਦੱਸਿਆ ਜਾ ਸਕਦਾ। ਭਗਤ ਫਰੀਦ ਸਾਹਿਬ ਜੀ ਕਹਿੰਦੇ, ਇੱਕ ਸਬਰ ਹੁੰਦਾ ਸੰਤੋਖ, ਇੱਕ ਹੁੰਦਾ ਸੰਤੋਖ ਦੇ ਅੰਦਰ ਸੰਤੋਖ। ਇੱਕ ਸਬਰ ਪਰਮੇਸ਼ਰ ਨੇ ਬਖਸ਼ਿਆ, ਸੰਤੋਖ ਬਖਸ਼ਿਆ ਹੋਇਆ। ਜੋ ਪਰਮੇਸ਼ਰ ਦਿੰਦਾ, ਜੋ ਤੂੰ ਦੇਹ ਤਹੀਂ ਉਹ ਤ੍ਰਿਪਤਾ ਹੈ, ਆਣ ਨਾ ਕਾ ਤੂੰ ਧਾਵਾ। ਜੋ ਪਰਮੇਸ਼ਰ ਦਿੱਤਾ ਉਹਦੀ ਮੌਜ ਵਿੱਚ ਹੀ ਰਹਿਣਾ, ਵੀ ਮਾਲਕ ਤੇਰਾ ਸ਼ੁਕਰ ਗੁਜ਼ਾਰ ਹਾਂ। ਸੋ ਉਹਨੂੰ ਕਹਿੰਦੇ ਨੇ ਸੰਤੋਖ, ਯਥਾ ਲਾਭ ਤਥਾ ਸੰਤੁਸ਼ਟ। ਤੇ ਇੱਕ ਖਾਲਸਾ ਜੀ ਸੰਤੋਖ ਦੇ ਅੰਦਰ ਸੰਤੋਖ, ਜੋ ਰੱਬ ਨੇ ਦਿੱਤਾ ਹੈ ਨਾ, ਉਹਨੂੰ ਵੀ ਵੰਡ ਕੇ ਖਾ ਲੈਣਾ, ਵੀ ਮੈਨੂੰ ਗੁਰੂ ਨੇ ਬਖਸ਼ਿਆ, ਤੇ ਆਹ ਪਿਆਰ ਆ, ਤੂੰ ਵੀ ਛਕ ਤੇ ਮੈਂ ਵੀ ਛਕਾਂ। ਜਿਹਨੂੰ ਸੰਤੋਖ ਦੇ ਅੰਦਰ ਸੰਤੋਖ ਮੇਰੇ ਮਾਲਕ ਨੇ ਦੇ ਦਿੱਤਾ, ਫਰੀਦ ਸਾਹਿਬ ਕਹਿੰਦੇ ਉਹਦਾ ਤੇ ਖੁਦਾ ਦਾ ਕੋਈ ਫਰਕ ਨਹੀਂ, ਉਹ ਤਾਂ ਰੱਬ ਦਾ ਰੂਪ ਹੋ ਗਿਆ, ਗੁਰੂ ਕਾ ਪਿਆਰਾ। ਫਰੀਦਾ ਸਬਰੀ ਅੰਦਰ ਸਾਬਰੀ, ਤਨ ਏ ਵੈ ਜਾ ਲੇਨ, ਹੁਣ ਨਜ਼ੀਕ ਖੁਦਾਏ ਦਾ, ਭੇਤ ਨਾ ਕਿਸੇ ਦੇਣ। ਉਹ ਤਾਂ ਰੱਬ ਦੇ ਨੇੜੇ ਹੋ ਕੇ ਕਦੇ ਆਪਣਾ ਜਿਤਾਉਂਦੇ ਹੀ ਨਹੀਂ। ਜਾ ਕਹੋ ਪ੍ਰੇਮ ਸੁਭਾਉ ਹੈ, ਚਰਨ ਚਿਤਵ ਮਨ ਮਾਹੇ। ਜਿਨ੍ਹਾਂ ਦੇ ਚਰਨਾਂ ਦਾ ਹਰ ਵੇਲੇ ਚਿਤਵਣੀ ਲੱਗੀ ਰਹਿੰਦੀ ਹੈ, ਵਾ ਮਾਲਕ ਦੇ ਚਰਨਾਂ ਵਿੱਚ ਜੁੜੇ ਰਹਿੰਦੇ ਨੇ, ਚਰਨਾਂ ਵਿੱਚ ਅਭੇਦ ਹੋਏ ਰਹਿੰਦੇ ਨੇ, ਤੇ ਚਰਨਾਂ ਦੀ ਸਿੱਖੀ ਕਮਾਉਣ ਦਾ ਹੀ ਸੁਭਾਉ ਪ੍ਰਯੋਜਨ ਹੈ, ਹੋਰ ਕੋਈ ਪ੍ਰਯੋਜਨ ਨਹੀਂ। ਸਭ ਕੁਝ ਭਾਵੇਂ ਦਾਤ ਤੇ ਲੱਗ ਜੇ, ਆਇਆ ਸੀ ਨਾ ਭਾਈ ਮੰਝ, ਸੱਚੇ ਪਾਤਸ਼ਾਹ ਸਿੱਖੀ ਦੇ ਦਿਓ, ਹਜ਼ੂਰ ਕਰਕੇ ਸਭ ਕੁਝ ਬਰਬਾਦ ਹੋ ਜਾਵੇਗਾ। ਤੂੰ ਸਖੀ ਸਰਵਰ ਦੀ ਪੂਜਾ ਪਹਿਲੇ ਛੱਡਣੀ ਪਵੇਗੀ, ਸੱਚੇ ਪਾਤਸ਼ਾਹ ਛੱਡੇ, ਘਰ ਦਾ ਮਾਲ ਤਨ ਸਭ ਉੱਜੜ ਜਾਵੇਗਾ, ਬਰਬਾਦ ਹੋ ਜਾਵੇਗਾ, ਪਸ਼ੂ ਟਾਂਡੇ ਮਰ ਜਾਣਗੇ। ਸੱਚੇ ਪਾਤਸ਼ਾਹ ਮੈਨੂੰ ਕੋਈ ਚਿੰਤਾ ਨਹੀਂ, ਘਰ ਬਰਬਾਦ ਹੋ ਗਿਆ। ਲੋਕ ਕਹਿਣ ਸਖੀ ਸਰਵਰ ਦੀ ਪੂਜਾ ਕਰਦਾ ਸੀ, ਮੁਸਲਮਾਨ ਦੀ ਕਰੋਪੀ ਹੋ ਗਈ ਹੈ, ਇਹ ਗੁਰੂ ਕਾ ਸਿੱਖ ਬਣਨ ਪਿਆ ਸੀ, ਘਰ ਦੀ ਮਾਲੀ ਹਾਲਤ ਕਿਹੋ ਜਿਹੀ ਖਰਾਬ ਬੈਠਾ ਹੈ। ਕੋਈ ਚਿੰਤਾ ਨਹੀਂ, ਸਭ ਕੁਝ ਦਾਤ ਲੱਗ ਗਿਆ, ਸਭ ਕੁਝ ਦਾਤ ਗੁਰੂ ਕੇ ਚਰਨਾਂ ਵਿੱਚ ਰਹਿੰਦਾ, ਅੰਮ੍ਰਿਤਸਰ ਸਾਹਿਬ ਗੁਰੂ ਘਰ ਦੀ ਸੇਵਾ ਕਰਨ ਵਿੱਚ ਲੱਗਾ ਹੋਇਆ, ਸਭ ਕੁਝ ਦਾਤ ਲੱਗ ਗਿਆ ਹੈ। ਸਤਿਗੁਰੂ ਦੇ ਲੰਗਰ ਵਾਸਤੇ ਬਾਲਣ ਰੋਜ਼ ਪੰਡ ਲੈ ਕੇ ਆਉਂਦਾ ਹੈ, ਰੋਜ਼ ਬਾਲਣ ਪੰਡ ਲਿਆ ਕੇ ਬਾਲਣ ਵਿੱਚ ਸੰਗਤ ਲੰਗਰ ਵਿੱਚ ਪਾਉਂਦਾ ਹੈ, ਸੰਗਤਾਂ ਦੇ ਛਕਣ ਵਾਸਤੇ ਲੰਗਰ ਤਿਆਰ ਹੁੰਦੇ ਨੇ। ਇੱਕ ਦਿਨ ਮੌਜ ਦੇ ਮਾਲਕ ਸਤਿਗੁਰੂ ਗਰੀਬ ਨਵਾਜ ਕੁਝ ਦਿਨਾਂ ਬਾਅਦ ਮਿਲੇ, ਪੰਗਤ ਚ ਬੈਠਿਆ ਹੋਇਆ। ਭਾਈ ਮੰਝ ਕੀ ਸੇਵਾ ਕਰਦਾ ਹੈ? ਸਤਿਗੁਰੂ ਜੀ ਮੈਂ ਬਾਲਣ ਲਿਆਉਣਾ, ਜੰਗਲ ਚ ਜਾ ਕੇ ਸੁੱਕਾ ਬਾਲਣ ਲਿਆਉਣਾ ਹੈ ਆ ਲੰਗਰ ਤਿਆਰ ਕਰਨ ਵਾਸਤੇ। ਭਾਈ ਮੰਝ ਰੋਟੀ ਪ੍ਰਸ਼ਾਦਾ ਕਿੱਥੋਂ ਛਕਦਾ ਹੈ? ਸੱਚੇ ਪਾਤਸ਼ਾਹ ਜਿੱਥੇ ਆ ਸੰਗਤ ਬੈਠ ਕੇ ਛਕਦੀ ਹੈ, ਮੈਂ ਵੀ ਪੰਗਤ ਚ ਬਹਿ ਕੇ ਛਕ ਲੈਂਦਾ। ਭਾਈ ਮੰਝ ਫਿਰ ਸੇਵਾ ਤਾਂ ਕੋਈ ਨਾ ਹੋਈ, ਫਿਰ ਰੋਟੀ ਘਰ ਬਹਿ ਕੇ ਖਾਣੀ ਸੀ, ਰੋਟੀ ਗੁਰਦੁਆਰਿਓਂ ਖਾ ਲਈ, ਫਿਰ ਸੇਵਾ ਕੀ ਹੋਈ? ਸੱਚੇ ਪਾਤਸ਼ਾਹ ਮੈਂ ਭੁੱਲ ਗਿਆ, ਮੈਨੂੰ ਇਸ ਗੱਲ ਦਾ ਪਤਾ ਨਹੀਂ ਸੀ। ਜਦੋਂ ਮੇਰਾ ਸਤਿਗੁਰੂ ਪਰਖ ਕਰਦਾ ਕਿਸੇ ਦੀ, ਵਿਰਲਾ ਹੀ ਫਿਰ ਖਾਲਸਾ ਜੀ ਟਿਕਦਾ। ਕਬੀਰ ਕਸੌਟੀ ਰਾਮ ਕੀ, ਝੂਠਾ ਟਿਕਾਏ ਨਾ ਕੋਏ, ਰਾਮ ਕਸੌਟੀ ਸੋ ਸਹ ਜੋ ਮਰ ਜੀਵਾ ਹੋਏ। ਸੱਚੇ ਪਾਤਸ਼ਾਹ ਮੈਂ ਭੁੱਲ ਗਿਆ, ਅਗਾਂਹ ਤੋਂ ਨਹੀਂ ਇਹ ਗਲਤੀ ਕਰਾਂਗਾ। ਹੁਣ ਬਾਲਣ ਫਿਰ ਪੰਡ ਰੋਜ਼ ਲਿਆਉਂਦਾ ਹੈ, ਉਹ ਬਾਲਣ ਲੰਗਰ ਚ ਪਾ ਦਿੰਦਾ ਹੈ, ਸਾਰੀ ਸੰਗਤ ਜਦੋਂ ਪ੍ਰਸ਼ਾਦਾ ਛਕ ਲੈਂਦੀ ਹੈ, ਇਹ ਉਹਨਾਂ ਦੀਆਂ ਥਾਲੀਆਂ ਚ ਕਿਤੇ ਦਾਲ ਦਾ ਕਿਣਕਾ ਰਹਿ ਗਿਆ, ਕਿਤੇ ਕਿਸੇ ਨੇ ਕੱਢਾ ਰੋਟੀ ਦਾ ਛੱਡ ਦਿੱਤਾ, ਕਿਸੇ ਨੂੰ ਟੁਕੜਾ ਵੈਸੇ ਰਹਿਣ ਦਿੱਤਾ ਪ੍ਰਸ਼ਾਦੇ ਦਾ, ਉਹ ਸਾਰੀਆਂ ਥਾਲੀਆਂ ਚੋਂ ਕਿਣਕਾ ਕਿਣਕਾ ਇਕੱਠਾ ਕਰ ਲੈਂਦਾ ਹੈ, ਗੁਰੂ ਅਰਜਨ ਸਾਹਿਬ ਨੂੰ ਯਾਦ ਕਰਕੇ, ਤੇ ਉਹ ਛਕ ਲੈਂਦਾ ਹੈ। ਇਹ ਦਿਨ ਇਹੋ ਜਿਹੇ ਕੱਟਣ ਲੱਗ ਪਿਆ। ਭਾਈ ਮੰਝ ਸੇਵਾ ਕਰਦਾ ਰਿਹਾ, ਸਿਲਸਿਲਾ ਚੱਲਦਾ ਰਿਹਾ। ਮੌਜ ਦੇ ਮਾਲਕ ਇੱਕ ਦਿਨ ਫਿਰ ਮਿਲ ਪਏ ਨੇ, ਭਾਈ ਮੰਝ ਕੀ ਸੇਵਾ ਕਰਦਾ ਹੈ? ਸੱਚੇ ਪਾਤਸ਼ਾਹ ਮੈਂ ਬਾਲਣ ਲਿਆਉਣਾ ਸੰਗਤ ਵਾਸਤੇ, ਲੰਗਰ ਤਿਆਰ ਕਰਨ ਵਾਸਤੇ। ਭਾਈ ਮੰਝ ਪ੍ਰਸ਼ਾਦਾ ਕਿੱਥੋਂ ਛਕਦਾ ਹੈ? ਸੱਚੇ ਪਾਤਸ਼ਾਹ ਮੈਂ ਆ ਸੰਗਤ ਜਦੋਂ ਛਕ ਲੈਂਦੀ ਹੈ ਨਾ ਜੀ, ਤੇ ਲੰਗਰ ਦੇ ਥਾਲੀ ਚ ਕਿਸੇ ਦਾ ਕਿਣਕਾ ਰਹਿ ਗਿਆ, ਕਿਸੇ ਦੀ ਦਾਲ ਰਹਿ ਗਈ, ਕਿਸੇ ਦੀ ਭੋਰਾ ਸਬਜ਼ੀ ਰਹਿ ਗਈ, ਕਿਸੇ ਦਾ ਰੋਟੀ ਦਾ ਟੁਕੜਾ ਰਹਿ ਗਿਆ, ਕੋ ਕੰਢਾ ਰਹਿ ਗਿਆ, ਸੱਚੇ ਪਾਤਸ਼ਾਹ ਮੈਂ ਸਾਰੇ ਇਕੱਠੇ ਕਰਕੇ ਨਾ ਤੁਹਾਨੂੰ ਯਾਦ ਕਰਕੇ ਸੱਚੇ ਪਾਤਸ਼ਾਹ ਮੈਂ ਛਕ ਲੈਂਦਾ ਹਾਂ। ਉਹ ਭਾਈ ਮੰਝ ਤੂੰ ਕਿਧਰੋਂ ਅਨੋਖਾ ਸਿੱਖ ਆ ਗਏ ਹੋ, ਉਹ ਸਾਰਿਆਂ ਦੀ ਜੂਠ ਇਕੱਠੀ ਕਰਕੇ ਸਾਨੂੰ ਛਕਾ ਕੇ ਤੇ ਸਾਨੂੰ ਕਹਿੰਦੇ ਵੀ ਛਕੋ ਤੇ ਫਿਰ ਆਪ ਛਕਦਾ। ਸਾਰਿਆਂ ਨੇ ਝੂਠ ਖਵਾਉਣ ਵਾਲਾ ਸਿੱਖ ਜਾ ਚਲ ਜਾ, ਤੇਰੇ ਵਰਗੇ ਸਿੱਖਾਂ ਦੇ ਗੁਰੂ ਘਰ ਚ ਕੋਈ ਲੋੜ ਨਹੀਂ। ਸੱਚੇ ਪਾਤਸ਼ਾਹ ਮੈਂ ਅਵਗਣੀ ਆਰਾ ਜੋ ਹੋਇਆ ਭੁੱਲ ਗਿਆ ਹਾਂ, ਮੇਰੇ ਤੇ ਕਿਰਪਾ ਕਰੋ ਸੱਚੇ ਪਾਤਸ਼ਾਹ, ਬਹੁਤ ਵੱਡੀ ਮੇਰੇ ਤੋਂ ਭੁੱਲ ਹੋ ਗਈ ਦਾਤਾ, ਮੈਨੂੰ ਖਿਮਾ ਬਖਸ਼ ਦਿਓ ਜੇ ਮੈਂ ਅਗਾਂਹ ਤੋਂ ਇਹ ਗਲਤੀ ਨਹੀਂ ਕਰਦਾ। ਹੁਣ ਦੋ ਬਾਲਣ ਦੀਆਂ ਪੰਡਾਂ ਲਿਆਉਂਦਾ, ਦੋ ਪੰਡਾਂ ਹੈ, ਅਸੀਂ ਤਾਂ ਮਾੜਾ ਜਿਹਾ ਕਿਤੇ ਗੁਰਦੁਆਰੇ ਪੈਰ ਧੋਂਦੇ, ਪੈਰ ਫਿਸਲ ਜਾਵੇ ਤੇ ਅਗਲੇ ਦਿਨ ਗੁਰਦੁਆਰੇ ਜਾਣਾ ਛੱਡ ਦੇ ਹਨ, ਵੀ ਉੱਥੇ ਕੀ ਜਾਣਾ, ਮੇਰਾ ਪੈਰ ਨੂੰ ਸੱਟ ਲੱਗੀ, ਮੋਚ ਆ ਚੱਲੀ ਸੀ, ਮਾਂ ਵਜੇ ਹੈ। ਧੰਨ ਗੁਰੂ ਕੇ ਸਿੱਖ, ਧੰਨ ਜਿਹਨਾਂ ਨੇ ਸਿੱਖੀ ਕਮਾਈ ਹੈ, ਇਹ ਕੋਈ ਦੰਤ ਕਥਾ ਨਾਵਲ ਸਟੋਰੀਆਂ ਨਹੀਂ, ਸਾਡਾ ਇਤਿਹਾਸ ਹੈ, ਸਾਡੇ ਵਡੇਰਿਆਂ ਨੇ ਜਿਹੜੇ ਪੂਰ ਨੇ ਸਾਡੇ ਵਾਸਤੇ ਪਾਏ। ਹੁਣ ਦੋ ਬਾਲਣ ਦੀਆਂ ਪੰਡਾਂ, ਦੋ ਭਾਰ ਬਾਲਣ ਦੇ ਲਿਆਉਂਦਾ ਹੈ, ਇੱਕ ਪਹਾੜ ਲੱਕੜਾਂ ਦਾ ਲਿਆ ਕੇ ਲੰਗਰ ਚ ਪਾਉਂਦਾ ਹੈ, ਦੂਜਾ ਪਹਾੜ ਪੰਡ ਲਿਆ ਕੇ ਬਾਲਣ ਦੀ ਬਾਜ਼ਾਰ ਚ ਵੇਚ ਕੇ ਉਹਦੇ ਪੈਸੇ ਵੱਟ ਕੇ ਰੋਜ਼ਾਨਾ ਲੰਗਰ ਛਕ ਲੈਂਦਾ ਹੈ। ਪਹਿਲੀ ਬਾਲਣ ਦੀ ਪੰਡ ਲੈਣ ਵਾਸਤੇ ਅੱਜ ਗਿਆ, ਜਦ ਉਹ ਪੰਡ ਸਿਰ ਤੇ ਲਾ ਕੇ ਤੁਰਨ ਦਾ ਵੇਲਾ ਹੋਇਆ ਤੇ ਬੜੀ ਹਨੇਰੀ ਤੇ ਚੱਲ ਪਏ, ਪੁਰਾਣਾ ਢੱਠਾ ਜਿਹਾ ਖੂਹ ਸੀ, ਉਹਦੇ ਉੱਪਰ ਮਣ ਵੀ ਹੈ ਨਹੀਂ ਸੀ, ਸੋ ਖਾਲਸਾ ਜੀ ਉਹ ਹਵਾ ਦੇ ਜ਼ੋਰ ਪਿਆ ਤੇ ਉੱਪਰ ਸੀ ਸਿਰ ਤੇ, ਪੰਡ ਨਾ ਸੰਭਲਿਆ ਗਿਆ, ਥੜਕਦਾ ਥੜਕਦਾ ਸੰਭਾਲਦਾ ਆਪਣੇ ਆਪ ਨੂੰ ਖੂਹ ਦੇ ਵਿੱਚ ਜਾ ਪਿਆ। ਬਾਲਣ ਦੀ ਪੰਡ ਸਿਰ ਤੇ ਹੈ ਤੇ ਖੂਹ ਦੇ ਵਿੱਚ ਖਲੋਤਾ ਹੋਇਆ। ਮੌਜ ਦੇ ਮਾਲਕ ਸਤਿਗੁਰੂ ਸ੍ਰੀ ਮੰਜੀ ਸਾਹਿਬ ਦੀਵਾਨ ਅਸਥਾਨ ਤੇ ਦੀਵਾਨ ਸਜਿਆ ਹੋਇਆ, ਸੰਗਤਾਂ ਨੂੰ ਦਰਸ਼ਨ ਦੀਦਾਰ ਦੇ ਕੇ ਨਿਹਾਲ ਕਰ ਰਹੇ ਨੇ, ਸਤਿਗੁਰੂ ਪਿਤਾ ਛੇਤੀ ਨਾਲ ਉੱਠੇ ਨੇ, ਔਰ ਗਰੀਬ ਨਵਾਜ ਨੰਗੇ ਚਰਨੀ ਭੱਜ ਉੱਠੇ, ਨੰਗੇ ਚਰਨੇ। ਸਿੱਖਾਂ ਨੇ ਪੁੱਛਿਆ ਸਤਿਗੁਰੂ ਕਿੱਧਰ ਜਾ ਰਹੇ ਹੋ, ਚਰਨੀ ਜੋੜਾ ਪਾ ਲਓ, ਘੋੜਾ ਲੈ ਆਈਏ, ਗਰੀਬ ਨਵਾਜ ਕਿਰਪਾ ਕਰੋ, ਕਿੱਧਰ ਜਾ ਰਹੇ ਹੋ? ਹਜ਼ੂਰ ਕਹਿਣਗੇ ਜਿੰਨੇ ਸਾਡੇ ਮਗਰ ਆਉਣਾ ਉਹ ਪੀੜੀ ਤੇ ਰੱਸਾ ਲੈ ਕੇ ਆਵੇ। ਸਿੱਖ ਮਗਰ ਪੀੜੀ ਰੱਸਾ ਲੈ ਕੇ ਚੱਲ ਪਏ, ਮੌਜ ਦੇ ਮਾਲਕ ਧਰਮੀ ਪਿਤਾ ਉੱਥੇ ਜਾ ਪਹੁੰਚੇ ਜਿੱਥੇ ਭਾਈ ਮੰਝ ਖੂਹ ਵਿੱਚ ਗੋਡੇ ਗੋਡੇ ਪਾਣੀ ਚ ਖਲੋਤਾ ਤੇ ਸਿਰ ਤੇ ਬਾਲਣ ਦੀ ਪੰਡ ਹੈ। ਆਖਿਆ ਕੌਣ ਹੈ ਤੂੰ? ਆਵਾਜ਼ ਦਿੱਤੀ ਹਜ਼ੂਰ ਨੇ ਜਾ ਕੇ, ਸਿੱਖ ਮਗਰੋਂ ਪਹੁੰਚੇ ਨੇ ਰੱਸਾ ਪੀੜੀ ਲੈ ਕੇ, ਹਜ਼ੂਰ ਕੱਲੇ ਹੀ ਉੱਥੇ ਜਾ ਪਹੁੰਚੇ। ਆਵਾਜ਼ ਕੀ, ਕੌਣ ਹੈ ਤੂੰ ਖੂਹ ਵਿੱਚ ਖਲੋਤਾ ਹੋਇਆ? ਇਹ ਨਹੀਂ ਆਖਿਆ ਵੀ ਮੇਰੇ ਵਰਗਾ ਸਿੱਖ ਗੁਰੂ ਅਰਜਨ ਸਾਹਿਬ ਨੂੰ ਲੱਭਣਾ ਹੈ। ਆਖਿਆ ਗੁਰੂ ਕਿਹਾ ਸਿੱਖਾ ਮੈਂ ਨਮਾਣਾ ਜਾਂ ਸੇਵਕ ਧਰਮੀ ਬਾਪੂ ਧੰਨ ਗੁਰੂ ਅਰਜਨ ਸਾਹਿਬ ਜੀ ਦਾ ਨਮਾਣਾ ਜਾਂ ਸਿੱਖ ਭਾਈ ਮੰਝ ਹਾਂ, ਇੱਥੇ ਕੀ ਕਰਦਾ? ਮੈਂ ਲੱਕੜਾਂ ਗੁਰੂ ਕੇ ਲੰਗਰ ਵਾਸਤੇ ਲੈ ਕੇ ਚੱਲਿਆ ਸਾਂ, ਹਨੇਰੀ ਆ ਗਈ ਤੇ ਬਾਲਣ ਸੰਭਲਿਆ ਨਾ ਗਿਆ ਪੰਡ ਤੇ ਮੈਂ ਖੂਹ ਵਿੱਚ ਜਾ ਪਿਆ, ਡਿੱਗ ਪਿਆ, ਜੇ ਤੂੰ ਬਾਲਣ ਦੀ ਪੰਡ ਸਿੱਟ ਦੇਵੇਂ ਤੈਨੂੰ ਅਸੀਂ ਬਾਹਰ ਕੱਢ ਲੈਂਦੇ ਹਾਂ। ਆਵਾਜ਼ ਨਹੀਂ ਸਿਆਣ ਸਕਿਆ, ਮੌਜ ਦੇ ਮਾਲਕ ਹਜ਼ੂਰ ਨੇ ਐਸਾ ਕੌਤਕ ਰਚਿਆ, ਨਹੀਂ ਨਹੀਂ ਪਹਿਲੋਂ ਇਹ ਗੁਰੂ ਕੇ ਲੰਗਰ ਦਾ ਬਾਲਣ ਪਹਿਲੋਂ ਕੱਢੋ, ਜੇ ਬਾਲਣ ਗਿੱਲਾ ਹੋ ਗਿਆ ਸੰਗਤਾਂ ਲੰਗਰ ਤੋਂ ਬਹਿ ਰਹਿਣਗੀਆਂ ਤੇ ਲੰਗਰ ਕਿਵੇਂ ਪੱਕ ਕੇ ਤਿਆਰ ਹੋਵੇਗਾ? ਮੈਨੂੰ ਕੱਢਣ ਵਾਲਿਆ ਪਿਆਰਿਆ ਪਹਿਲਾਂ ਗੁਰੂ ਕੇ ਗੁਰਦੇਵ ਦੇ ਲੰਗਰ ਦਾ, ਮੇਰੇ ਸਤਿਗੁਰੂ ਦੇ ਲੰਗਰ ਦਾ ਬਾਲਣ ਪਹਿਲੋਂ ਕੱਢ, ਫਿਰ ਮੈਂ ਬਾਹਰ ਨਿਕਲਾਂਗਾ। ਇਹਨੇ ਚ ਇਹਨੂੰ ਪੀੜੀ ਰੱਸਾ ਲੈ ਕੇ ਸਿੱਖ ਪਹੁੰਚ ਗਏ ਨੇ, ਹਜ਼ੂਰ ਸੱਚੇ ਪਾਤਸ਼ਾਹ ਨੇ ਰੱਸਾ ਥੱਲੇ ਪੀੜੀ ਬੰਨ ਕੇ ਲਮਕਾਇਆ, ਇਹਦੇ ਉੱਪਰ ਪੰਡ ਰੱਖ ਦੇਣ, ਪੰਡ ਉਹਦੇ ਵਿੱਚ ਪ੍ਰਖੀ ਹੈ, ਬਾਹਰ ਕੱਢ ਲਈ ਹੈ, ਦੂਜੀ ਵਾਰ ਪੀੜੀ ਥੱਲੇ ਭੇਜੀ ਹੈ, ਹਜ਼ੂਰ ਆਪ ਖਿੱਚ ਰਹੇ ਨੇ। ਜਦੋਂ ਭਾਈ ਮੰਝ ਨੇ ਬਾਹਰ ਨਿਕਲ ਕੇ ਵੇਖਿਆ, ਧੰਨ ਮੇਰਾ ਸਤਿਗੁਰੂ ਗਰੀਬ ਨਵਾਜ ਆਪ ਖਲੋਤੇ ਹੋਏ, ਆਪ ਮੁਹਾਰਾ ਨੇਤਰਾਂ ਚ ਭਾਈ ਮੰਝ ਦੇ ਜਲ ਚੱਲ ਪਿਆ, ਗਰੀਬ ਨਵਾਜ ਦੇ ਚਰਨ ਫੜਨ ਲੱਗਾ ਹਜ਼ੂਰ ਨੇ, ਘੁੱਟ ਕੇ ਛਾਤੀ ਨਾਲ ਲਾ ਲਿਆ, ਭਾਈ ਮੰਝ ਤੂੰ ਸਾਨੂੰ ਪਿਆਰਾ, ਅਸੀਂ ਤੈਨੂੰ ਪਿਆਰੇ ਹਾਂ ਭਾਈ ਮੰਝ, ਸਿੱਖਾਂ ਤੂੰ ਗੁਰੂ ਨਾਨਕ ਦੇ ਘਰ ਦਾ ਜਹਾਜ਼ ਹੀ ਬਣ ਗਿਆ, ਜਿਹੜਾ ਜਹਾਜ਼ ਤੇ ਚੜ ਜਾਵੇ ਉਹ ਪਾਰਲੇ ਕਿਨਾਰੇ ਤੇ ਜਾ ਲੱਗਦਾ ਹੈ, ਜਿਹੜਾ ਤੇਰੀ ਸੰਗਤ ਕਰੇਗਾ ਭਵ ਸਾਗਰ ਤੋਂ ਮੁਕਤ ਹੋ ਜਾਵੇਗਾ। ਭਾਈ ਮੰਝ ਤੂੰ ਗੁਰੂ ਨਾਨਕ ਦੇ ਘਰ ਦਾ ਜਹਾਜ਼ ਹੈ, ਮੰਝ ਪਿਆਰਾ ਗੁਰੂ ਨੂੰ ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਹੇ ਥਾ ਜਗ ਲੰਘਣ ਹਾਰ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਭਾਈ ਮੰਝ ਤੇਰੀ ਕਾਲ ਕਮਾਈ ਸਿੱਖਾ ਤੇਰੀ ਸੇਵਾ ਵੇਖ ਕੇ ਸਾਡਾ ਚਿੱਤ ਬੜਾ ਪ੍ਰਸੰਨ ਹੋਇਆ, ਰੋਮ ਰੋਮ ਕਰਕੇ ਪ੍ਰਸੰਨ ਹੋ ਰਹੇ ਹੈ, ਦੱਸ ਭਾਈ ਮੰਝ ਤੇਰੀ ਕੀ ਇੱਛਾ ਤੇਰੀ ਪੂਰੀ ਕਰ ਦਈਏ। ਸੱਚੇ ਪਾਤਸ਼ਾਹ ਜੇ ਤੁੱਠਿਓ ਗਰੀਬ ਨਵਾਜ ਕਿਰਪਾ ਦੇ ਕਰਨ ਹਾਰੇ ਸਤਿਗੁਰੋ, ਇੱਕ ਮੇਰੀ ਬੇਨਤੀ ਪ੍ਰਵਾਨ ਕਰਿਓ ਜੇ, ਦੱਸ ਭਾਈ ਮੰਝ ਕੀ ਕਹਿਣਾ ਚਾਹੁੰਦਾ ਹੈ? ਸੱਚੇ ਪਾਤਸ਼ਾਹ ਸੀ ਕਲਯੁਗ ਜੀਵ ਛਿਣ ਛਿਣ ਕਾਲ ਚ ਭੁੱਲ ਜਾਣ ਵਾਲੇ, ਔਗੁਣਾ ਗੁਨਾਹਾਂ ਦੇ ਭਰੇ ਹੋਏ ਦਾਤਾ ਸੀ, ਅਲਪਗ ਤੁਛ ਜੀਵ ਹਾਂ, ਜਿੰਨੀ ਪਰਖ ਮੇਰੀ ਕੀਤੀ ਜੇ ਸਤਿਗੁਰੋ, ਆਉਣ ਵਾਲੇ ਸਮੇਂ ਚ ਸਾਡੀਆਂ ਸਿੱਖ ਪੀੜੀਆਂ ਸ਼ਾਇਦ ਇੰਨੀ ਪਰਖ ਚ ਪੂਰੇ ਨਾ ਕੋਈ ਉਤਰ ਸਕੇ, ਦਾਤਾ ਮੇਰੀ ਬੇਨਤੀ ਪ੍ਰਵਾਨ ਕਰਿਓ, ਆਉਣ ਵਾਲੇ ਸਮੇਂ ਚ ਕਿਸੇ ਸਿੱਖ ਦੀ ਇੰਨੀ ਕਰੜੀ ਪ੍ਰੀਖਿਆ ਨਾ ਲੈਣੀ। ਇਹ ਮੇਰੀ ਬੇਨਤੀ ਪ੍ਰਵਾਨ ਕਰਿਓ ਸਤਿਗੁਰੂ। ਘੁੱਟ ਕੇ ਛਾਤੀ ਨਾਲ ਲਾ ਲਿਆ ਮੇਰੇ ਸਤਿਗੁਰਾਂ ਨੇ, ਇਹ ਹੈ ਖਾਲਸਾ ਜੀ ਜਿਨ੍ਹਾਂ ਨੇ ਗੁਰੂ ਕੇ ਚਰਨਾਂ ਨਾਲ ਪ੍ਰੇਮ ਲੱਗਾ ਹੋਇਆ, ਜਿਨ੍ਹਾਂ ਦਾ ਵਾਹਿਗੁਰੂ ਦੇ ਚਰਨਾਂ ਨਾਲ ਸੁਭਾਵ ਪ੍ਰਯੋਜਨ ਹੈ। ਚਰਨ ਚਿਤਵ ਮਨ ਮਾਹੇ, ਮਨ ਵਿਚ ਹਰ ਵੇਲੇ ਚਰਨ ਚਿਤਵ ਦੇ ਰਹਿੰਦੇ ਹਨ।
ਨਾਨਕ ਬਿਰਹੀ ਬ੍ਰਹਮ ਕੇ,
ਉਹ ਬਿਰਹੀ ਖਾਲਸਾ ਜੀ ਪ੍ਰੇਮੀ ਬਣੇ ਨੇ ਬ੍ਰਹਮ ਸਰੂਪ ਪਰਮੇਸ਼ਰ ਦੇ। ਬਿਰਹੀ ਨਾਮ ਪ੍ਰੇਮੀ ਦਾ ਹੁੰਦਾ, ਪ੍ਰੇਮੀ ਬਣ ਗਏ ਨੇ ਬ੍ਰਹਮ ਕੇ, ਬ੍ਰਹਮ ਸਰੂਪ ਪਰਮੇਸ਼ਰ ਦੇ।
ਕਾਨ ਨ ਕਤਹੂ ਜਾਹੇ,
ਉਹ ਫਿਰ ਭਾਵੇਂ ਕਿੰਨੀ ਬਿਪਤਾ ਬਣ ਜਾਵੇ, ਕੋਈ ਔਕੜ ਖਿਆਈ ਆ ਜਾਵੇ, ਆਣ ਨਾ ਕਤਹੂ ਜਾਹੇ, ਆਣ ਹੋਰ ਨੀ ਕਿਸੇ ਬੰਨੇ ਜਾਂਦੇ ਵੀ ਕਿਸੇ ਤੋਂ ਥੌੜਾ ਪਵਾ ਲਿਆਈਏ, ਕਿਸੇ ਹੋਰ ਬਾਬੇ ਤੋਂ ਫੂਕ ਮਰਵਾ ਲੈਂਦੇ ਹਾਂ, ਕਿਸੇ ਤੋਂ ਹੋਰ ਕਰਵਾ ਲੈਂਦੇ, ਇਉਂ ਨੀ ਜਾਂਦੇ ਵੀ ਚਲੋ ਨਹੀਂ ਤੇ ਸਰਸੇ ਵਾਲੇ ਕੋਲ ਚਲੇ ਜਾਂਦੇ ਹਾਂ, ਪਰੇ ਚਲੇ ਜਾਂਦੇ ਹਾਂ, ਬਿਆਸ ਜਾਂ ਨੂਰ ਮਹਿਲ ਜਾਓ ਉੱਥੇ ਜੋਤ ਜਗ੍ਹਾ ਦੀ ਵੇਖ ਆਉਂਦੇ ਹਾਂ। ਇਉਂ ਮੂਰਖ ਪੁਣਾ ਨਹੀਂ ਕਰਦੇ, ਚਖਾ ਨਹੀਂ ਕਦੇ ਮਾਰਦੇ, ਜਿਹੜੇ ਵਾਹਿਗੁਰੂ ਪਰਮੇਸ਼ਰ ਦੇ ਪ੍ਰੇਮੀ ਬਣੇ ਹੋਏ ਨੇ। ਆਣ ਨਾ ਕਤ ਹੂ ਜਾਹੇ, ਹੋਰ ਨੀ ਕਿਸੇ ਬੰਨੇ ਜਾਂਦੇ, ਇਹ ਪਵਿੱਤਰ ਉਪਦੇਸ਼ ਸਤਿਗੁਰੂ ਨੇ ਬਖਸ਼ਿਸ਼ ਕੀਤਾ।
ਲਖ ਘਾਟੀ ਉਚਾਉ ਕਰੋ,
ਹੁਣ ਖਾਲਸਾ ਜੀ ਜਮਾਲ ਸਾਈਂ ਬੇਨਤੀ ਕਰਦਾ ਸਤਿਗੁਰਾਂ ਦੇ ਚਰਨਾਂ ਵਿਚ, ਲਖ ਘਾਟੀ ਉਚਾਉ ਕਰੋ, ਲੱਖਾਂ ਘਾਟੀਆਂ ਉੱਚੇ ਥਾਂ ਤੇ ਪਹਾੜ, ਵੱਡੇ ਵੱਡੇ ਰੇਤ ਦੇ ਟਿੱਬੇ, ਲੱਖਾਂ ਘਾਟੀਆਂ ਤੇ ਘਣਾ ਉੱਚਾ ਥਾਂ ਭਾਵੇਂ ਹੋਵੇ,
ਚੰਚਲ ਚੀਤ ਬਿਹਾਲ,
ਭੌਰਾ ਉਥੇ ਫਿਰਦਾ ਖੁਸ਼ਬੂ ਲੱਭਦਾ ਕਵਲ ਫੁੱਲ ਦੀ, ਪਰ ਉਥੇ ਚੰਚਲ ਚੀਤ ਬਿਹਾਲ, ਉਹ ਚੰਚਲ ਭੌਰਾ ਜਿਹੜਾ ਨਾ ਉਹਦਾ ਚਿੱਤ ਬਿਹਾਲ ਦੁਖੀ ਹੋ ਜਾਂਦਾ, ਪਹਾੜੀਆਂ ਤੇ ਉੱਡਦਾ ਫਿਰਦਾ, ਰੇਤਾਂ ਤੇ ਟਿੱਬਿਆਂ ਤੇ ਉੱਡਦਾ ਫਿਰਦਾ, ਉਥੇ ਨੂੰ ਕਵਲ ਫੁੱਲ ਦੀ ਪ੍ਰਾਪਤੀ ਨਹੀਂ ਹੁੰਦੀ, ਸੁਗੰਧੀ ਲੈਣ ਵਾਸਤੇ ਬੜੇ ਥਾਵਾਂ ਤੇ ਧੱਕੇ ਤੋੜੇ ਖਾਂਦਾ, ਬੜੇ ਬੜੇ ਉੱਚੇ ਥਾਵਾਂ ਤੇ ਘਾਟੀਆਂ ਲੱਖਾਂ ਚੜ੍ਹ ਕੇ ਤਾਂ ਚੜ੍ਹਦਾ, ਖੰਭਾਂ ਨਾਲ ਉਡਾਰੀਆਂ ਮਾਰਦਾ ਫਿਰਦਾ, ਪਰ ਜਦੋਂ ਨਹੀਂ ਕੋਈ ਵਸਤੂ ਮਿਲਦੀ ਤਾਂ ਚੰਚਲ ਹੋਇਆ, ਚੰਚਲ ਮਨ ਵਾਲਾ ਭੌਰਾ ਚੀਤ ਬਿਹਾਲ, ਚਿੱਤ ਬਿਹਾਲ ਦੁਖੀ ਹੋ ਜਾਂਦਾ, ਆਖਿਰਕਾਰ ਕਿੱਥੋਂ ਪ੍ਰਾਪਤੀ ਹੁੰਦੀ ਹੈ।
ਨੀਚ ਕੀਚ ਨਿਮਰਤ ਕਨੀ,
ਜਦੋਂ ਨੀਚ ਨੀਵੇਂ ਥਾਂ ਨੂੰ ਵੇਖਿਆ ਨਾ, ਪਹਾੜ ਛੱਡ ਦਿੱਤੇ, ਟਿੱਬੇ ਛੱਡ ਦਿੱਤੇ, ਨੀਚ ਥੱਲੇ ਨੂੰ ਵੇਖਿਆ, ਕੀਚ ਚਿੱਕੜ ਦੀ ਸੰਗਤ ਕੀਤੀ, ਜਦੋਂ ਨੀਵੇਂ ਥਾਂ ਤੇ ਚਿੱਕੜ ਵੇਖਿਆ ਨਾ ਖਾਲਸਾ ਜੀ, ਤਾਂ ਉਸ ਨੀਚ ਕੀਚ ਨਿਮਰਤ ਕਨੀ, ਕਨੀ ਜਦੋਂ ਨਿਮਰਤਾ ਥੱਲੇ ਨੂੰ ਧਾਰੀ, ਥੱਲੇ ਹੋਇਆ ਥੱਲੇ, ਜਿਹੜਾ ਵੱਡੇ ਟਿੱਬਿਆਂ ਤੇ ਚੜਿਆ ਫਿਰਦਾ, ਹਜ਼ੂਰ ਕਹਿੰਦੇ ਐਵੇਂ ਪਹਾੜਾਂ ਤੇ ਚੜਿਆ ਫਿਰਦਾ, ਹੰਕਾਰ ਦੇ ਟਿੱਲੇ ਤੇ ਚੜਿਆ ਹੋਇਆ, ਜੇ ਪ੍ਰਾਪਤੀ ਕਰਨੀ ਚਾਹੁੰਦਾ ਤਾਂ ਆਪ ਸਿਖਾਓ, ਜੋ ਜਾਣੈ ਨੀਚਾ ਸੋ ਗਣੀਐ ਸਭ ਤੇ ਉੱਚਾ, ਕਨੀ ਨਿਮਰਤਾ ਧਾਰੀ ਜਦੋਂ ਨੀਵੇਂ ਥਾਂ ਤੇ ਵੇਖਿਆ, ਚਿੱਕੜ ਦੀ ਸੰਗਤ ਕੀਤੇ,
ਕਰਨੀ ਕਮਲ ਜਮਾਲ,
ਜਮਾਲ ਸਾਈ ਕਹਿੰਦਾ ਫਿਰ ਕਵਲ ਫੁੱਲ ਜਿਹੜਾ ਨਾ ਜਮਾਲ ਪ੍ਰਕਾਸ਼ਮਾਨ ਹੋ ਕੇ ਪ੍ਰਾਪਤ ਹੋਇਆ, ਕਵਲ ਫੁੱਲ ਖਾਲਸਾ ਜੀ ਨੀਵੇਂ ਥਾਂ ਤੇ ਹੁੰਦਾ, ਚਿੱਕੜ ਵਿਚ ਪੈਦਾ ਹੁੰਦਾ, ਪਾਣੀ ਵਿਚ ਪੈਦਾ ਹੁੰਦਾ ਤੇ ਪਾਣੀ ਤੋਂ ਰਹਿੰਦਾ ਵੀ ਨਿਰਲੇਪ ਹੈ, ਗੁਰੂ ਕੇ ਸਿੱਖਾ ਭਾਵੇਂ ਤੋਂ ਲੱਖਾਂ ਘਾਟੀਆਂ ਆਸਾ ਤ੍ਰਿਸ਼ਨਾ ਦੀਆਂ ਪਹਾੜ ਦੀਆਂ ਘਾਟੀਆਂ ਤੇ ਚੜਿਆ ਫਿਰ, ਲੱਖਾਂ ਘਾਟੀਆਂ ਭਾਵੇਂ ਸਵਰਗ ਵਿਚ ਚਲਾ ਜਾਵੀ ਦਿਵ ਭੋਗ, ਉਥੇ ਕਹਿੰਦੇ 72 72 ਹੂਰਾਂ ਤੇ ਅੰਗੂਰਾਂ ਦੀ ਸ਼ਰਾਬ ਮਿਲੇਗੀ, ਪਤਾ ਨੀ ਹੂਰਾਂ ਮਿਲਣੀਆਂ ਕਿ ਹੂਰੇ ਮਿਲਣੇ ਨੇ ਤਾਂ ਰੱਬ ਜਾਣੇ, ਸੋ ਉਸ ਥਾਂ ਤੇ ਜਾ ਕੇ ਫਿਰ ਇਹ ਹਾਲਤ ਹੁੰਦੀ ਹੈ, ਪਰ ਚੰਚਲ ਚੀਤ ਬਿਹਾਲ, ਚੰਚਲ ਹੋਇਆ ਮਨ ਦੁਖੀ ਹੋਇਆ ਰਹਿੰਦਾ, ਸਵਰਗ ਦੇ ਭੋਗਾਂ ਦੀ ਪ੍ਰਾਪਤੀ ਕਰਕੇ ਵੀ ਮਨ ਨੂੰ ਸ਼ਾਂਤੀ ਨਹੀਂ, ਨਹੀਂ ਮਨ ਨੂੰ ਧੀਰਜ ਮਿਲੀ, ਕਿੱਥੋਂ ਮਿਲਦੀ ਹੈ, ਤਾਂ ਹਜ਼ੂਰ ਕਹਿੰਦੇ ਹਨ
ਕਮਲ ਨੈਣ ਅੰਜਨ ਸਿਆਮ,
ਨੀਚ ਕੀਚ ਨਿਮਰਤ ਕਣੀ, ਜਦੋਂ ਨੀਚ ਨੀਵੇਂ ਥਾਂ ਤੇ ਹੋਏ ਨੇ, ਗੁਰੂ ਕੇ ਘਰ ਚ ਨਿਮਰਤਾ ਧਾਰਨ ਕੀਤੀ ਕਣੀ ਬਹੁਤੀ, ਤਾਂ ਕੀਚ ਸਾਰਿਆਂ ਦੇ ਚਰਨਾਂ ਦੇ ਚਿੱਕੜ ਧੂੜ ਬਣ ਗਿਆ, ਜਦੋਂ ਸਾਰਿਆਂ ਦੀ ਧੂੜ ਸਾਰਿਆਂ ਤੋਂ ਨੀਵਾਂ ਹੋ ਗਿਆ, ਮਨ ਨੀਵਾਂ ਕਰ ਲਿਆ, ਸੋ ਸਾਰਿਆਂ ਤੋਂ ਥੱਲੇ ਆਪਣੇ ਆਪ ਨੂੰ ਜਾਣਨ ਲੱਗ ਪਿਆ, ਸਾਰਿਆਂ ਦੇ ਚਰਨਾਂ ਦੀ ਧੂੜ ਹੋ ਗਿਆ,
ਕਰਨੀ ਕਮਲ ਜਮਾਲ,
ਤਾਂ ਹਜ਼ੂਰ ਕਹਿੰਦੇ ਨੇ ਫਿਰ ਕਵਲ ਫੁੱਲ ਦੀ ਨਹੀਂ ਆਈ, ਮੇਰਾ ਵਾਹਿਗੁਰੂ ਪਰਮੇਸ਼ਰ ਦੇ ਕੋਲ ਭਗਤੀ ਦੀ ਮਹਿਕ, ਉਸ ਵੇਲੇ ਫਿਰ ਜਮਾਲ ਪ੍ਰਗਟ ਹੋ ਜਾਵੇਗੀ, ਜਿੱਦਣ ਸਿੱਖਾ ਤੂੰ ਨੀਵਾਂ ਬਣ ਜਾਵੇਗਾ ਨੀਵਾਂ, ਔਰ ਇੱਕ ਦਾ ਪੁਜਾਰੀ ਬਣ ਜਾਵੇਗਾ, ਇੱਕ ਦਾ ਟੇਬਾ ਤੇ ਨਹੀਂ ਚੜਿਆ ਫਿਰੇਗਾ, ਪੁੱਠੇ ਬੰਦੇ ਨਹੀਂ ਜਾਵੇਗਾ, ਹੋਰ ਲੋਕਾਂ ਦੀ ਸੰਗਤ ਤੋਂ ਗੁਰੇਜ ਕਰੇਗਾ, ਜਿਹੜਾ ਭੌਰਾ ਹੈ ਨਾ ਖਾਲਸਾ ਜੀ, ਇਹਨੂੰ ਹੋਰ ਵੀ ਕਈ ਬਿਮਾਰੀਆਂ ਨੇ, ਇੱਕ ਥਾਂ ਤੇ ਇਹ ਵੀ ਨਹੀਂ ਟਿਕਦਾ, ਇਹ ਕਈ ਥਾਵਾਂ ਤੇ ਜਾਂਦਾ ਤੇ ਇੱਥੋਂ ਤੱਕ ਵੀ ਇੱਕ ਕਿੱਕਰ ਦੇ ਫੁੱਲ ਹੁੰਦੇ ਉਹਨਾਂ ਤੇ ਵੀ ਜਾ ਬੈਠਦਾ, ਕਈ ਥਾਵਾਂ ਤੇ ਹੋਰ ਵੀ ਥਾਂ ਜਾ ਬੈਠਦਾ, ਇਹ ਐਸਾ ਭੌਰਾ ਹੈ, ਚੰਬੇਲੀ ਦੇ ਫੁੱਲ ਉੱਪਰ ਕਦੇ ਭੌਰਾ ਨਹੀਂ ਬੈਠਦਾ, ਚੰਬੇਲੀ ਦੀ ਕਿੰਨੀ ਖੁਸ਼ਬੂ ਹੁੰਦੀ ਹੈ, ਚਿੱਟੀ ਹੁੰਦੀ ਹੈ, ਪਰ ਉਹਦੇ ਉੱਪਰ ਕਦੇ ਭੌਰਾ ਨਹੀਂ, ਤੁਸੀਂ ਬੈਠਾ ਵੇਖੋਗੇ, ਉਸ ਵੇਲੇ ਮਾਲੀ ਫੁੱਲਾਂ ਵਾਲਾ ਬੜੀ ਚੰਬੇਲੀ ਦੀ ਸੁਗੰਧੀ ਆ ਰਹੀ ਸੀ, ਚਿੱਤ ਬੜਾ ਪ੍ਰਸੰਨ ਹੋ ਰਿਹਾ ਮਾਲੀ ਦਾ, ਉਹ ਚਮੇਲੀ ਨਾਲ ਗੱਲੀ ਪੈ ਗਿਆ, ਚਮੇਲੀਏ ਸਾਰੇ ਮੇਰੇ ਬਾਗ ਦੀ ਤੂੰ ਸੁਹੱਪਣ ਵਾਲੀ ਹੈ, ਸਭ ਨਾਲ ਤੇਰੇ ਕੋਲ ਮਹਿਕ ਜ਼ਿਆਦੀ ਆ ਰਹੀ ਹੈ, ਬੜੀ ਸੁੰਦਰ ਹੈ, ਬੜਾ ਤੇਰਾ ਸੁੰਦਰ ਸਰੂਪ ਹੈ, ਪਰ ਮੈਂ ਤੇ ਤੂੰ ਪੁੱਛਣਾ ਚਾਹੁੰਦਾ ਕਿ ਤੇਰੇ ਕੋਲ ਭੌਰਾ ਕਿਉਂ ਨਹੀਂ ਆ ਕੇ ਖੁਸ਼ਬੂ ਲੈਂਦਾ, ਕੀ ਵਜ੍ਹਾ ਬਣ ਗਈ ਭੌਰਾ ਕਿਉਂ ਨਹੀਂ ਆ ਕੇ ਬੈਠਦਾ। ਚੰਪਾ ਤੁਝ ਪੇ ਤੀਨ ਗੁਣ, ਰੂਪ ਰੰਗ ਯਾਰ ਵਾਸ, ਕਿਆ ਅਵਗੁਣ ਤੁਝ ਤੇ ਪਹਿਓ, ਪਵਰ ਨਾ ਬੈਠਿਓ ਪਾਸ, ਕੀ ਤੇਸੋ ਗਲਤੀ ਹੋ ਗਈ, ਤੇਰੇ ਚ ਤਿੰਨ ਗੁਣ ਨੇ ਸੁੰਦਰ ਸਰੂਪ ਵਾਲੀ ਹੈ, ਬੜੇ ਤੇਰੇ ਫੁੱਲ ਚਿੱਟੇ ਨੇ ਦੁੱਧ ਵਰਗੇ, ਖੁਸ਼ਬੂ ਤੇਰੀ ਬੜੀ ਸੁੰਦਰ ਹੈ, ਮਨ ਨੂੰ ਮੋਹਿਤ ਕਰਦੀ ਹੈ, ਪਰ ਕੀ ਤੇਰੇ ਤੋਂ ਗੁਨਾਹ ਹੋ ਗਿਆ, ਕੀ ਔਗਣ ਹੋ ਗਿਆ, ਭੌਰਾ ਤੇਰੇ ਕੋਲ ਕਿਉਂ ਨਹੀਂ ਆ ਕੇ ਬੈਠਦਾ। ਜਵਾਬ ਦਿੱਤਾ ਮਾਲੀ ਨੂੰ, ਮਾਲੀ ਮੇਰੇ ਚ ਭਾਵੇਂ ਤੇਰੇ ਕਹਿਣ ਦੇ ਮੁਤਾਬਕ ਤਿੰਨ ਗੁਣ ਹਨ, ਮੇਰੇ ਚ ਤਿੰਨ ਖੂਬੀਆਂ ਨੇ, ਇਹ ਭੌਰਾ ਮੇਰੇ ਕੋਲ ਆ ਕੇ ਤਾਂ ਨਹੀਂ ਬੈਠਦਾ, ਇਹਦਾ ਇੱਕ ਤੇ ਵਿਸ਼ਵਾਸ ਹੀ ਹੈ ਨਹੀਂ, ਇਹ ਕਰੇ ਉੱਥੇ ਜਾ ਬਹੁ, ਕਰੇ ਉਸ ਫੁੱਲ ਤੇ ਜਾ ਪਾਓ, ਕਰੇ ਉਸ ਫੁੱਲ ਤੇ ਜਾ ਬਹੁ, ਕਰੇ ਕਿੱਕਰਾਂ ਦੇ ਫੁੱਲ ਤੇ ਵੀ ਜਾ ਬਹੁ, ਇਹ ਕਿਤੇ ਟਿਕਦਾ ਹੀ ਨਹੀਂ, ਜਿਹੜਾ ਜਗ੍ਹਾ ਜਗ੍ਹਾ ਤੇ ਧੱਕੇ ਤੋੜੇ ਖਾਣ ਵਾਲਾ, ਮੈਂ ਨਹੀਂ ਉਹਨੂੰ ਲਾਇਕ ਕਰਦੇ, ਮੈਂ ਨਹੀਂ ਉਹਨੂੰ ਯੋਗ ਸਮਝਦੇ। ਸਾਜਨ ਮੁਝ ਪੇ ਤੀਨ ਗੁਣ, ਰੂਪ ਰੰਗ ਯਾਰ ਵਾਸ, ਜਗ੍ਹਾ ਜਗ੍ਹਾ ਕੇ ਮੀਤ ਕੋ ਕੌਣ ਬਿਠਾਵੇ ਪਾਸ। ਜਿਹੜਾ ਜਗ੍ਹਾ ਜਗ੍ਹਾ ਦਾ ਮਿੱਤਰ ਬਣਿਆ ਉਹਨੂੰ ਭਲਾ ਕਿਹੜੇ ਨੇੜੇ ਛੋਣ ਦੇਵੇ। ਸਿੱਖਾ ਜੇ ਤੇਰਾ ਵੀ ਹੁਣ ਸਿਰ ਭਾਰਾ ਹੀ ਹੋ ਗਿਆ, ਕਦੇ ਉਹਦੇ ਅੱਗੇ ਜਾ ਰੱਖਦਾ, ਕਦੇ ਉਹਦੇ ਗਿੱਟੇ ਜੇ ਫੜਦਾ, ਕਦੇ ਕਿਸੇ ਉਹਦੇ ਗੋਡੇ ਫੜਦਾ, ਕੋਈ ਹੰਨੇ ਦੀ, ਕੋਈ ਬੰਨੇ ਦੀ, ਕੋਈ ਭਾਣ ਵਾਲੇ ਰੰਨੇ ਦੀ, ਕੋਈ ਢੋਲ ਢਮੱਕਾ ਸਰਵਰ ਦਾ, ਬੜਾ ਤੇਰਾ ਸਿਰ ਭਾਰਾ ਹੋਇਆ ਹੋਇਆ। ਇੱਕ ਤੇ ਵਿਸ਼ਵਾਸ ਹੀ ਨਹੀਂ, ਤੇਰੀ ਸ਼ਰਧਾ ਹੀ ਇੱਕ ਤੇ ਨਹੀਂ ਰਹੀ, ਖਸਮ ਛੋਟ ਦੂਜੇ ਲੱਗੇ, ਡੁੱਬੇ ਸੇਵਣ ਜਾ ਰਿਹਾ, ਇਹ ਹਾਲਤ ਹੋਈ ਹੋਈ ਹੈ। ਆ ਬਾਲਮੀਕੀ ਰਮਾਇਣ ਹੈ ਨਾ ਖਾਲਸਾ ਜੀ, ਬਾਲਮੀਕੀ ਰਮਾਇਣ ਕਿਸੇ ਵੀਰ ਨੇ ਸ਼ਾਇਦ ਪੜ੍ਹੀ ਹੋਵੇ, ਮੈਂ ਉਹ ਪੜ੍ਹੀ ਹੈ, ਵੇਖੀ ਹੈ, ਉਹਦੇ ਪਹਿਲੇ ਸਫ਼ੇ ਤੇ ਹੀ ਕਰੇ ਪੜ੍ਹਿਓ, ਕਰੇ ਮੌਕਾ ਬਣੇ, ਤੁਹਾਡਾ ਦੋਹਰਾ ਲਿਖਿਆ ਹੋਇਆ ਬਾਲਮੀਕ ਜੀ ਦਾ, ਸੋ ਉਹ ਰਮਾਇਣ ਜਿਹੜੀ ਲਿਖੀ ਹੋਈ ਹੈ, ਸੋ ਇਸੇ ਤਰ੍ਹਾਂ ਖਾਲਸਾ ਜੀ ਉਹ ਲਿਖੀ ਹੋਈ ਸੁੰਦਰ ਬਾਲਮੀ ਜਿਹੜੀ ਰਮਾਇਣ ਹੈ, ਤੇ ਉਹ ਰਮਾਇਣ ਦਾ ਲਿਖਣ ਵਾਲਾ ਲਿਖਾਰੀ ਉਹ ਬਿੰਦਰਾਬਨ ਦੀ ਯਾਤਰਾ ਤੇ ਚਲੇ ਗਏ, ਰਾਮ ਜੀ ਦੇ ਕੱਟੜ ਉਪਾਸ਼ ਗੋਸਵਾਮੀ ਤੁਲਸੀ ਦਾਸ ਵਾਲੀ ਰਮਾਇਣ ਹੈ, ਮਾਫ਼ ਕਰਨਾ, ਤੁਲਸੀ ਵਾਲੀ ਰਮਾਇਣ ਜਿਹੜੀ ਤੁਲਸੀ ਦਾਸ ਵਾਲੀ, ਉਹ ਇੱਕ ਵਾਰ ਬਿੰਦਰਾਬਨ ਦੀ ਯਾਤਰਾ ਤੇ ਚਲੇ ਗਏ, ਤੇ ਉੱਥੋਂ ਦੇ ਪੰਡਿਤ ਬ੍ਰਾਹਮਣ ਇਕੱਠੇ ਹੋਏ ਵੀ ਇਹ ਬੜਾ ਵਿਦਵਾਨ ਹੈ, ਤੇ ਇਹਨੂੰ ਇੱਥੋਂ ਦੀ ਯਾਤਰਾ ਕਰਵਾਈਏ, ਬੜੀਆਂ ਮੂਰਤੀਆਂ ਬਣੀਆਂ ਹੋਈਆਂ ਭਗਵਾਨ ਦੀਆਂ ਉੱਥੇ ਬਣਾਈਆਂ, ਪਰਿਵਾਰ ਦੀਆਂ ਮੂਰਤੀਆਂ ਵੀ ਹੈ, ਉਹਨਾਂ ਨੇ ਮੂਰਤੀਆਂ ਵਿਖਾਉਣ ਲੈ ਗਏ, ਸਾਰੇ ਚੱਲ ਪਏ, ਆ ਜੀ ਯਸ਼ੋਦਾ ਦੀ ਮੂਰਤੀ ਹੈ, ਕਹਿਣ ਲੱਗੇ ਬੜੀ ਸੁੰਦਰ ਹੈ, ਆ ਜੀ ਨੰਦ ਜੀ ਦੀ ਮੂਰਤੀ ਹੈ, ਕਹਿੰਦੇ ਅਤਿ ਸੁੰਦਰ ਹੈ, ਉਦੋਂ ਅੱਗੇ ਚਲੇ ਗਏ ਜੀ ਆ ਰਾਧਕਾਂ ਦੀ ਹੈ ਜੀ, ਉਹਨੇ ਆਖੇ ਉਦੋਂ ਵੀ ਚੰਗੀ ਹੈ, ਆ ਰੁਕਮਣੀ ਦੀ ਮੂਰਤੀ ਹੈ, ਕਹਿੰਦੇ ਇਹ ਵੀ ਸੋਹਣੀ ਹੈ, ਜਿਉਂ ਲੱਗੇ ਵਿਖਾਉਣ ਤੇ ਸਵਾਮੀ ਤੁਲਸੀ ਦਾਸ ਵੇਖਦਾ ਗਿਆ ਵੇਖਦਾ ਗਿਆ, ਅੱਗੇ ਇੱਕ ਧੋਤੀ ਬੰਧੀ ਹੋਈ ਲੱਕ ਨਾਲ ਤੇ ਮੁਰਲੀ ਹੱਥ ਵਿੱਚ ਫੜਾਈ, ਬੁੱਲਾਂ ਦੇ ਨੇੜੇ ਕੀਤੀ ਹੋਈ, ਇੱਕ ਲੱਤ ਉੱਪਰ ਦੂਜੀ ਲੱਤ ਚੜਾਈ ਹੋਈ, ਭਗਵਾਨ ਕ੍ਰਿਸ਼ਨ ਦੀ ਮੁਰਲੀ ਮਨੋਹਰ ਦੀ ਮੂਰਤ ਹੈ, ਕਹਿੰਦੇ ਕਿ ਆਹ ਵੇਖੋ ਜੀ ਭਗਵਾਨ ਦੀ ਕਿਆ ਸੋਹਣੀ ਮੂਰਤ ਬਣੀ ਹੋਈ ਹੈ, ਕਹਿੰਦੇ ਬਣਾਉਣ ਵਾਲਿਆ ਤੋਂ ਭਗਵਾਨ ਦੀ ਮੂਰਤ ਬੜੀ ਸੁੰਦਰ ਬਣਾਈ ਹੈ, ਤੇਰਾ ਬਹੁਤ ਬਹੁਤ ਧੰਨਵਾਦ ਹੈ। ਵਿੱਚੋਂ ਕੁਝ ਲੋਕਾਂ ਨੇ ਪੁੱਛਿਆ ਵੀ ਸਵਾਮੀ ਤੁਲਸੀ ਦਾਸਾ ਤੈਨੂੰ ਇੰਨੀਆਂ ਮੂਰਤੀਆਂ ਵਿਖਾਈਆਂ, ਤੈਨੂੰ ਇੰਨੇ ਥਾਂ ਟਿਕਾਣੇ ਵਿਖਾਏ ਭਗਵਾਨ ਦੀਆਂ ਮੂਰਤੀਆਂ, ਪਰ ਕਿਸੇ ਮੂਰਤੀ ਅੱਗੇ ਤੂੰ ਮੱਥਾ ਕਿਉਂ ਨਹੀਂ ਟੇਕਿਆ? ਉਹਨੇ ਜਵਾਬ ਦਿੱਤਾ ਵੀ ਭਾਵੇਂ ਆਪਾਂ ਕਹਿੰਦੇ ਵੀ ਕੋਈ ਸਰੂਪ ਹੈ, ਤ੍ਰੇਤੇ ਵਿੱਚ ਰਾਮ ਜੀ ਹੋਏ, ਦੁਆਪਰ ਵਿੱਚ ਕ੍ਰਿਸ਼ਨ ਜੀ ਹੋਏ, ਭਗਵਾਨ ਵਿਸ਼ਨੂੰ ਦੇ ਅਵਤਾਰਾਂ ਵਿੱਚੋਂ ਨੇ, ਪਰ ਉਸ ਪੰਡਿਤ ਤੁਲਸੀਦਾਸ ਦਾ ਨਿਸ਼ਚਾ ਵੇਖੋ, ਉਹਨੇ ਆਖਿਆ ਮੈਂ ਰਾਮ ਜੀ ਦਾ ਉਪਾਸ਼ਕ ਹਾਂ, ਰਾਮ ਜੀ ਦਾ ਤਨ ਛਪਾਉਣ ਵਾਲੇ ਦਾ, ਇਹ ਹੈ ਮੁਰਲੀ ਵਜਾਉਣ ਵਾਲੇ ਦੀ ਮੂਰਤੀ ਬਣਾਈ ਹੋਈ ਤੁਸੀਂ ਪੱਥਰ ਦੀ, ਜੇ ਕਿਤੇ ਮੁਰਲੀ ਵਜਾਉਣ ਵਾਲੇ ਦੀ ਥਾਂ ਤੇ ਰਾਮ ਜੀ ਦੀ ਮੂਰਤ ਹੁੰਦੀ ਨਾ ਤਨ ਛਪਾਉਣ ਵਾਲੇ ਦੀ। ਸਵਾਮੀ ਤੁਲਸੀਦਾਸ ਨੱਕ ਰਗੜਦਾ, ਗੋਡੇ ਰਗੜਦਾ, ਮੱਥਾ ਰਗੜਦਾ, ਡੰਡੇ ਵੱਤ ਲੰਮੇ ਪੈ ਕੇ ਮੈਂ ਪ੍ਰਣਾਮ ਕਰਦਾ ਆਪਣੇ ਭਗਵਾਨ ਦੀ ਮੂਰਤੀ ਅੱਗੇ, ਪਰ ਮੈਂ ਮੁਰਲੀ ਵਜਾਉਣ ਵਾਲੇ ਦਾ ਉਪਾਸ਼ਕ ਨਹੀਂ, ਧੰਨਵਾਦ ਕਰਦਾ ਵੀ ਤੁਸੀਂ ਮੂਰਤੀ ਬੜੀ ਸੋਹਣੀ ਬਣਾਈ ਹੈ ਭਗਵਾਨ ਦੀ, ਪਰ ਮੈਂ ਰਾਮ ਜੀ ਦਾ ਉਪਾਸ਼ਕ ਹੈ ਅਤੇ ਮੈਂ ਹੋਰ ਕਿਸੇ ਨੂੰ ਮੱਥਾ ਨਹੀਂ ਟੇਕਦਾ। ਉਹਦੇ ਪਹਿਲੇ ਸਫ਼ੇ 'ਤੇ ਜੇ ਕਿਸੇ ਨੇ ਪੜ੍ਹਿਆ ਹੋਵੇ ਤਾਂ ਜ਼ਰੂਰ ਯਾਦ ਹੋਵੇਗਾ, ਗੋਸਵਾਮੀ ਤੁਲਸੀਦਾਸ ਦੀ ਰਮਾਇਣ। ਕਰ ਮੁਰਲੀ ਕਟਕਾਸ਼ਨੀ ਭਲੇ ਬਣੇ ਹੋ ਨਾਥ, ਤੁਲਸੀ ਮਸਤਕ ਤਬ ਹੀ ਝੁਕੈ ਜੋ ਤਨਸ਼ਬਾਨ ਹੋਏ ਹਾਥ। ਤੁਲਸੀਦਾਸ ਦਾ ਮੱਥਾ ਤਾਂ ਕਹਿੰਦੇ ਉਹਦੇ ਟਿਕ ਸਕਦਾ ਜਦੋਂ ਤੇਰੇ ਹੱਥ 'ਚ ਤਨਸ਼ਬਾਨ ਹੋਵੇ, ਮੈਂ ਮੁਰਲੀ ਵਾਲੇ ਦਾ ਉਪਾਸ਼ਕ ਨਹੀਂ। ਕਿ ਗੁਰੂ ਖਾਲਸਾ ਜੀ ਸਾਨੂੰ ਇਹ ਸਿੱਖਿਆ ਲੈਣੀ ਚਾਹੀਦੀ ਹੈ। ਸਾਡਾ ਸਿਰ ਜਦੋਂ ਝੁਕੇ ਧੰਨ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਤੇ ਝੁਕੇ, ਗੁਰੂ ਕੀ ਸੰਗਤ ਜਾ ਰਹੀ ਹੈ ਤੇ ਸਤਿਕਾਰ ਕਰਕੇ ਸੰਗਤ ਅੱਗੇ ਸਿਰ ਝੁਕਾਉਣਾ, ਸਤਿਕਾਰ ਹੈ ਸੰਗਤ ਦਾ ਤੇ ਝੁਕਾਉਣਾ ਚਾਹੀਦਾ ਹੈ, ਆਪਣੇ ਇਸ਼ਟ ਦੇਵ ਅੱਗੇ ਸਿਰ ਝੁਕਾਉਣਾ। ਸੋ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਧੰਨ ਨੇ ਉਹ ਗੁਰੂ ਕੇ ਪਿਆਰੇ। ਸੋ ਹਜ਼ੂਰ ਇਸ ਤਰ੍ਹਾਂ ਫਰਮਾਉਂਦੇ ਹਨ,
ਕਰਨੀ ਕਮਲ ਜਮਾਲ
ਨੀਚ ਕੀਚ ਨਿਮਰਤ ਘਨੀ, ਨੀਚ ਨੀਵੇਂ ਥਾਂ ਤੇ ਕੀ ਚਿੱਕੜ ਦੀ ਸੰਗਤ ਕਰਨੇ, ਨਿਮਰਤਾ ਦਾ ਗੁਣ ਧਾਰਨ ਕਰਨਾ, ਚਰਨ ਧੂੜ ਹੋ ਕੇ ਰਹਿਣਾ। ਜਦੋਂ ਐਸਾ ਕੋ ਕਰਦਾ ਤਾਂ ਕਰਨੀ ਕਮਲ ਜਮਾਲ, ਉਹਦੀ ਕਰਨੀ ਕਮਾਈ ਅੱਗੇ ਖਾਲਸਾ ਜੀ ਹਜ਼ੂਰ ਕਹਿੰਦੇ ਨੇ ਵਾਹਿਗੁਰੂ ਦਾ ਜਮਾਲ ਪ੍ਰਕਾਸ਼ ਹੋ ਜਾਂਦਾ, ਇਹ ਜਮਾਲ ਸਾਈ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ ਹੈ।
ਕਮਲ ਨੈਣ ਅੰਜਨ ਸਿਆਮ
ਬੇਨਤੀ ਕੀਤੀ ਸੰਮਨ ਮੂਸਰ ਨੇ ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਆਪ ਜੀ ਦੇ ਜਿਹੜੇ ਨੇਤਰ ਨੇ ਨਾ, ਇਹ ਕਵਲ ਨੈਣ ਕਵਲ ਸਰੀਖੇ ਨੇਤਰ ਹਨ। ਅੰਜਨ ਸਿਆਮ, ਸਿਆਮ ਸੌਲਾ ਰੰਗ, ਸਿਆਮ ਨਾਮ ਹੁੰਦਾ ਕਾਲਿਆਂ ਦਾ। ਤੁਹਾਡੀ ਅੱਖਾਂ ਦੀਆਂ ਧਾਰੀਆਂ ਨੇ ਨਾ ਸੱਚੇ ਪਾਤਸ਼ਾਹ, ਬੀਬੀਆਂ ਕਈ ਦੀਵੇ ਦੀ ਗੁੱਲ ਲਾ ਕੇ ਕਾਲੀਆਂ ਕਰਦੀਆਂ ਨੇ, ਪਰ ਤੁਸੀਂ ਤਾਂ ਮਹਾਰਾਜ ਅੰਜਨ ਸਿਆਮ ਹੈ, ਤੁਹਾਡਾ ਸੁਰਮੇ ਵਰਗੀਆਂ ਕਾਲੀਆਂ ਐ ਸੋਹਣੀਆਂ ਸੱਚੇ ਪਾਤਸ਼ਾਹ ਸੁੰਦਰ ਤੁਹਾਡੀਆਂ ਅੱਖਾਂ ਹਨ, ਤੁਹਾਡੇ ਸੁੰਦਰ ਨੇਤਰ ਹਨ ਜੀ।
ਬਦਨ ਚਿੱਤ ਚਾਰ
ਤੇ ਜਿਹੜਾ ਗੁਰੂ ਅਰਜਨ ਸਾਹਿਬ ਤੁਹਾਡਾ ਬਦਨ ਚਿਹਰਾ ਹੈ ਨਾ, ਜਿਹੜਾ ਮੁਖੜਾ ਹਜ਼ੂਰ ਚੋਜੀ ਪ੍ਰੀਤਮ ਹੈ, ਉਹ ਚੰਦ ਵਰਗਾ ਹੈ। ਪਰ ਚੰਦ ਕੀ ਮੁਕਾਬਲਾ ਕਰੇ ਗੁਰੂ ਕੇ ਚਿਹਰੇ ਦਾ, ਪਰ ਪ੍ਰਮਾਣ ਦੇ ਦੇਣ ਤੇ ਤੌਰ ਤੇ ਹੈ। ਸੋ ਸੱਚੇ ਪਾਤਸ਼ਾਹ ਇਸੇ ਸੁੰਦਰ ਸਰੂਪ ਵਾਲੇ ਹੋ। ਇੱਕ ਵਿਦਵਾਨ ਨੇ ਲਿਖਿਆ, ਕਈ ਲੋਕ ਅਖੇ ਇੰਦਰ ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਤੁਲਨਾ ਕਰ ਦਿੰਦੇ ਨੇ, ਕਹਿੰਦੇ ਕਿੱਥੇ ਇੰਦਰ ਤੇ ਕਿੱਥੇ ਮੇਰਾ ਸਤਿਗੁਰੂ, ਮਗਵਾ ਸ੍ਰੀ ਦੀ ਜਾਨ ਤੇ ਦੇਖ ਕੇ ਸਹੰਸਰ ਭਾਗ, ਕੈਸੇ ਕਹਿ ਅਪਮਾਨ ਕਰ ਕਹੋ ਪੁਨ ਗੁਰੂ ਕੋ ਸੁਰਿੰਦਰ ਪੈ। ਜਿਹਦੇ ਮਗਵੇ ਜੇ ਛੋਟੇ ਜੇ ਕੱਦ ਦਾ, ਕਹਿ ਰਹੇ ਜੇ ਸਰੀਰ ਦਾ, ਸਵਰਗ ਦਾ ਰਾਜਾ ਇੰਦਰ, ਹਜ਼ਾਰ ਭਗ ਦੇ ਨਿਸ਼ਾਨ ਲੱਗੇ ਕਲੰਕੀ, ਉਹ ਮੇਰੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਮੁਕਾਬਲਾ ਕਰ ਸਕਦਾ? ਕਹਿੰਦੇ ਕਦੇ ਵੀ ਨਹੀਂ। ਸੋ ਹੇ ਸੱਚੇ ਪਾਤਸ਼ਾਹ, ਚਿੱਤ ਚਾਰ ਚਿੱਤ ਨੂੰ ਚੁਰਾਉਣ ਵਾਲੇ ਸੁੰਦਰ ਸਰੂਪ ਵਾਲੇ ਮੇਰੇ ਸਤਿਗੁਰੂ ਤੁਸੀਂ ਹੋ, ਐਸੇ ਮਹਾਨ ਹੋ, ਉਹ ਪਰਮੇਸ਼ਰ ਕੈਸਾ ਹਜ਼ੂਰ ਕਹਿੰਦੇ ਨੇ। ਸੋ ਖਾਲਸਾ ਜੀ, ਸੋ ਪਰਮੇਸ਼ਰ ਜਿਹੜਾ ਐਸਾ ਨਿਰੰਕਾਰ ਵਾਹਿਗੁਰੂ ਹੈ, ਕਮਲ ਨੈਣ ਅੰਜਨ ਸਿਆਮ, ਕਮਲ ਸਰੀਖੇ ਨੇਤਰਾਂ ਵਾਲਾ ਹੈ, ਸੌਲੇ ਰੰਗ ਵਾਲਾ ਹੈ, ਸੁੰਦਰ ਨੇਤਰਾਂ ਵਾਲਾ, ਉਹ ਵਾਹਿਗੁਰੂ ਪਰਮੇਸ਼ਰ ਨਿਰੰਕਾਰ, ਤੇ ਚੰਦਰ ਬਦਨ ਚੰਦਰਮਾ ਵਰਗਾ ਮੁਖੜਾ ਜਿਹਦਾ ਚਿੱਤ ਨੂੰ ਚੁਰਾ ਲੈਣ ਵਾਲਾ ਸੁੰਦਰ ਸਰੂਪ ਵਾਲਾ ਹੈ। ਸੁੰਦਰ ਸਰੂਪ ਹੋ ਕੇ ਭੂਪਨ ਕੇ ਭੂਪ ਹੋ, ਐਸੇ ਮਹਾਨ ਹੋ।
ਮੂਸਨ ਮਗਨ ਰਮ ਸਿਓ
ਮੂਸਨ ਕਹਿੰਦਾ, ਹੇ ਸਤਿਗੁਰੂ ਜੀ, ਜਿਹੜਾ ਮਗਨ ਹੋ ਗਿਆ ਨਾ ਤੁਹਾਡੇ ਪਿਆਰੇ ਪ੍ਰੇਮ ਪ੍ਰੇਮ ਦੇ ਵਿੱਚ, ਤੁਹਾਡੇ ਸਰੂਪ ਵੀ ਵੇਖਣ ਚ ਮਗਨ ਹੋ ਗਿਆ, ਜਿਹੜਾ ਪ੍ਰੇਮ ਪਿਆਰਾ ਬਣ ਗਿਆ, ਹੇ ਸੱਚੇ ਪਾਤਸ਼ਾਹ, ਤੁਹਾਡੇ ਮਰਮ ਭੇਦ ਨੂੰ ਜਿਹਨੇ ਜਾਣ ਲੈਣਾ ਕੀਤਾ ਹੈ, ਜਿਹੜਾ ਤੁਹਾਡੇ ਸਰੂਪ ਵਿੱਚ ਮਗਨ ਹੋ ਗਿਆ, ਉਹਨੇ ਤੁਹਾਡੇ ਸਰੂਪ ਦੇ ਮਰਮ ਭੇਦ ਨੂੰ ਜਾਣ ਲਿਆ।
ਖੰਡ ਕਰ ਹਾਰ
ਉਹਨੇ ਖਾਣਾ ਜਿਹੜਾ ਸੀ ਨਾ, ਉਹਨੇ ਖੰਡ ਖੰਡ ਹੌਲੀ ਹੌਲੀ ਘਟਦਾ 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 ਖਾਣ ਦੀ ਇੱਛਾ ਹੀ ਮੁੱਕ ਗਈ ਹੈ। ਆਹਾਰ ਜਿਹੜਾ ਭੋਜਨ ਸੀ ਨਾ, ਉਹ ਖੰਡ ਖੰਡ ਕਰਤਾ, ਟੁਕੜਾ ਟੁਕੜਾ ਕਰਤਾ, ਘਟਾ ਹੀ ਦਿੱਤਾ। ਇਹ ਨੀ ਵੀ ਪੇਟ ਭਰਿਓ, ਪਸ਼ੂਆ ਜਿਉਂ ਸੋਇਓ, ਮਨੁੱਖ ਜਨਮ ਹੈ ਹਾਰਿਓ। ਇਸ ਪੇਟ ਭਰ ਕੇ ਸੌਂ ਰਹਿਣਾ, ਸਾਰੀ ਰਾਤ ਘੜਾੜੇ ਮਾਰਦੇ ਲੰਘ ਜਾਂਦੀ ਹੈ, ਪਤਾ ਨੀ ਲੱਗਦਾ ਕਰੋ ਸੂਰਜ ਚੜ ਆਉਂਦਾ ਹੈ। ਸੋ ਨਹੀਂ ਸੱਚੇ ਪਾਤਸ਼ਾਹ, ਤੁਹਾਡੇ ਜਿਨ੍ਹਾਂ ਦੇ ਪ੍ਰੇਮ ਦੀ ਮਗਨ ਹੋਏ ਨੇ, ਪ੍ਰੇਮ ਵਿੱਚ ਮਰਮ ਸਰੂਪ ਦੇ ਭੇਦ ਨੂੰ ਜਾਣ ਲਿਆ ਹੈ, ਉਹ ਖੰਡ ਖੰਡ ਕਰ ਆਹਾਰ, ਟੁਕੜਾ ਟੁਕੜਾ ਕਰਤਾ ਭੋਜਨ ਦਾ ਵੀ, ਤੇ ਖੰਡ ਖੰਡ ਆਹਾਰ, ਜਿਹੜੇ ਆਹਾਰ ਪਦਾਰਥ ਸੀ ਨਾ, ਉਹ ਵੀ ਟੁਕੜਾ ਟੁਕੜਾ ਕਰ ਦਿੱਤੇ ਨੇ, ਕੋਈ ਵਰਤੋਂ ਵਿਹਾਰ ਵੀ ਸੰਸਾਰ ਦੀ ਖਤਮ ਕਰ ਦਿੱਤੀ ਹੈ। ਸੱਚੇ ਪਾਤਸ਼ਾਹ ਇਸੇ ਤੇਰੇ ਦਰ ਦੇ ਪ੍ਰੇਮੀ ਬਣ ਗਏ ਹਨ।
ਮਗਨ ਭਇਓ ਪ੍ਰਿਅ ਪ੍ਰੇਮ ਸਿਓ
ਹੁਣ ਸਮਾਪਤੀ ਦੇ ਬਚਨ ਹਜ਼ੂਰ ਫਰਮਾਉਂਦੇ ਨੇ ਪਤੰਗ ਸਾਈ ਜੀ ਵੱਲੋਂ, ਮਗਨ ਭਇਓ ਪ੍ਰਿਅ ਪ੍ਰੇਮ ਸਿਓ, ਉਹ ਮਗਨ ਹੋਏ ਨੇ ਪਿਆਰੇ ਪਰਮੇਸ਼ਰ ਦੇ ਪ੍ਰੇਮ ਦੇ ਸਿਓ ਸਾਥ, ਪ੍ਰੇਮ ਵਿੱਚ ਐਸੇ ਮਗਨ ਹੋ ਗਏ ਜਿਨ੍ਹਾਂ ਨੂੰ
ਸੂਦ ਨਾ ਸਿਮਰਤ ਅੰਗ,
ਜਿਨ੍ਹਾਂ ਨੂੰ ਸੂਦ ਨਾ ਸੋਧੀ ਨੀ ਰਹੀ ਸਿਮਰਤ ਅੰਗ, ਆਪਣੇ ਅੰਗਾਂ ਦੀ ਸਿਮਰਤ ਯਾਦ ਕਰਨਾ, ਆਪਣੇ ਅੰਗਾਂ ਦਾ ਖਿਆਲ ਕਰਨਾ ਸੋਧੀ ਨੀ ਰਹੀ, ਕਿੱਥੇ ਪਏ ਹੈ, ਕਿੱਧਰ ਨੂੰ ਮੇਰੇ ਪੈਰ ਨੇ, ਕਿੱਧਰ ਮੇਰੇ ਹੱਥ ਨੇ, ਆਪਣੇ ਅੰਗਾਂ ਦੀ ਸੁੱਧ ਬੁੱਧ ਵੀ ਨਹੀਂ ਰਹੀ ਗੁਰੂ ਕੇ ਪਿਆਰਿਆਂ ਨੂੰ, ਨਾ ਕੋਈ ਖਾਣ ਨਾ ਪੀਣ। ਭਾਈ ਰਾਮ ਕੌਰ ਜੀ, ਭਾਈ ਗੁਰਭਗਤ ਸਿੰਘ ਜੀ, ਸੋ ਖਾਲਸਾ ਜੀ, ਐਸੇ ਗੁਰੂ ਕੇ ਪਿਆਰੇ ਬਾਬਾ ਬੁੱਢਾ ਸਾਹਿਬ ਜੀ ਦੀ ਅੰਸ ਬਾਂਸ ਹੈ, ਨਾ ਕੋਈ ਭੋਜਨ ਖਾਣ ਦੀ ਇੱਛਾ ਤੇ ਨਾ ਕੋਈ ਪਦਾਰਥਾਂ ਦੀ ਕੋਈ ਭੁੱਖ, ਐਸੇ ਗੁਰੂ ਕੇ ਪਿਆਰੇ ਸਨ। ਸੋ ਇਤਿਹਾਸ ਕਰ ਲਿਖਦੇ ਨੇ, ਪੇਟ ਨਾਲ ਰੱਸੀ ਬੱਧੀ ਹੋਈ ਸੀ, ਜਦੋਂ ਲੰਗਰ ਪਾਣੀ ਛਕਾਈ ਜਾਂਦੇ ਛਕਦੇ, ਜਦੋਂ ਕਿ ਜੇ ਉਸੇ ਪੇਟ ਨੂੰ ਕੱਸ ਜਿਹਾ ਆਉਣ ਲੱਗਦਾ, ਗੜਬਈ ਸੇ ਕਹਿ ਦਿੰਦਾ, ਬਾਬਾ ਜੀ ਤੁਸੀਂ ਹੁਣ ਰੱਜ ਗਏ ਹੋ ਜੀ, ਕਹਿੰਦੇ ਗੁਰਮੁਖਾ ਥਾਲੀ ਚੁੱਕ ਲੈ। ਸੋ ਖਾਲਸਾ ਜੀ ਖਾਣ ਦੀ ਇੱਛਾ ਵੀ ਨਹੀਂ ਮਨ ਚ, ਸੋ ਕੋਈ ਮਨ ਚ ਖਿਆਲ ਨਹੀਂ। ਜਦੋਂ ਤੱਕ ਛਕੀ ਜਾਂਦੇ, ਜਦੋਂ ਤੱਕ ਨਾ ਉਹ ਕਹਿੰਦਾ ਉਦੋਂ ਤੱਕ ਛਕੀ ਜਾਂਦੇ ਮੌਜ ਵਿੱਚ ਬੈਠੇ। ਜਦੋਂ ਕਹਿੰਦਾ ਬਾਬਾ ਜੀ ਹੁਣ ਰੱਸੀ ਕੱਸੀ ਗਈ ਹੈ, ਤੁਹਾਡੇ ਸਾਗਿਆਂ ਤ੍ਰਿਪਤ ਹੋ ਗਏ ਹੋ, ਕਹਿੰਦੇ ਪ੍ਰੇਮੀਆਂ ਥਾਲੀ ਚੁੱਕ ਲੈ। ਇਹੋ ਜਿਹੇ ਗੁਰੂ ਕੇ ਪਿਆਰੇ ਬ੍ਰਹਮ ਗਿਆਨੀ ਤੱਤ ਗਏ ਤੇ ਕੋ ਨਾ ਖਾਣ ਦੀ ਨਾ ਪੀਣ ਦੀ ਤੇ ਨਾ ਸੂਦ ਨਾ ਸਿਮਰਤ ਅੰਗ ਨਹੀਂ ਸਿਮਰਦੇ। ਯਾਦ ਰੱਖਦੇ ਸੁੱਧ ਬੁੱਧ ਵੀ ਨਹੀਂ ਆਪਣੇ ਅੰਗਾਂ ਦੀ ਰਹੀ, ਇੰਨੇ ਪ੍ਰੇਮ ਵਿੱਚ ਮਗਨ ਹੋ ਗਏ।
ਪ੍ਰਗਟ ਭਇਓ ਸਭ ਲੋ ਮੈਂ,
ਹਜ਼ੂਰ ਕਹਿੰਦੇ ਉਹ ਪ੍ਰਗਟ ਹੀ ਹੋ ਗਏ ਸਭ ਲੋ ਮੈਂ। ਸਭ ਲੋਕਾਂ ਵਿੱਚ ਐਸੇ ਪ੍ਰੇਮੀ ਗੁਰੂ ਕੇ ਪਿਆਰੇ ਸਭ ਦੁਨੀਆਂ ਚ ਪ੍ਰਗਟ ਹੋ ਗਏ।
ਨਾਨਕ ਅਦਮ ਪਤੰਗ,
ਉਹ ਭਾਵੇਂ ਉਹਨਾਂ ਨੂੰ ਕੋਈ ਦੀ ਚਾਖੀ ਜਾਵੇ, ਕੋਈ ਨੀਚ ਜਾਤੀ ਦੇ ਨੇ, ਪਰ ਹਜ਼ੂਰ ਕਹਿੰਦੇ ਪ੍ਰਗਟ ਕਰ ਦਿੱਤੇ ਪਰਮੇਸ਼ਰ ਨੇ ਇਹ ਪਤੰਗ ਸਾਈ ਜੀ। ਉਹ ਪ੍ਰਗਟ ਹੋ ਗਏ ਗੁਰੂ ਕੇ ਪਿਆਰੇ ਸਭ ਲੋਕਾਂ ਦੇ ਵਿੱਚ, ਭਾਵੇਂ ਉਹਨਾਂ ਨੂੰ ਅਦਮ ਜਾਤ ਦੇ ਕਹਿੰਦੇ ਸੀ ਵੀ ਨੀਚ ਜਾਤੀ ਦੇ ਹਨ। ਭਗਤ ਰਵਿਦਾਸ ਜੀ ਵਰਗੇ ਭਗਤ ਭਗਤ ਜਗ ਵੱਜਿਆ, ਚੌਂ ਚੱਕਾਂ ਦੇ ਵਿੱਚ ਚਮਰ ਏਟਾ, ਪਾਣਾ ਗੰਢੇ ਰਾਹ ਵਿੱਚ ਕੁਲਾ ਧਰਮ ਟੋਏ ਟੋਹਰ ਸਮੇਟਾ, ਜਿਉਂ ਕਰ ਮਹਿਲੇ ਚੀਥੜੇ ਹੀਰਾ ਲਾਲ ਅਮੋਲ ਪਲੇਟਾ, ਚੌਂ ਵਰਨਾ ਉਪਦੇਸ਼ ਦਾ ਗਿਆਨ ਧਿਆਨ ਕਰ ਭਗਤ ਸਹੇਟਾ, ਨਾਵਣ ਆਇਆ ਸੰਗ ਮਿਲ ਬਾਨਾਰਸ ਕਰ ਗੰਗਾ ਥੇਟਾ, ਕੱਢ ਕਸੀਰਾ ਸੌਂਪਿਆ ਰਵਿਦਾਸੈ ਗੰਗਾ ਦੀ ਭੇਟਾ, ਲੱਗਾ ਪੁਰਬ ਅਭੀਚ ਦਾ ਡਿੱਠਾ ਚਲਤ ਅਚਰਜ ਅਮੇਟਾ, ਲਇਆ ਕਸੀਰਾ ਹੱਥ ਕੱਢ ਸੂਤ ਇੱਕ ਜਿਉਂ ਤਾਣਾ ਪੇਟਾ, ਭਗਤ ਜਾਣਾ ਹਾਰ ਮਾਂ ਪਿਓ ਬੇਟਾ। ਇੰਨਾ ਪਿਆਰ ਕਰਦਾ ਮੇਰਾ ਵਾਹਿਗੁਰੂ ਪਰਮੇਸ਼ਰ। ਲੋਕ ਭਾਵੇਂ ਉਹਨੂੰ ਨੀਚ ਕਹਿੰਦੇ ਨੇ, ਪਰ ਪ੍ਰਗਟ ਭਇਓ ਸਭ ਲੋ ਮੈਂ, ਸਭ ਲੋਕਾਂ ਚ ਪ੍ਰਗਟ ਕਰ ਦਿੱਤੇ ਉਹ ਗੁਰੂ ਕੇ ਪਿਆਰੇ। ਉਹਨਾਂ ਕੀ ਸੋਭਾ ਜੁਗ ਜੁਗ ਹੋਈ, ਹੋਏ ਨਾ ਮੇਟਣ ਹਾਰਾ। ਫਿਰ ਜਿੱਥੇ ਜਾਂਦੇ ਨੇ, ਜਿੱਥੇ ਉਹ ਜਾਏ ਤਿੱਥੇ ਉਹ ਸੁਰ ਕਰੂ, ਉਸ ਕੈ ਮੋਹ ਡਿੱਠਾ ਸਭ ਪਾਪੀ ਤਰਿਆ। ਹਜ਼ੂਰ ਕਹਿੰਦੇ ਪ੍ਰਗਟ ਭਇਓ ਸਭ ਲੋ ਮੈਂ, ਨਾਨਕ ਅਦਮ ਪਤੰਗ ਹੈ। ਆੜ ਪਤੰਗਾ ਨਾ ਕੀੜੀਆਂ ਮਕਾਉਣਿਆਂ ਚ ਇਹਨੂੰ ਨੀਚ ਹੀ ਗਿਣਦੇ ਨੇ ਵੀ ਛੋਟੀ ਜਾਤੀ ਵਾਲਾ ਨਿੱਕਾ ਕੀੜਾ, ਪਰ ਉਹ ਜਿਹੜਾ ਪਤੰਗਾ ਨਾ, ਹਜ਼ੂਰ ਕਹਿੰਦੇ ਪ੍ਰਗਟ ਭਇਓ ਸਭ ਲੋ ਮੈਂ, ਸਭ ਲੋਕਾਂ ਚ ਪ੍ਰਗਟ ਹੋ ਗਿਆ। ਜਦੋਂ ਕਿਸੇ ਨੇ ਦੀਵੇ ਨੂੰ ਵੇਖਣ ਵਾਸਤੇ ਕਹਿੰਦੇ ਪਤਾ ਕਰਕੇ ਆਓ ਭਾਈ, ਦੀਵਾ ਕਿਹਦੇ ਘਰ ਜਗਦਾ ਹੈ। ਜਦੋਂ ਉਹ ਨਾਲ ਹੋਰ ਭੁਮੱਕੜ ਵੀ ਗਏ, ਪਰ ਜਦੋਂ ਪਤੰਗਾ ਉੱਥੇ ਗਿਆ, ਦੂਜੇ ਤਾਂ ਵਾਪਸ ਮੋੜਾ, ਪਤੰਗਾ ਲਾੜ ਤੇ ਪੈ ਕੇ ਮੁੜਿਆ ਨੀ ਪਿੱਛੇ ਨੂੰ, ਫਿਰ ਉੱਥੇ ਹੀ ਆਪਣਾ ਆਪਣੀ ਸ਼ਾਵਰ ਕਰ ਦਿੱਤਾ। ਅੱਜ ਦੁਨੀਆਂ ਵਿੱਚ ਪ੍ਰਮਾਣ ਦੇਣਾ ਹੋਵੇ ਨਾ ਕਿਸੇ ਖਾਲਸਾ ਜੀ ਸੜ ਮਰਨ ਵਾਲੇ ਦਾ, ਤੇ ਲੋਕ ਕਹਿੰਦੇ ਪਤੰਗੇ ਵਰਗਾ ਪਤੰਗੇ ਵਰਗਾ। ਹਜ਼ੂਰ ਕਹਿੰਦੇ ਭਾਵੇਂ ਉਹਨੂੰ ਨੀਚ ਗਿਣਦੇ ਸੀ, ਪਰ ਅੱਜ ਸਾਰੀ ਦੁਨੀਆਂ ਚ ਪਤੰਗੇ ਦਾ ਪ੍ਰਮਾਣ ਪ੍ਰਸਿੱਧ ਹੋ ਕੇ ਰਹਿ ਗਿਆ, ਸਭ ਦੁਨੀਆਂ ਚ ਪ੍ਰਗਟ ਹੋ ਗਿਆ ਉਹ ਪਤੰਗਾ ਪ੍ਰਵਾਨਾ। ਦੀਵੇ ਦੀ ਲਾੜ ਤੇ ਆਪਣਾ ਆਪਣੀ ਸ਼ਾਵਰ ਕਰ ਦਿੰਦਾ ਹੈ, ਤੇ ਜਿਨ੍ਹਾਂ ਨੇ ਗੁਰੂ ਦੇ ਅਰਥ ਤਨ ਮਨ ਧਨ ਨਿਸ਼ਾਵਰ ਕਰ ਦਿੱਤਾ, ਉਹ ਵੀ ਸਭ ਪ੍ਰਗਟ ਹੋ ਗਿਆ ਦੁਨੀਆਂ ਦੇ ਅੰਦਰ। ਇਹ ਪਾਵਨ ਪਵਿੱਤਰ ਉਪਦੇਸ਼ ਸਤਿਗੁਰੂ ਨੇ ਚੌ ਬੋਲੇ ਦੀ ਬਾਣੀ ਭਾਈ ਸੰਮਣ ਤੇ ਭਾਈ ਮੂਸਨ, ਭਾਈ ਜਮਾਲ ਤੇ ਭਾਈ ਪਤੰਗ ਸਾਈ ਜੀ, ਉਹਨਾਂ ਨੂੰ ਉਪਦੇਸ਼ ਦੇ ਕੇ ਸਤਿਗੁਰੂ ਨੇ ਨਿਹਾਲ ਕੀਤਾ। 11 ਸ਼ਬਦ ਇੱਥੇ ਨੇ ਸੰਪੂਰਨ ਹੋਏ ਨੇ। ਸਤਿਗੁਰੂ ਰਹਿਮਤ ਬਖਸ਼ਿਸ਼ ਕਰਨ, ਚੜ੍ਹਦੀ ਕਲਾ ਹੋਵੇ। ਔਰ ਕੱਲ ਨੂੰ ਖਾਲਸਾ ਜੀ ਖਾਲਸੇ ਦੇ ਜਨਮ ਦਿਹਾੜਾ, ਵਿਸਾਖੀ ਦਾ ਦਿਹਾੜਾ ਹੈ। ਅੰਮ੍ਰਿਤ ਦਾ ਬਾਟਾ ਵੀ ਕੱਲ ਨੂੰ 2 ਵਜੇ ਤਿਆਰ ਹੋ ਰਿਹਾ। ਜਿਨ੍ਹਾਂ ਭੈਣਾਂ ਵੀਰਾਂ ਨੇ ਨਹੀਂ ਅੱਜ ਤੱਕ ਅੰਮ੍ਰਿਤ ਪਾਨ ਕਰ ਸਕੇ, ਉਹ ਭਾਈ ਗੁਰੂ ਕੇ ਜਹਾਜ਼ ਤੇ ਚੜ੍ਹੋ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਕੱਲ ਨੂੰ ਸੰਗਰਾਂਦ ਦਾ ਵੀ ਸ਼ੁਭ ਦਿਹਾੜਾ ਹੈ, ਖਾਲਸੇ ਦਾ ਵੀ ਜਨਮ ਦਿਹਾੜਾ ਹੈ। ਗੁਰੂ ਕਿਰਪਾ ਕਰੇ, ਰਲ ਮਿਲ ਕੇ ਗੁਰੂ ਕੇ ਗੁਣ ਗਾਵਾਂਗੇ, ਹਾਜ਼ਰੀਆਂ ਲਵਾਵਾਂਗੇ, ਮੇਰਾ ਸਤਿਗੁਰੂ ਪ੍ਰਸੰਨ ਹੋ ਜਾਵੇਗਾ। ਤੇ ਜਿਹੜੇ ਨਗੋਰੇ ਕੁੰਡ ਦੀ ਜੂਠ ਲਾ ਕੇ ਗੁਰੂ ਵਾਲੇ ਬਣਨਗੇ, ਜਿੰਨੀ ਕੁ ਉਹਨਾਂ ਨੂੰ ਪ੍ਰਦਾਤੇ ਦੀ ਪ੍ਰਸੰਨਤਾ ਹੋਵੇਗੀ, ਉਹ ਤਾਂ ਕਹਿਣ ਤੋਂ ਹੀ ਪਰੇ ਹੈ। ਇਸ ਕਰਕੇ ਬਾਜਾ ਵਾਲੇ ਸਤਿਗੁਰੂ ਪੁੱਤਰਾਂ ਤੇ ਦਾਨੀ ਦੀ ਖੁਸ਼ੀ ਪ੍ਰਾਪਤ ਕਰੀਏ, ਸਤਿਗੁਰੂ ਰਹਿਮਤ ਕਰਨ। ਬਹੁਤ ਬਹੁਤ ਧੰਨਵਾਦ, ਭੁੱਲ ਚੁੱਕ ਦੀ ਖਿਮਾ ਬਖਸ਼ਣੀ ਜੀ।
ਮਗਨ ਭਇਓ ਪ੍ਰਿਅ ਪ੍ਰੇਮ ਸਿਓ, ਸੂਦ ਨਾ ਸਿਮਰਤ ਅੰਗ, ਪ੍ਰਗਟ ਭਇਓ ਸਭ ਲੋ ਮੈਂ, ਨਾਨਕ ਅਦਮ ਪਤੰਗ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।